साहब जीओ वाहगुरु जी गुरु गरीब नवाज धन श्री गुरु ग्रंथ साहब जीओ महाराज सेवक भरपूर जुग जुग वाह गुरु तेरा शुभ सदका निरंकार प्रभ सदा सलाम कह न सके को तो कद का ब्रह्मा विष्णु सिराताया गणत तन को मोह पया मन मद का چوراسی لکھ جونیوں پائی رزق دیا سب ہوں کو تدکا سیوک کا بھرپور جگ جگ سیوک کا بھرپور جگ جگ واہ گرو تیرا سب صدقہ آگیا بھائی اکال کی تب چلایو پنتھ سب سکھن کو حکم ہے گرو مانیو گرانتھ گرو گرانتھ جی مانیو پرگٹ گراں کی دے جو پرب کو مل بھوج ہے جو پرب کو مل بھوج ہے کھوج شبد میں لے راج کرے گا خالصہ راج کرے گا خالصہ یا کی رہے نہ کوئی خوار ہوئے سم لیں گے بچے شرم جو ہوئے واہ گرو نام جہاد ہے چڑے سو ترے پارا جو شردا کر سیم دے جو شردا کر سیم دے گر پار اتارنا جو شردا کر سیم دے جو شردا کر سیم دے گر پار اتارن ہار آکی رہو نہ جہانی اتے کوئی راج کرو صدا خالصا رہو نہ جہانی اتے کوئی راج کرو صدا خالصا ਸ਼ਬਦ ਗੁਰੂ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਰਕਾਰੀ ਖੁੱਲੇ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਗੁਰੂਆਂ ਦੇ ਗੁਰੂ ਮਹਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੁੰਦਰ ਦਰਬਾਰ ਸੁੰਦਰ ਚਰਨਾਂ ਕਮਲਾਂ ਵਿੱਚ ਲੰਬੇ ਸਮੇਂ ਤੋਂ ਜੁੜ ਬੈਠੇ ਗੁਰੂ ਕੀ ਸਾਜੀ ਨੂੰ ਆਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਾਰੇ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਮੁੱਖ ਰਸਨਾ ਪਵਿੱਤਰ ਕਰੋ ਕੋਈ ਰਸਨਾ ਵਾਂਝੀ ਨਾ ਰਹੇ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਆਵਾਜ਼ ਸੁਣਦੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾ ਕੇ ਸਾਰੇ ਮਾਈ ਭਾਈ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰਾਂ ਨੇ ਤਿੰਨ ਰੋਜ਼ਾ ਗੁਰਮਤ ਚੇਤਨਾ ਸਮਾਗਮ ਧਾਰਮਿਕ ਦੀਵਾਨਾਂ ਦਾ ਜੋ ਪ੍ਰੋਗਰਾਮ ਇਸ ਨਗਰ ਦੀਨਾ ਸਾਹਿਬ ਵਿਖੇ ਉਲੀਕਿਆ ਸੀ ਮੋਗਾ ਡਿਸਟ੍ਰਿਕਟ ਵਿੱਚ ਸਤਿਗੁਰ ਦੀ ਰਹਿਮਤ ਸਦਕਾ ਅੱਜ ਸਮਾਪਤੀ ਦਾ ਦੀਵਾਨ ਹੈ ਅੰਮ੍ਰਿਤ ਸੰਚਾਰ ਹੋ ਰਿਹਾ ਸੌ ਦੇ ਕਰੀਬ ਮਾਈ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਰਹੇ ਹੈ ਸਤਿਗੁਰ ਦੀ ਰਹਿਮਤ ਹੋ ਜਾਣੀ ਹੈ ਬਖਸ਼ਿਸ਼ ਹੋ ਜਾਣੀ ਸਤਿਗੁਰ ਕਾ ਜਨਮ ਮੈਂ ਗਮਨ ਮਿਟਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਕੇ ਦਰਬਾਰ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਪਿਆਰੇ ਸਾਹਿਬਾਨ ਤਿਆਰ ਕਰ ਰਹੇ ਅੰਮ੍ਰਿਤ ਬੁਲਾਕੀ ਛਕਣ ਲਈ ਤਿਆਰ ਥੋੜੇ ਸਮੇਂ ਤੱਕ ਛੱਕ ਕੇ ਤੁਹਾਡੇ ਚਰਨਾਂ ਚ ਉਹਨਾਂ ਨੇ ਪਹੁੰਚ ਜਾਣਾ ਗੁਰਮੁਖ ਪਿਆਰੇ ਸਤਿਗੁਰ ਦੇ ਚਰਨਾਂ ਵਿੱਚ ਸਾਧ ਸੰਗਤ ਦੇ ਵਿੱਚ ਹੀ ਸੰਗਤਾਂ ਨੇ ਅੰਮ੍ਰਿਤਧਾਰੀ ਬਣ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਰਹੀ ਹੈ ਮੁਬਾਰਕ ਹੈ ਉਹਨਾਂ ਨੂੰ ਗੁਰੂ ਵਾਲੇ ਬਣ ਰਹੇ ਮੁਬਾਰਕ ਹੈ ਤੁਹਾਨੂੰ ਗੁਰੂ ਚਰਨਾਂ ਵਿੱਚ ਜੁੜ ਬੈਠੇ ਦੂਰਾਂ ਦਰਾਡਿਆਂ ਤੋਂ ਚੱਲ ਕੇ ਗੁਰਮੁਖ ਪਿਆਰੇ ਆਪੋ ਆਪਣੇ ਵਹੀਕਲਾਂ ਤੇ ਪੈਦਲ ਚੱਲ ਕੇ ਵੀ ਗੁਰਦਰਬਾਰ ਵਿੱਚ ਪਹੁੰਚਣਾ ਸਤਿਗੁਰਾਂ ਦੀ ਵਰਸਾਈ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਦੀਨਾ ਸਾਹਿਬ ਦੀਨਾ ਕਾਂਗੜ ਕਹਿ ਦਿੱਤਾ ਜਾਂਦਾ ਦੋ ਨਗਰਾਂ ਦੇ ਨਾਂ ਜੋੜ ਕੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਏ ਭਾਈ ਲਖਮੀਰ ਸਮੀਰ ਜਿਨ੍ਹਾਂ ਤੇ ਬੜੀ ਵੱਡੀ ਬਖਸ਼ ਸਤਿਗੁਰ ਨੇ ਕੀਤੀ ਭਾਈ ਸਮੀਰ ਦਾ 101 ਜਨਮ ਸਤਿਗੁਰ ਨੇ ਸੁਪਨੇ ਵਿੱਚ ਕੱਟ ਦਿੱਤਾ ਰੱਜ ਕੇ ਆਖੋ ਸਦਨਾ ਵੱਡੀਆਂ ਬਖਸ਼ਿਸ਼ਾਂ ਔਰ ਇਸ ਨਗਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਵਨ ਗੁਰ ਸਥਾਨ ਤੇ ਜਿੱਥੋਂ ਸਤਿਗੁਰ ਨੇ ਜਫ਼ਰਨਾਮਾ ਭੇਜਿਆ ਸੀ ਔਰੰਗਜ਼ੇਬ ਵੱਲ ਭਾਈ ਦਇਆ ਸਿੰਘ ਦੇ ਹੱਥ ਜਿੱਤ ਦੀ ਚਿੱਠੀ ਫਤਿਹ ਦੀ ਚਿੱਠੀ ਜਫ਼ਰਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸੀ ਇੱਥੇ ਜਿਹੜਾ ਵੀ ਕੋਈ ਚੜ੍ਹਾਈ ਕਰਕੇ ਆਵੇਗਾ ਪਰਾਜਿਆ ਹੋ ਕੇ ਜਾਏਗਾ ਇੱਥੋਂ ਸਤਿਗੁਰ ਦੇ ਬਚਨ ਚੜ੍ਹੀ ਆਵੇ ਲੱਥੀ ਜਾਵੇ ਜਿਹੜਾ ਵੀ ਕੋਈ ਚੜ੍ਹ ਕੇ ਆਵੇਗਾ ਬਸ ਇਹ ਤੋਂ ਹਾਰ ਦਾ ਮੂੰਹ ਦੇਖ ਕੇ ਜਾਵੇਗਾ ਬੇਅੰਤ ਬਚਨ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਇਲਾਕੇ ਨੂੰ ਔਰ ਬਰਾੜਾਂ ਦੀ ਕੌਮ ਨੂੰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਬਚਨ ਔਰ ਔਰੰਗਜ਼ੇਬ ਨੂੰ ਵੀ ਆਖਿਆ ਸੀ ਔਰੰਗਜ਼ੇਬ ਮਾਫ਼ੀ ਮੰਗਣੀ ਚਾਹੁੰਦਾ ਤੇ ਆ ਜਾ ਇੱਥੇ ਦੀਨੇ ਕਾਂਗੜ ਦੀ ਧਰਤੀ ਕੀਤੇ ਗੁਨਾਹਾਂ ਦੀ ਮੁਆਫੀ ਮੰਗਣਾ ਚਾਹੁੰਦਾ, ਭੁੱਲ ਬਖਸ਼ਾਉਣੀ ਚਾਹੁੰਦਾ, ਜੋ ਤੇਰੇ ਰਾਜ ਭਾਗ ਵਿੱਚ ਮਾੜੇ ਕਰਮ ਹੋਏ ਆ, ਜ਼ਿਆਦਤੀ ਜ਼ਬਰ ਜ਼ੁਲਮ ਹੋਇਆ, ਆ ਜਾ ਇੱਥੇ, ਮੈਂ ਦੀਨੇ ਦੀ ਧਰਤੀ ਤੇ ਠਹਿਰਿਆ ਤੇ ਨਾਲ ਹੀ ਵਜਣ ਸੀ ਸੱਚੇ ਪਾਤਸ਼ਾਹ ਦੇ, ਡਰ ਨਾ ਮੰਨੀ। ਤੇ ਬਰਾੜ ਬੜੇ ਬਹਾਦਰ ਸੂਰਮੇ ਇਧਰ ਮਾਲਵੇ ਜੰਗਲ ਦੇਸ਼ ਦੇ ਲੋਕ ਇਹਦੇ ਰਾਹ ਜੀ ਨਾ ਗਾਟਾ ਲਾ ਦੇਣ, ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਫ਼ਰਨਾਮੇ ਚ ਲਿਖਿਆ ਹਮ ਹੈ ਕੌਮ ਬੈਰਾੜ ਹੁਕਮੇ ਮਰਾਸ, ਜਫ਼ਰਨਾਮੇ ਵਿੱਚ ਸੱਚੇ ਪਾਤਸ਼ਾਹ ਦੇ ਵਜਨ, ਹਮ ਹੈ ਕੌਮ ਬੈਰਾੜ, ਹਮ ਦਾ ਮਤਲਬ ਸਾਰੀ ਇਹ ਬਰਾੜ ਕੌਮ ਸਾਰੀ ਹੁਕਮੇ ਮਰਾਸ ਮੇਰੇ ਹੁਕਮ ਵਿੱਚ ਆ, ਮਰਾਸ ਭਾਵ ਮੇਰੇ ਹੁਕਮ, ਹੁਕਮੇ ਮਰਾਸ ਮੇਰੇ ਹੁਕਮ ਵਿੱਚ ਆ। ਸੱਚੇ ਪਾਤਸ਼ਾਹ ਕਹਿੰਦੇ ਆ ਜਾ, ਕੀਤੇ ਗੁਨਾਹਾਂ ਦੀ ਕਮਾ ਮੰਗਣੀ ਚਾਹੁੰਦਾ ਤਾਂ ਇਹ ਉਹ ਧਰਤੀ ਹੈ ਗੁਰਮੁਖ ਪਿਆਰੇ, ਜਿੱਥੇ ਹਕੂਮਤਾਂ ਨੇ ਗੋਡੇ ਟੇਕਣਾ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ, ਉਹ ਧਰਤੀ ਜਿੱਥੋਂ ਜਫ਼ਰਨਾਮਾ ਸਤਿਗੁਰ ਸੱਚੇ ਪਾਤਸ਼ਾਹ ਨੇ ਤੋਰਿਆ, ਭਾਈ ਲਖਮੀਰ ਸਮੀਰ ਬੜੀਆਂ ਬਖਸ਼ਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਕੀਤੀਆਂ। ਭਾਈ ਲਖਮੀਰ ਸਮੀਰ ਦਾ ਮਾਮਾ ਜਿਹੜਾ ਲਾਲਾ ਵਾਲੇ ਦਾ ਪਾਤਸ਼ਾਹ ਸੀ, ਉਹ ਨਹੀਂ ਸੀ ਸ਼ਰਧਾਲੂ, ਉਹ ਸ਼ਰਧਾ ਤੋੜ ਦਿੰਦਾ ਸੀ, ਪਰ ਫਿਰ ਵੀ ਸ਼ਰਧਾਵਾਨ ਬਣ ਕੇ ਗੁਰੂ ਕੇ ਸਿੱਖਾਂ ਸਤਿਗੁਰ ਦੀ ਸੇਵਾ, ਉਹ ਸਮੇਂ ਜਦੋਂ ਹਕੂਮਤ ਨਾਲ ਟੱਕਰ, ਔਰੰਗਜ਼ੇਬ ਦੇ ਨਾਲ ਟੱਕਰ ਸੀ, ਅਨੰਦਪੁਰ ਛੱਡਣਾ, ਸਰਸਾ ਦਾ ਪਰਿਵਾਰ ਵਿਛੋੜਾ, ਸਰਹੰਦ ਦੀਆਂ ਨੀਹਾਂ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਉਹ ਇਤਿਹਾਸ ਤੁਸੀਂ ਪੜ੍ਹਿਆ ਸੁਣਿਆ ਗੁਰਮੁਖ ਪਿਆਰੇ, ਉਸ ਸਮੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਠਹਿਰਨਾ ਕੀਤਾ, ਇੱਥੋਂ ਜਫ਼ਰਨਾਮਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਹੀ ਦੀਨਾ ਕਾਂਗੜ ਦਿਆਲਪੁਰੇ ਦੀ ਧਰਤੀ ਸਾਰੀ ਹੀ ਜੂਹ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਏ,
ਸੱਚੇ ਪਾਤਸ਼ਾਹ ਦੀ ਕਲਮ ਨਹੀਂ ਸਹਾਰ ਸਕਿਆ, ਸੱਚੇ ਪਾਤਸ਼ਾਹ ਮਹਾਰਾਜ ਦਾ ਜਫ਼ਰਨਾਮਾ ਪੜ੍ਹ ਕੇ ਉਹਦਾ ਭੋਗ ਪੈ ਗਿਆ ਗੁਰਮੁਖ ਪਿਆਰੇ। ਸਤਿਗੁਰ ਦੀ ਕਲਮ ਦਾ ਹੀ ਐਸਾ ਵਾਰ, ਕੋਈ ਗੋਲੀ ਨਾਲ ਮਰਦਾ, ਕੋਈ ਤਲਵਾਰ ਨਾਲ ਮਰਦਾ, ਕੋਈ ਬਿਮਾਰੀ ਨਾਲ, ਕਿਸੇ ਨੂੰ ਮਾਰਨਾ, ਕਿਸੇ ਹਥਿਆਰ ਨਾਲ, ਸ਼ਸਤਰ ਨਾਲ, ਪਰ ਧੰਨਵਾਦ ਵਾਲੇ ਸਤਿਗੁਰ ਦੀ ਕਲਮ ਜਿਹੜੀ ਸੀ ਹਿੰਦੁਸਤਾਨ ਦਾ ਸਭ ਤੋਂ ਤਪਸਵੀ ਬਾਦਸ਼ਾਹ, ਕਲਮ ਵੀ ਨਹੀਂ ਸਹਾਰ ਸਕਿਆ ਮਾਧਵ ਵਾਲੇ ਨੇ, ਕਲਮ ਦੇ ਨਾਲ ਹੀ ਗੁਰਮੁਖ ਪਿਆਰ
ਚੜ੍ਹਦਾ ਔਰੰਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਭੋਗ ਪਾਤਾ ਔਰੰਗਜ਼ੇਬ ਦਾ, ਔਰ ਇਸ ਧਰਤੀ ਤੋਂ ਭਾਗਾਂ ਵਾਲੇ ਤੁਸੀਂ ਇੱਥੇ ਗੁਰਮੁਖ ਪਿਆਰੇ ਜਿਹੜੇ ਵਸਦੇ ਹੋ, ਜਿਹੜੇ ਜੁੜੇ ਹੋ ਇੱਥੇ ਦਰਸ਼ਨ ਕਰਦੇ ਹੋ, ਸਾ ਧਰਤ ਪਈ ਹਰਿਆਵਲੀ, ਮੇਰਾ ਸਤਿਗੁਰ ਜਿੱਥੇ ਮੇਰਾ ਸਤਿਗੁਰ ਬੈਠਾ ਹੈ, ਗੁਰਮੁਖ ਪਿਆਰੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਹਿ ਰਿਹਾ, ਧਰਤੀ ਭਾਗ ਲੱਗੇ ਆ, ਭਾਗਾਂ ਵਾਲੇ ਇੱਥੇ ਵਸਦੇ ਆ, ਨਗਰ ਵਿੱਚ ਇਲਾਕੇ ਚ ਭਾਗਾਂ ਵਾਲੇ ਜਿਹੜੇ ਦਰਸ਼ਨ ਕਰਦੇ, ਤੇ ਭਾਗਾਂ ਵਾਲੇ ਜਿਹੜੇ ਦਰਸ਼ਨ ਕਰਨ ਆਏ ਗੁਰਮੁਖ ਪਿਆਰੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੁਥਾਨ ਸੁਹਾਵਾ ਰਾਮ ਰਾਜ, ਜਿੱਥੇ ਸਤਿਗੁਰ ਬਾਜਾਂ ਵਾਲੇ ਨੇ ਚਰਨ ਪਾਏ, ਧਾਰਨਾ ਵਿੱਚ ਵੀ ਸਾਰੇ ਰਸਨਾ ਸਭਨੀ ਕਰ ਲਿਓ, ਬਾਣੀ ਕੀ ਕਹਿ ਰਹੀ ਹੈ, ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ, ਬੈਠ ਕੇ ਕਲਗੀਆਂ ਵਾਲੇ ਆ ਧਰਤੀ ਨੂੰ ਭਾਗ ਲੱਗੇ,
ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ, ਜਿੱਥੇ ਬੈਠ ਕੇ ਕਲਗੀ ਭਾਗ ਲਗੂਗੇ,
ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲਗੂਗੇ, ਜਿੱਥੇ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲਗੂਗੇ, ਉਹ ਬੈਠ ਕੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ, ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ,
ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ, ਇੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ,
ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ, ਜਿੱਥੇ ਬੈਠ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗੇ।
ਪਿਆਰੇ ਜੀ ਧਰਤੀ ਨੂੰ ਧਾਗ ਲੱਗੇ ਮੇਰੇ ਪਿਆਰੇ ਧਰਤੀ ਨੂੰ ਧਾਗ ਲੱਗੇ
ਧਰਤੀ ਨੂੰ ਧਾਗ ਲੱਗੇ ਮੇਰੇ ਪਿਆਰੇ ਧਰਤੀ ਨੂੰ ਧਾਗ ਲੱਗੇ
ਭਾਗ ਲੱਗੇ ਆ ਧਰਤੀ ਨੂੰ ਜੀ ਭਾਗ ਲੱਗੇ
ਭਾਗ ਲੱਗੇ ਧਰਤੀ ਨੂੰ ਜੀ ਭਾਗ ਲੱਗੇ
ਧਰਤੀ ਨੂੰ ਜੀ ਭਾਗ ਲੱਗੇ
ਆਦਿਨੇ ਸਾਹਿਬ ਦੀ ਧਰਤੀ ਗੁਰਮੁਖ ਪਿਆਰੇ ਸਤਿਗੁਰਾਂ ਚਰਨ ਪਾਏ ਅੱਜ ਭਾਗ ਲੱਗੇ ਪਾਵਨ ਗੁਰਸਥਾਨ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਇਥੋਂ ਦੀ ਚੰਨ ਧੂੜ ਸਤਿਗੁਰਾਂ ਦੀ ਲੈ ਕੇ ਮੁਖ ਨਾਲ ਲਾ ਮੱਥੇ ਤੇ ਲਾ ਆਪਣੇ ਮਾੜੀ ਭਾਗ ਚੰਗੇ ਕਰਨੇ ਗੁਰਮੁਖ ਪਿਆਰੇ ਮਾੜੀ ਕਿਸਮਤ ਨੂੰ ਬਦਲਣਾ ਵੱਡੇ ਭਾਗ ਬਣਾਉਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਥਾਨਾਂ ਦੀ ਚੰਨ ਧੂੜ ਲੈ ਆਓ ਬੜੀ ਰਹਿਮਤ ਹੋਈ ਹੈ ਸੇਵਾਦਾਰਾਂ ਨੇ ਨੌਜਵਾਨਾਂ ਪ੍ਰਬੰਧਕਾਂ ਨੇ ਪ੍ਰਬੰਧ ਕੀਤਾ ਹੁਕਮ ਕੀਤਾ ਸੀ ਦਾਸ ਨੂੰ ਤਿੰਨ ਦੀਵਾਨਾਂ ਦੀ ਹਾਜ਼ਰੀ ਗੁਰਮਤ ਚੇਤਨਾ ਸਮਾਗਮ ਰੱਖੇ ਗਏ ਕੱਲ ਦੇ ਦੀਵਾਨ ਵਿਚ ਦਾਸ ਹਾਜ਼ਰੀ ਨਹੀਂ ਭਰ ਸਕਿਆ ਕੱਲ ਹੋਰ ਗੁਰਮੁਖਾਂ ਨੂੰ ਭੇਜਿਆ ਉਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਕਥਾ ਕੀਰਤਨ ਨਾਲ ਜੋੜਨਾ ਕੀਤਾ ਤੁਸੀਂ ਲਾਹਾ ਲਿਆ ਕੱਲ ਦੇ ਇੱਥੇ ਦੇ ਦੀਵਾਨ ਚੋਂ ਅਸੀਂ ਵਾਂਝੇ ਰਹਿ ਗਏ ਪਰ ਤੁਹਾਡੇ ਵਾਂਗ ਹੀ ਸੰਗਤਾਂ ਦੀ ਹਾਜ਼ਰੀ ਵਿਚ ਮਾਝੇ ਦੀ ਧਰਤੀ ਤੇ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਬਸਤਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੇ ਪਵਿੱਤਰ ਇਤਿਹਾਸਕ ਗੁਰਧਾਮਾਂ ਦੀ ਸੇਵਾ ਕਰਵਾਈ ਉਨ੍ਹਾਂ ਦੀ ਬਰਸੀ ਦਾ ਸਮਾਗਮ ਸੀ ਤੇ ਵਿਸ਼ੇਸ਼ ਦੀਵਾਨ ਰੱਖਿਆ ਸੀ ਉੱਥੇ ਉਨ੍ਹਾਂ ਨੇ ਸਮੂਹ ਸੰਗਤਾਂ ਗੁਰਮੁਖਾਂ ਇਲਾਕੇ ਨੇ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਉੱਥੇ ਵੀ ਜੁੜੀਆਂ ਬੈਠੀਆਂ ਸੀ ਪਹਿਲਾਂ ਉਨ੍ਹਾਂ ਨੂੰ ਸਮਾਂ ਦਿੱਤਾ ਸੀਗਾ ਅਕਤੂਬਰ ਦੇ ਮਹੀਨੇ ਵਿਚ ਪਰ ਡਾਇਰੀ ਤੇ ਨੋਟ ਨਾ ਹੋ ਸਕਿਆ ਜਿਸ ਕਾਰਨ ਕਰਕੇ ਦਾਸ ਦਾ ਖਿਆਲ ਨਾ ਰਿਹਾ ਪਿੱਛੇ ਦੇ ਦੀਵਾਨ ਦਿੱਤੇ ਗਏ ਪਰ ਉੱਥੇ ਇੱਕ ਦਿਨ ਦੀ ਹੋਈ ਹਾਜ਼ਰੀ ਸੀ ਇਸ ਕਰਕੇ ਦਾਸ ਨੇ ਸੋਚਿਆ ਕਿ ਚਲੋ ਦੀਨਾ ਸਾਹਿਬ ਦੋ ਦਿਨ ਹਾਜ਼ਰੀ ਭਰੀ ਜਾਵੇਗੀ ਇੱਕ ਦਿਨ ਉੱਥੇ ਸੰਗਤਾਂ ਦੇ ਕੋਲ ਮਾਝੇ ਦੀ ਧਰਤੀ ਤੇ ਕਿਉਂਕਿ ਸਾਰੇ ਪਾਸੇ ਬੜਾ ਪਿਆਰ ਹੈ ਸੰਗਤਾਂ ਦਾ ਚਾਹੇ ਉਹ ਮਾਲਵੇ ਦੀ ਧਰਤੀ ਹੈ ਦੁਆਬੇ ਦੀ ਧਰਤੀ ਹੈ ਮਾਝੇ ਦੀ ਧਰਤੀ ਹੈ ਚਾਹੇ ਉਹ ਪੰਜਾਬ ਹੈ ਪੰਜਾਬੋਂ ਬਾਹਰ ਹੈ ਚਾਹੇ ਉਹ ਇੰਡੀਆ ਇੰਡੀਆ ਤੋਂ ਬਾਹਰ ਵਿਦੇਸ਼ਾਂ ਚ ਵੀ ਬਹੁਤ ਸਾਰੇ ਗੁਰਸਿੱਖ ਅੱਜ ਵੀ ਮਿਲੇ ਪਹਿਲਾਂ ਵੀ ਸਾਨੂੰ ਵਿਦੇਸ਼ਾਂ ਦੀ ਧਰਤੀ ਤੇ ਰਹਿਣ ਵਾਲੇ ਉੱਥੇ ਵੀ ਅਕਸਰ ਜਦੋਂ ਵੀ ਸਮਾਂ ਬਣਦਾ ਸੰਗਤਾਂ ਦਾ ਹੁਕਮ ਹੁੰਦਾ ਉੱਥੇ ਹਾਜ਼ਰੀ ਭਰਨੀ ਸੰਗਤਾਂ ਦੇ ਦਰਸ਼ਨ ਦਿਦਾਰੇ ਔਰ ਕੱਲ ਦੀ ਹਾਜ਼ਰੀ ਇਸ ਕਰਕੇ ਨਾ ਭਰ ਸਕਿਆ ਦਾਸ ਇੱਥੇ ਕਿਉਂਕਿ ਬਾਬਾ ਬਸਤਾ ਸਿੰਘ ਜੀ ਦੇ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਕੈਰੋਂ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਨਗਰ ਗੁਰਮੁਖ ਪਿਆਰਿਓ ਜਿੱਥੇ ਸਤਿਗੁਰ ਪੰਜਵੇਂ ਪਾਤਸ਼ਾਹ ਨੇ ਤੇ ਛੇਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਗੁਰਦੁਆਰਾ ਝਾੜ ਸਾਹਿਬ ਉਸ ਦੀ ਸੇਵਾ ਵੀ ਉਹਨਾਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਕਰਾਈ ਤੇ ਖਿਆਲ ਸੀ ਕੋਸ਼ਿਸ਼ ਸੀ ਕਿ ਸ਼ਾਇਦ ਪਹੁੰਚ ਸਕੀਏ ਇੱਥੇ ਪਹਿਲਾਂ ਹਾਜ਼ਰੀ ਭਰ ਕੇ ਪਰ ਅਰਦਾਸ ਦਾ ਵਿਸ਼ੇਸ਼ ਦੀਵਾਨ ਉਹਨਾਂ ਨੇ ਰੱਖਿਆ ਸੀ ਮਹਾਂਪੁਰਖਾਂ ਦੀ ਬਰਸੀ ਤੇ ਬਹੁਤੇ ਜਥੇ ਨਹੀਂ ਸੀ ਉਹਨਾਂ ਨੇ ਬੁਲਾਏ ਨਾ ਹੀ ਕੋਈ ਸੰਤ ਮਹਾਂਪੁਰਖ ਇਸ ਕਰਕੇ ਵਿਸ਼ੇਸ਼ ਦੀਵਾਨ ਹੋਣ ਕਰਕੇ ਤਕਰੀਬਨ ਢਾਈ ਪੌਣੇ ਤਿੰਨ ਘੰਟੇ ਦੀ ਹਾਜ਼ਰੀ ਉੱਥੇ ਭਰੀ ਗੁਰਮੁਖ ਪਿਆਰਿਓ ਇਸ ਕਾਰਨ ਕਰਕੇ ਦਾਸ ਇੱਥੇ ਨਹੀਂ ਪਹੁੰਚ ਸਕਿਆ ਆਪ ਸੰਗਤਾਂ ਤੋਂ ਖਿਮਾ ਚਾਹੁੰਦਾ ਪਰ ਤੁਸੀਂ ਤੇ ਲਾਹਾ ਲਿਆ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਗੁਰਮਤ ਵਿਚਾਰਾਂ ਨੂੰ ਸੁਣਿਆ ਤੇ ਦਾਸ ਦਾ ਖਿਆਲ ਸੀ ਜੇ ਤੁਹਾਨੂੰ ਪਰਸੋਂ ਦੱਸ ਦਿੱਤਾ ਜਾਂਦਾ ਤੇ ਬਹੁਤਿਆਂ ਨੇ ਆਉਣਾ ਹੀ ਸੀ ਨਹੀਂ ਸੀ ਲੈ ਵੀ ਬਲਜੀਤ ਸੋਹਣੇ ਨੀ ਆਉਣਾ ਤੇ ਆਪਾਂ ਨੀ ਜਾਣਾ ਤੇ ਹਾਜ਼ਰੀ ਤੋਂ ਵਾਂਝੇ ਰਹਿ ਜਾਣਾ ਸੀ ਤੁਸੀਂ ਇਸ ਕਰਕੇ ਪਰਸੋਂ ਦਾਸ ਨੇ ਤੁਹਾਨੂੰ ਨਾ ਦੱਸਿਆ ਕਿ ਕੱਲ ਦੇ ਦੀਵਾਨ ਵਿੱਚ ਵੀ ਤੁਸੀਂ ਹਾਜ਼ਰੀ ਭਰ ਕੇ ਲਾਹਾ ਲੈ ਸਕੋ ਤੇ ਤੁਸੀਂ ਹਾਜ਼ਰੀ ਭਰੀ ਦੀਵਾਨ ਸੁਣਿਆ ਕਥਾ ਕੀਰਤਨ ਸੁਣਿਆ ਸਤਿਗੁਰ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਅੱਜ ਤਾਂ ਹੀ ਗੁਰਮੁਖ ਪਿਆਰੇ ਬੇਅੰਤ ਪੁਰਾਣੀ ਅੰਮ੍ਰਿਤ ਛਕ ਰਹੇ ਹੈ ਗੁਰੂ ਵਾਲੇ ਬਣ ਰਹੇ ਹੈ ਇਹਨਾਂ ਗੁਰਮੁਖ ਚੇਤਨਾ ਸਮਾਗਮਾਂ ਦਾ ਮਨੋਰਥ ਵੀ ਇਹੀ ਹੈ ਕੋਈ ਨਸ਼ੇ ਛੱਡੇ ਕੋਈ ਪਤਤ ਕੁਣਾ ਛੱਡੇ ਕੋਈ ਦੇਹਧਾਰੀ ਗੁਰੂ ਡੰਮ ਦਾ ਖਹਿੜਾ ਛੱਡੇ ਕੋਈ ਮੜੀਆਂ ਕਬਰਾਂ ਦੀ ਪੂਜਾ ਛੱਡੇ ਕੋਈ ਪਖੰਡੀਆਂ ਨੂੰ ਛੱਡੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆਪੋ ਆਪਣੇ ਧਰਮ ਨਾਲ ਚਾਹੇ ਕੋਈ ਮੁਸਲਮਾਨ ਹੈ ਈਸਾਈ ਹੈ ਹਿੰਦੂ ਹੈ ਸਿੱਖ ਹੈ ਆਪਣੇ ਧਰਮ ਦੀਆਂ ਰੋਹ ਰੀਤਾਂ ਮਰਜ਼ਾਦਾ ਨਾਲ ਜੁੜੇ ਪਖੰਡਵਾ ਪਖੰਡਵਾ ਦੇਹਧਾਰੀ ਗੁਰੂ ਡੰਮ ਜਿਹੜਾ ਸਾਰੇ ਧਰਮਾਂ ਲਈ ਨੁਕਸਾਨਦੇਹ ਹੈ ਉਹਨਾਂ ਤੋਂ ਬਚ ਕੇ ਆਪੋ ਆਪਣੇ ਮੂਲ ਧਰਮਾਂ ਦੇ ਨਾਲ ਸੰਗਤਾਂ ਜੁੜਨ ਇਸ ਕਾਰਨ ਕਰਕੇ ਇਹ ਸਮਾਗਮ ਰਚੇ ਜਾਂਦੇ ਹੈ ਗੁਰਮਤ ਚੇਤਨਾ ਸਮਾਗਮ ਸੰਸਾਰ ਭਰ ਵਿੱਚ ਵੱਖ ਵੱਖ ਥਾਵਾਂ ਤੇ ਤੁਸੀਂ ਉਪਰਾਲਾ ਕੀਤਾ ਇੱਥੇ ਤੁਹਾਡੇ ਨਗਰ ਵਿਖੇ ਸਜੇ ਆ ਤੁਹਾਡੇ ਤੋਂ ਪਹਿਲਾਂ ਇੱਥੇ ਕੁਝ ਸਮਾਂ ਦਿਆਲਪੁਰੇ ਦੀ ਧਰਤੀ ਤੇ ਘੰਟਾ ਬਣਨਾ ਢਪਾਲੀ ਨਗਰ ਸਾਰੇ ਨਗਰਾਂ ਤੋਂ ਅੱਜ ਇੱਥੇ ਸੰਗਤਾਂ ਪਹੁੰਚੀਆਂ ਕੋਠਾ ਗੁਰੂ ਜੋ ਗੁਰਮੁਖ ਪਿਆਰਿਓ ਅਗਲੇ ਮਹੀਨੇ ਵਿੱਚ ਦੀਵਾਨ ਸਾਹਿਬ 21, 22 ਔਰ 23 ਤਰੀਕ ਰਾਤ ਦੇ ਸਮਾਗਮ ਹੈ ਕਾਫੀ ਸਮਾਂ ਪਹਿਲਾਂ ਉਹ ਸਮਾਂ ਉਲੀਕਿਆ ਸੀ ਜਿੱਥੇ ਕਿਤੇ ਵੀ ਔਰ ਇਸੇ ਤਰ੍ਹਾਂ ਰਾਏਕੇ ਨਗਰ ਦੀ ਸੰਗਤ ਗੁਰਮੁਖ ਪਿਆਰਿਓ ਜੋ ਇੱਥੇ ਪਹੁੰਚੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਉੱਥੇ ਵੀ ਦੀਵਾਨ ਸਜੇ ਸਨ ਬਹੁਤ ਸਾਰੇ ਨਗਰਾਂ ਦੂਰੋਂ ਦਰਾਡਿਆਂ ਤੋਂ ਸੰਗਤਾਂ ਵੀ ਆਈਆਂ ਨੇ ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਿੱਥੇ ਵੀ ਦੀਵਾਨ ਸਜਦੇ ਸੰਗਤਾਂ ਪਹੁੰਚਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਇਹਨਾਂ ਸਮਾਗਮਾਂ ਦਾ ਮਨੋਰਥ ਇਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਇਤਿਹਾਸ ਨਾਲ ਗੁਰਮਤ ਨਾਲ ਜੁੜ ਜਾਈਏ ਕੱਲ ਨਹੀਂ ਦਾਸ ਪਹੁੰਚ ਸਕਿਆ ਇੱਕ ਵਾਰ ਫਿਰ ਆਪ ਸੰਗਤਾਂ ਤੋਂ ਖਿਮਾ ਚਾਹੁੰਦਾ ਅੱਜ ਦੀ ਹਾਜ਼ਰੀ ਦੋ ਦਿਨਾਂ ਦੀ ਹਾਜ਼ਰੀ ਕਰਕੇ ਸੰਗਤਾਂ ਨੇ ਪ੍ਰਵਾਨ ਕਰਨੀ ਗੁਰਮਤ ਨਾਲ ਗੁਰੂ ਦੇ ਬਚਨਾਂ ਗੁਰੂ ਦੀਆਂ ਬਖਸ਼ਾਂ ਨਾਲ ਜੁੜੀਏ ਸਤਿਗੁਰ ਬਾਜਾਂ ਵਾਲੇ ਦੇ ਪਾਵਨ ਸਥਾਨ ਤੇ ਜੁੜ ਬੈਠੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀਆਂ ਕੁਰਬਾਨੀਆਂ ਪਰਉਪਕਾਰਾਂ ਨੂੰ ਸੰਸਾਰ ਜਾਣਦਾ ਦੂਜੇ ਧਰਮਾਂ ਗੈਰ ਸਿੱਖ ਜਿਹੜੇ ਆ ਗੁਰਮੁਖ ਪਿਆਰੇ ਦੂਜੇ ਧਰਮਾਂ ਦੇ ਲੋਕ ਉਹ ਵੀ ਗੁਰੂ ਦੀ ਵਡਿਆਈ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਤੇ ਅੱਜ ਸੰਸਾਰ ਦੇ ਧਰਮੀ ਮਨੁੱਖ ਕੂੰਜਾਂ ਵਾਂਗ ਕੁਰਲਾ ਕੇ ਅੱਜ ਲੋਕੀ ਨਹੀਂ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਨਾ ਕਿਸੇ ਵਿਦਵਾਨ ਨੇ ਲਿਖਿਆ ਕੂੰਜਾਂ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਹ ਤਾਂ ਹਰ ਵੇਲੇ ਇੱਕੋ ਗੱਲ ਆਖਦੇ ਸੀ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲਾ ਮੇਰਾ ਵਸ ਦਾ ਘਰ ਬਰਬਾਦ ਕਰਦੇ ਚੁਣ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ ਪਰਦੇਸ਼ ਮੇਰੇ ਨੂੰ ਆਜ਼ਾਦ ਕਰਦੇ ਐ ਪਰ ਖਾਲਸਾ ਪੰਥ ਆਜ਼ਾਦ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਚਨ ਵੱਖ ਵੱਖ ਨਗਰਾਂ ਤੋਂ ਸਗਰ ਠੀਕਰੀ ਵਾਲੇ ਤੋਂ ਪਹੁੰਚੀ ਰਾਮੀ ਨਗਰ ਤੋਂ ਹੋਰ ਬਹੁਤ ਸਾਰੇ ਨਗਰ ਦਾਸ ਦੇਖ ਰਿਹਾ ਆਸੇ ਪਾਸੇ ਕਿਸ ਕਿਸ ਦਾ ਨਾਮ ਲਈਏ ਬੜਾ ਪਿਆਰ ਸਤਿਕਾਰ ਹੈ ਸੰਗਤਾਂ ਦੇ ਵਿੱਚ ਅਕਸਰ ਦੀਵਾਨ ਸਜਦੇ ਰਹਿੰਦੇ ਹੈ ਅੰਮ੍ਰਿਤ ਸੰਚਾਰ ਗੁਰਮਤ ਚੇਤਨਾ ਸਮਾਗਮ ਗੁਰਮਤ ਦੇ ਪ੍ਰਚਾਰ ਸਮਾਗਮ ਸਤਿਗੁਰ ਦੀ ਰਹਿਮਤ ਸਤਿਗੁਰ ਸੱਚੇ ਪਾਤਸ਼ਾਹ ਸੇਵਾ ਲੈ ਰਹੇ ਹੈ ਜਿਵ ਜਿਵ ਹੁਕਮ ਦਿਵਿਆ ਤੇ ਵਿਕਾਰ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਦੇ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰਾਂ ਦੀ ਰਹਿਮਤ ਹੈ ਕਿਰਪਾ ਤੇ ਅੱਜ ਦੇ ਦੀਵਾਨ ਵਿੱਚ ਗੁਰਮੁਖ ਪਿਆਰੇ ਬਾਬਾ ਅਵਤਾਰ ਸਿੰਘ ਸਾਧਾ ਵਾਲਿਆਂ ਨੇ ਹਾਜ਼ਰੀ ਭਰੀ ਢਾਡੀ ਜਥੇ ਨੇ ਹਾਜ਼ਰੀ ਭਰੀ ਹੈ ਬਾਬਾ ਮਹਿੰਦਰ ਸਿੰਘ ਜੀ ਜਨੇਰ ਤੋਂ ਚੱਲ ਕੇ ਆਏ ਹੋਰ ਬਹੁਤ ਸਾਰੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸਾਹਿਬਾਨ ਸੰਤ ਮਹਾਤਮਾ ਜਥੇਦਾਰ ਗੁਰਦੁਆਰਾ ਕਮੇਟੀਆਂ ਨਗਰ ਪੰਚਾਇਤਾਂ ਅੱਜ ਦੇ ਦੀਵਾਨ ਵਿੱਚ ਇੱਥੇ ਹਾਜ਼ਰ ਹੋਈਆਂ ਨੇ ਔਰ ਸਰਬੱਤ ਸੰਗਤਾਂ ਗੁਰੂ ਕੇ ਪਿਆਰ ਵਾਲੀਆਂ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਪਿਆਰ ਹੈ ਔਰ ਇਹੋ ਜਿਹੇ ਸਮੇਂ ਵਿੱਚ ਆਉਣਾ ਜਦੋਂ ਸਰਕਾਰਾਂ ਦਹਿਸ਼ਤ ਦਾ ਮਾਹੌਲ ਸਿਰਜਣ ਚਾਰ ਸਵੇਰੇ ਪੁਲਿਸ ਵਸਾਉਣੀਆਂ ਬਣੀਆਂ ਪਈਆਂ ਹੋਣ ਤੇ ਸਤਿਗੁਰ ਦੇ ਚਰਨਾਂ ਵਿੱਚ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮਰੀ ਆਓ ਇਹਦੇ ਸਤਿਗੁਰ ਦੀ ਰਹਿਮਤ ਹੈ ਸਤਿਗੁਰ ਦੀ ਬਖਸ਼ਿਸ਼ ਹੈ ਨਿਤਿਆਮ ਸ਼ਰਧਾਲੂ ਸਿੱਖ ਮਨ ਡਰ ਜਾਂਦਾ ਪਤਾ ਨੀ ਕੀ ਹੋਣਾ ਬੜੀਆਂ ਫੋਰਸਾਂ ਲੱਗੀਆਂ ਪਈਆਂ ਪੁਲਿਸ ਵਸਾਉਣੀਆਂ ਬਣੀਆਂ ਪਈਆਂ ਪਤਾ ਨੀ ਕੀ ਹੋਣਾ ਕੀ ਬੰਬ ਚੱਲਣੇ ਕੀ ਧਮਾਕੇ ਹੋਣੇ ਉੱਥੇ ਗੁਰਮੁਖ ਪਿਆਰਿਓ ਆਮ ਸ਼ਰਧਾਲੂ ਦਾ ਮਨ ਡਰ ਵੀ ਜਾਂਦਾ ਹੈ ਪਰ ਤੁਸੀਂ ਭਾਗਾਂ ਵਾਲੇ ਹੋ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਪਿਆਰ ਵਿੱਚ ਗੁਰੂ ਚਰਨਾਂ ਚ ਆਏ ਹੋ ਔਰ ਇਕਾਗਰਤਾ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਗੁਰ ਉਪਦੇਸ਼ ਕਥਾ ਕੀਰਤਨ ਨਾਲ ਜੁੜ ਬੈਠੇ ਹੋ ਆਓ ਗੁਰਮੁਖ ਪਿਆਰੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਨਾਲ ਜੁੜੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਸਥਾਨ ਤੇ ਜੁੜ ਬੈਠੇ ਜਿਨ੍ਹਾਂ ਵਰਗਾ ਨਾ ਕੋਈ ਆਇਆ ਨਾ ਕੋਈ ਆਵੇ ਕੋਸ਼ਿਸ਼ਾਂ ਬਥੇਰੇ ਕਰਦੇ ਆ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕਰੇ ਕਿਹੜਾ ਕੌਣ ਕਰ ਸਕਦਾ ਬਥੇਰੇ ਪਖੰਡ ਰਚਣਾ ਚਾਹੁੰਦੇ ਬਥੇਰੇ ਲਿਬਾਸ ਪਾ ਗੁਰਮੁਖ ਪਿਆਰੇ ਕਰਨਾ ਚਾਹੁੰਦੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰੀਸ ਕੇਵਲ ਪਹਿਰਾਵਿਆਂ ਨਾਲ ਕੇਵਲ ਨਾਂ ਵੱਡੇ ਰਖਾਉਣ ਨਾਲ ਨਹੀਂ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੀ ਰੀਸ ਨਾ ਕੋਈ ਕਰ ਸਕਿਆ ਨਾ ਕੋਈ ਕਰ ਸਕੇਗਾ ਉਹਨਾਂ ਦੀ ਬਰਾਬਰਤਾ ਗੁਰੂ ਗੋਬਿੰਦ ਸਿੰਘ ਮਹਾਨ ਤਪਸਵੀ ਨੇ ਮਹਾਨ ਦਾਨੀ ਨੇ ਮਹਾਨ ਯੋਧੇ ਜਰਨੈਲ ਨੇ ਮਹਾਨ ਫਿਲਾਸਫਰ ਨੇ ਮਹਾਨ ਸਤਿਗੁਰ ਨੇ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਤਪੱਸਿਆ ਕਿਤੇ ਮਿਲੇ ਹੇਮਕੁੰਡ ਦਾ ਪਰਬਤ ਦੇਖੋ ਗੁਰਮੁਖ ਪਿਆਰਿਓ ਅੱਜ ਵੀ ਹਜ਼ਾਰਾਂ ਸ਼ਰਧਾਲੂ ਲੱਖਾਂ ਸ਼ਰਧਾਲੂਆਂ ਦੇ ਉੱਥੇ ਜਾ ਕੇ ਚਿੱਤ ਜੁੜ ਜਾਂਦੇ ਹੇਮਕੁੰਡ ਪਰਬਤ ਤੇ ਜਿੱਥੇ ਸਤਿਗੁਰ ਨੇ ਤਪ ਸਾਧਿਆ ਤਪੱਸਿਆ ਕੀਤੀ ਹੇਮਕੁੰਡ ਪਰਬਤ ਹੈ ਜਹਾਂ ਸਬਦ ਸਰਿੰਗ ਸੋਭਤ ਹੈ ਤਹਾਂ ਤਹਾਂ ਅਦਕ ਤਪੱਸਿਆ ਸਾਧੀ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਤਪ ਸਾਧੇ ਆ ਤੂੰ ਤੂੰ ਦਾ ਜਾਪ ਅਕਾਲ ਪੁਰਖ ਨਾਲ ਦਵੈ ਤੇ ਏਕ ਰੂਪ ਹੋਵੇ ਗਯੋ ਜਿੱਥੇ ਦੋ ਤੋਂ ਇੱਕ ਹੋ ਜਾਣਾ ਸਤਿਗੁਰ ਦੀ ਮਹਾਨ ਤਪੱਸਿਆ ਨਾ ਬਾਜਾਂ ਵਾਲੇ ਵਰਗੀ ਕੋਈ ਤਪੱਸਿਆ ਕਰ ਸਕੇ ਜ਼ੁਲਮ ਦੇ ਖਿਲਾਫ਼ ਝੰਡਾ ਚੱਕਿਆ ਸਰਕਾਰਾਂ ਹਕੂਮਤਾਂ ਦੇ ਖਿਲਾਫ਼ ਜੋ ਜਾਬਰ ਜ਼ੁਲਮ ਕਰਦੇ ਸੀ 14 ਜੰਗਾਂ ਲੜੀਆਂ ਸਰਬੰਸ ਵੀ ਕੁਰਬਾਨ ਹੋਇਆ ਸੁੱਖ ਛੱਡਣੇ ਪਏ ਮਾਛੀਵਾੜੇ ਦੇ ਜੰਗਲਾਂ ਤੇ ਕੰਢਿਆਂ ਰੋਡਾਂ ਦੇ ਮਾਰਗ ਤੇ ਵੀ ਤੁਰੇ ਪਰ ਸਤਿਗੁਰ ਸੱਚੇ ਪਾਤਸ਼ਾਹ ਪਛਾਣ ਨਹੀਂ ਮੁੜੇ ਕੁਰਬਾਨੀ ਦੇ ਰਾਹ ਤੋਂ ਉਹਨਾਂ ਵਰਗੀ ਬਹਾਦਰੀ ਉਹਨਾਂ ਵਰਗੀ ਸੂਰਮਤਾਈ ਵੀ ਕਿਤੇ ਨਹੀਂ ਮਿਲਦੀ ਗੁਰਮੁਖ ਪਿਆਰਿਓ ਕੋਈ ਪੈਸਾ ਕੋਈ ਜ਼ਮੀਨ ਕੋਈ ਪਦਾਰਥ ਦਾਨ ਕਰ ਸਕਦਾ ਪਰ ਕੋਈ ਸਰਬੰਸ ਦਾਨ ਕਰ ਦੇਵੇ ਪੁੱਤਰਾਂ ਦਾ ਦਾਨ ਇਹ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਕਿਤੇ ਸੰਸਾਰ ਵਿੱਚ ਨਹੀਂ ਮਿਲੇਗਾ ਨਾ ਗੁਰੂ ਗੋਬਿੰਦ ਸਿੰਘ ਵਰਗਾ ਯੋਧਾ ਕੋਈ ਨਾ ਗੁਰੂ ਗੋਬਿੰਦ ਸਿੰਘ ਵਰਗਾ ਤਪਸਵੀ ਨਾ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਦਾਨੀ ਨਾ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਆਤਮਦਰਸ਼ੀ ਸਤਿਗੁਰੂ ਸੱਚੇ ਪਾਤਸ਼ਾਹ ਵਰਗਾ ਨਾ ਕੋਈ ਨਿਤ ਨੇਮੀ ਗੁਰਮੁਖੋ ਫੌਜਾਂ ਹੁਣ ਚਾਰ ਸਵੇਰੇ ਮੁਗਲ ਫੌਜਾਂ ਲੱਗੀਆਂ ਹੁਣ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਖ ਜਿਨ੍ਹਾਂ ਦੇ ਪੁਰਖਿਆਂ ਨੂੰ ਛੇਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਵਾਇਆ ਸੀ ਪਰ ਅਹਿਸਾਨ ਫਰਾਮੋਸ਼ ਹੋ ਗਏ ਕਿਰਤ ਘਣ ਹੋ ਗਏ ਹੋ ਤੇ ਖਿਆਲ ਕਰਿਓ ਮਗਰ ਮੁਗਲ ਫੌਜਾਂ ਸਰਸਾ ਦੇ ਪਾਰ ਅੰਮ੍ਰਿਤ ਵੇਲਾ ਤੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਦਿਆ ਸਿੰਘ ਜੀ ਇਸ ਵੇਲੇ ਆਪਾਂ ਅਨੰਦਪੁਰ ਸਾਹਿਬ ਕੀ ਕਰਦੇ ਹੁੰਦੇ ਸਾਂ ਆਖਿਆ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਆਸਾ ਦੀ ਵਾਰ ਨਿਤਨੇਮ ਦਾ ਸਮਾਂ ਮਹਾਰਾਜ ਕਹਿੰਦੇ ਬਹਿ ਜਾਓ ਫਿਰ ਪਲਾਤੀਆਂ ਮਾਰ ਕੇ ਨਿਤਨੇਮ ਆਸਾ ਦੀ ਵਾਰ ਦਾ ਜਾਪ ਕਰੀਏ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਮਗਰ ਮੁਗਲ ਫੌਜਾਂ ਲੱਗੀਆਂ ਨੇ ਸੱਚੇ ਪਾਤਸ਼ਾਹ ਗਿਣਤੀ ਆਪਣੀ ਥੋੜੀ ਆ ਕੋਈ ਕਿਲਾ ਨੀ ਊਟ ਨੀ ਆਸਰਾ ਨੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੋਈ ਨੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਬਹਿ ਜਾਓ ਸਤਿਗੁਰ ਦੀ ਰਹਿਮਤ ਨਿਤਨੇਮ ਨਾਲ ਆਸਾ ਦੀ ਵਾਰ ਨਾਲ ਜੁੜ ਜਾਓ ਸਿੱਖਾਂ ਆਖਿਆ ਸੱਚੇ ਪਾਤਸ਼ਾਹ ਆਸਾ ਦੀ ਵਾਰ ਦੇ ਕੀਰਤਨ ਲਈ ਸਾਜ ਚਾਹੀਦੇ ਆ ਨਾ ਇੱਥੇ ਕਪਾਨਪੁਰਾ ਨਾ ਤਬਲਾ ਨਾ ਸਰੰਦਾ ਨਾ ਰਬਾਬ ਨਾ ਦਿਲ ਰੁਬਾ ਕੋਈ ਵੀ ਸਾਜ ਨਹੀਂ ਇੱਥੇ ਤੰਤੀ ਸਾਜਾਂ ਨਾਲ ਕੀਰਤਨ ਹੁੰਦਾ ਸੀ ਗੁਰੂ ਨਾਨਕ ਦੇ ਘਰ ਵਿੱਚ ਤੇ ਸੱਚੇ ਪਾਤਸ਼ਾਹ ਨਾ ਕੋਈ ਸਾਜ ਤੇ ਨਾ ਤਬਲਾ ਤੇ ਗੁਰਮੁਖ ਪਿਆਰੇ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ ਜੰਗਾਂ ਜੋਧਾਂ ਚ ਇਹੋ ਜਿਹੇ ਸਾਜ ਹੁੰਦੇ ਆ ਜੇ ਹੁਣ ਤਾਨਪੁਰਾ ਸਰੰਦਾ ਰਬਾਬਾ ਨਹੀਂ ਤਬਲੇ ਨਹੀਂ ਆ ਢਾਲਾਂ ਦੀਆਂ ਹੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਢਾਲਾਂ ਦੇ ਤਬਲੇ ਬਣਾ ਲੋ ਢਾਲਾਂ ਜਿਹੜੀਆਂ ਮੋਢੇ ਪਿੱਛੇ ਪਾਈਆਂ ਹੁੰਦੀਆਂ ਸ਼ਸਤਰਾਂ ਦੇ ਵਾਰ ਰੋਕਣ ਲਈ ਸੱਚੇ ਪਾਤਸ਼ਾਹ ਕਹਿੰਦੇ ਢਾਲਾਂ ਦੇ ਤਬਲੇ ਤੇ ਮਹਾਰਾਜ ਦਿਲ ਰੁਬਾ ਸੱਚੇ ਪਾਤਸ਼ਾਹ ਰਬਾਬ ਸਾਰੰਗੀ ਜਿਹੜੇ ਸਾਧ ਸੀ ਤਾਂ ਸੱਚੇ ਪਾਤਸ਼ਾਹ ਕਹਿੰਦੇ ਖੰਡੇ ਭਾਲੇ ਨੇਜੇ ਕਿਰਪਾਨਾ ਇਹਨਾਂ ਦੀ ਹੁਣ ਤੇ ਸਰੰਦੇ ਬਣਾ ਲੋ ਇਹਨਾਂ ਦੀ ਰਬਾਬਾਂ ਸ਼ਸਤਰਾਂ ਦੇ ਨਾਲ ਹੀ ਲੋ ਗੁਰਮੁਖ ਪਿਆਰਿਓ ਮਗਲ ਮੁਗਲ ਫੌਜਾਂ ਲੱਗੀਆਂ ਨੇ ਪਰਿਵਾਰ ਦਾ ਵਿਛੋੜਾ ਹੋਇਆ ਅੰਮ੍ਰਿਤ ਵੇਲਾ ਤੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਨਿਤਨੇਮ ਵਿਚ ਬੈਠੇ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਇਹੋ ਜਿਹਾ ਗੁਰੂ ਕਿੱਥੇ ਮਿਲ ਗੁਰਮੁਖ ਪਿਆਰਿਓ ਕੌਣ ਰੀਸ ਕਰ ਸਕਦਾ ਐਡੇ ਵੱਡੇ ਨਿਤਨੇਮੀ ਸੱਚੇ ਪਾਤਸ਼ਾਹ ਫੌਜਾਂ ਦੀ ਪਰਵਾਹ ਨੀ ਨਿਤਨੇ ਚਮਕੌਰ ਦੀ ਗੜੀ ਚਾਰ ਸਵੇਰੇ 10 ਲੱਖ ਫੌਜਾਂ ਦਾ ਘੇਰਾ ਤੇ ਅੱਜ ਨੂੰ ਰਹਿਰਾਸ ਦੇ ਪਾਠ ਦੀ ਆਵਾਜ਼ ਆ ਰਹੀ ਹੈ ਸਵਾਸ ਸਵਾਸ ਸਿਮਰਨ ਤੇ ਹੈ ਹੀ ਪਰ ਜੁੜ ਕੇ ਗੁਰਮੁਖ ਪਿਆਰਿਓ ਰਹਿਰਾਸ ਦੇ ਪਾਠ ਦੀ ਆਵਾਜ਼ ਤਾਂ ਹੀ ਜਦੋਂ ਅੰਦਰੋਂ ਤੀਰਾਂ ਦੀਆਂ ਵਿਛਾੜਾਂ ਪਈਆਂ ਸੀ ਨਾ ਇੱਕ ਇੱਕ ਤੀਰ ਸੈਂਕੜੇ ਹਜ਼ਾਰਾਂ ਬਣ ਕੇ ਵੱਜਿਆ ਸੀ ਜਦੋਂ ਤੇ ਖਵਾਜਾ ਖਾਂ ਜਿਹੜਾ 10 ਲੱਖ ਫੌਜਾਂ ਦਾ ਜਰਨੈਲ ਸੀ ਦਿੱਲੀ ਤੋਂ ਭੇਜਿਆ ਉਹ ਪੁੱਛਦਾ ਚਮਕੌਰ ਦੇ ਲੋਕਾਂ ਨੂੰ ਕਹਿੰਦਾ ਉਹ ਕਿੰਨੇ ਕੁ ਵੱਡੇ ਸੀ ਗੜੀ ਤੇ ਛੋਟੀ ਜੀ ਆ ਤੀਰ ਹਜ਼ਾਰਾਂ ਆਉਂਦੇ ਆ ਕਹਿੰਦੇ ਵੱਡੇ ਤਾਂ ਗਿਣਤੀ ਦੇ 40-50 ਹੀ ਲੱਗਦੇ ਸੀ ਪਰ ਆਥਣ ਨੂੰ ਬਾਣੀ ਦੀ ਆਵਾਜ਼ ਆਉਂਦੀ ਸੀ ਬਹੁਤ ਸਾਰੇ ਲੋਕ ਤੇ ਡਰੇ ਘਰਾਂ ਚ ਵੜੇ ਬੈਠੇ ਸਨ ਪਰ ਆਥਣ ਨੂੰ ਤੇ ਇੰਨੀ ਆਵਾਜ਼ ਆਈ ਰਹਿਰਾਸ ਦਾ ਪਾਠ ਜਦੋਂ ਇਕੱਠਿਆਂ ਸਿੰਘਾਂ ਨੇ ਕੀਤਾ ਤੇ ਜਕਾਰੇ ਛੱਡੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੇ ਨਾਲ ਐ ਲੱਗਿਆ ਜਿਵੇਂ ਹਜ਼ਾਰਾਂ ਸਿੱਖ ਚੜ੍ਹਦੀ ਕਲਾ ਨਾਲ ਬਾਣੀ ਪੜੀ ਚੜ੍ਹਦੀ ਕਲਾ ਨਾਲ ਜਕਾਰੇ ਛੱਡੇ ਤੇ ਉਹ ਚਮਕੌਰ ਦੇ ਲੋਕ ਕਹਿੰਦੇ ਆਥਣ ਨੂੰ ਦਿਨ ਦਾ ਜਦੋਂ ਛਪਾ ਜਿਆ ਸੀ ਉਦੋਂ ਲੱਗਦਾ ਕਾਫੀ ਸੈਂਕੜੇ ਹਜ਼ਾਰਾਂ ਲੋਕ ਅੰਦਰ ਗਏ ਹੁੰਦੇ ਆ ਉਦੋਂ ਆਵਾਜ਼ ਆਈ ਸੀ ਬਾਣੀ ਪੜ੍ਹਦਿਆਂ ਦੀ ਜਕਾਰੇ ਛੱਡਦਿਆਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੇਖੋ ਚਾਰ ਸਫੇਰੇ ਫੌਜਾਂ ਦੇ ਨਿਤਨੇਮ ਵਿੱਚ ਬਾਣੀ ਵਿੱਚ ਜੁੜੇ ਬੈਠੇ ਆ ਤਾਂ ਹੀ ਦੁਨੀਆਂ ਦੇ ਇਤਿਹਾਸਕਾਰ ਆਖੇ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰੂ ਗੋਬਿੰਦ ਅਖਵਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਜਹਰਾ ਮੂਰਤ ਜੋਗੀ ਅੱਲਾ ਯਾਰ ਖਾਂ ਲਾਲਾ ਦੌਲਤ ਰਾਏ ਮਿਸਟਰ ਮਕਾਲਫ ਸ਼ੇਕਸਪੀਅਰ ਈਸਾਈ ਵਿਦਵਾਨ ਹਿੰਦੂ ਵਿਦਵਾਨ ਮੁਸਲਮਾਨ ਵਿਦਵਾਨ ਸਿੱਖ ਵਿਦਵਾਨ ਦੁਨੀਆਂ ਦੇ ਵਿਦਵਾਨ ਰਲ ਕੇ ਕੀ ਕਹਿੰਦੇ ਰਸਨਾ ਕਰਿਓ ਸਫਲੀ ਸਾਰੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਵੀ ਗੁਰੂ ਹੋ بادشاہ مہاراج نہ ورگا نہ کوئی ہویا نہ ہوئے انہاں دے چرن پا کے پوتر کیتی دھرتی ਗੁਰਦੁਆਰਾ ਦੀਨਾ ਸਾਹਿਬ ਉੱਥੇ ਜੁੜ ਬੈਠੇ ਹੋ ਗੁਰਮੁਖੋ ਦੁਨੀਆਂ ਦੇ ਇਤਿਹਾਸਕਾਰ ਕਹਿੰਦੇ ਸੱਚੇ ਪਾਤਸ਼ਾਹ ਤੇਰੇ ਵਰਗਾ ਨਹੀਂ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਵਿਦਵਾਨ ਨੇ ਲਿਖਿਆ ਕਹਿੰਦਾ ਮੰਜੀ ਤੇ ਪੀੜੀ ਡਾਹ ਦਈਏ ਉਹ ਮੇਜ ਕਦੇ ਨਹੀਂ ਬਣ ਸਕਦਾ ਮੰਜੀ ਮੰਜੀ ਹੁੰਦੀ ਆ ਪੀੜੀ ਪੀੜੀ ਆ ਮੇਜ ਮੇਜ ਆ ਹਾਂ ਜੁਗਾੜ ਕਰ ਲੈ ਕੋਈ ਵੱਖਰੀ ਗੱਲ ਆ ਕੰਮ ਸਾਰਨ ਮੰਜੀ ਤੇ ਪੀੜੀ ਡਾਹ ਦਈਏ ਉਹ ਮੇਜ ਕਦੇ ਨਹੀਂ ਬਣ ਸਕਦਾ ਜੇ ਪਵੇ ਕੰਗਾਲੀ ਛਤਰੀ ਤੋਂ ਦਰਵੇਸ਼ ਕਦੇ ਨਹੀਂ ਬਣ ਸਕਦਾ ਰੱਬ ਵੱਲੋਂ ਕਿਸੇ ਦੇ ਪੱਲੇ ਕੰਗਾਲੀ ਪੈ ਜੇ ਤੇ ਘਰ ਬਾਰ ਛੱਡ ਆ ਕੇ ਆਪਾਂ ਸਾਧੂ ਬਣ ਗਏ ਸੰਨਿਆਸੀ ਬਣ ਗਏ ਦਰਵੇਸ਼ ਬਣ ਗਏ ਐ ਨਹੀਂ ਨਾਰ ਮੂਈ ਘਰ ਸੰਪਤ ਨਾਸੀ ਮੂੰਡ ਮੁੰਡਾਏ ਭਇਓ ਸੰਨਿਆਸੀ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਉਹ ਸੱਚੇ ਪਾਤਸ਼ਾਹ ਦੇ ਪਿਆਰੇ ਕਹਿੰਦੇ ਐ ਦਰਵੇਸ਼ ਨਹੀਂ ਬਣਦਾ ਨਾਰ ਮੂਈ ਘਰ ਸੰਪਤ ਨਾਸੀ ਮੂੰਡ ਮੁੰਡਾਏ ਭਇਓ ਸੰਨਿਆਸੀ ਵਿਦਵਾਨ ਲਿਖਦਾ ਜੇ ਪਵੇ ਕੰਗਾਲੀ ਛਤਰੀ ਤੋਂ ਦਰਵੇਸ਼ ਕਦੇ ਨਹੀਂ ਬਣ ਸਕਦਾ ਤੇ ਅਗਾਂਹ ਲਿਖਦਾ ਵਿਦਵਾਨ ਜੇ ਖੱਲ ਚੜਾਈਏ ਖੋਤੇ ਤੇ ਉਹ ਸ਼ੇਰ ਕਦੇ ਨਹੀਂ ਬਣ ਸਕਦਾ ਗੱਜ ਕੇ ਆਖੋ ਸਾਧਨਾ ਖੋਤੇ ਤੇ ਸ਼ੇਰ ਪਾ ਦਿਓ ਸ਼ੇਰ ਦੀ ਖੱਲ ਪਾ ਦਿਓ ਤੇ ਖੋਤਾ ਗੁਰਮੁਖ ਪਿਆਰੇ ਸ਼ੇਰ ਬਣ ਜੂ ਖੋਤੇ ਨੇ ਤੇ ਖੋਤਾ ਹੀ ਰਹਿਣਾ ਗਧੇ ਨੇ ਗਧਾ ਰਹਿਣਾ ਉਹਨੇ ਸ਼ੇਰ ਨੀ ਬਣ ਜਾਣਾ ਗੁਰਮੁਖ ਪਿਆਰੇ ਕੋਈ ਖੋਤੇ ਦੇ ਗਧੇ ਦੇ ਉੱਤੇ ਸ਼ੇਰ ਦੀ ਖੱਲ ਪਾ ਦੇ ਤੇ ਖੋਤਾ ਗਧਾ ਸ਼ੇਰ ਨੀ ਬਣ ਸਕਦਾ ਜੇ ਖੱਲ ਚੜਾਈਏ ਖੋਤੇ ਤੇ ਸ਼ੇਰ ਕਦੇ ਨੀ ਬਣ ਸਕਦਾ ਕੇਵਲ ਪਹਿਰਾਵਿਆਂ ਦੇ ਨਾਲ ਹਾਂ ਕੋਈ ਭੇਖ ਲਾਵੇ ਕਿਸੇ ਦਾ ਬਹਿਰੂਪੀਆ ਤੇ ਕਹਿ ਸਕਦੇ ਨਕਲਚੀ ਤੇ ਕਹਿ ਸਕਦੇ ਭੇਖਧਾਰੀ ਤੇ ਕਹਿ ਸਕਦੇ ਆ ਪਰ ਉਹ ਨੀ ਹਨੂਮਾਨ ਦਾ ਭੇਖ ਬਣਾ ਕੇ ਕਈ ਬਾਜ਼ਾਰਾਂ ਚ ਤੁਰੇ ਫਿਰਦੇ ਹੁੰਦੇ ਤੁਸੀਂ ਦੇਖਿਆ ਹੋਣਾ ਦਾਸ ਨੇ ਤੇ ਕਈ ਵਾਰ ਦੇਖਿਆ ਉਹਨਾਂ ਨੇ ਮੂੰਹ ਕਾਲਾ ਕਰ ਲੈਣਾ ਕਾਲਖ ਦੇ ਨਾਲ ਉੱਤੇ ਮਖੋਟਾ ਜਿਹਾ ਪਾ ਲੈਣਾ ਪਿੱਛੇ ਗੁਰਮੁਖ ਪਿਆਰੇ ਪੂਛ ਲਾ ਲੈਣੀ ਤੇ ਭੇਖ ਜਿਹਾ ਬਣਾ ਕੇ ਤੇ ਸ਼ਹਿਰ ਵਿੱਚ ਬਹਿਰੂਪੀਏ ਭੇਖ ਬਣਾ ਕੇ ਤੁਰੇ ਫਿਰਦੇ ਉਹਨੇ ਹਨੂਮਾਨ ਦਾ ਰੂਪ ਦਿਖਾਉਣਾ ਕਿ ਮੈਂ ਹਨੂਮਾਨ ਆ ਕੋਈ ਰਾਵਣ ਦਾ ਰੂਪ ਬਣਾ ਕੇ ਉਹਨੇ ਆਸੇ ਪਾਸੇ ਦਸ ਸਿਰ ਲਾ ਲੈਣੇ ਤੇ ਰਾਵਣ ਦਾ ਰੂਪ ਬਣਾ ਕੇ ਤੇ ਲੋਕਾਂ ਨੂੰ ਬਹਿਰੂਪੀਏ ਪਹਿਲਾਂ ਬਾਜ਼ਾਰ ਵਿੱਚ ਪਹਿਲੇ ਦਿਨ ਘੁੰਮਣਾ ਰੂਪ ਦਿਖਾਉਣਾ ਫਿਰ ਦੂਜੇ ਦਿਨ ਘੁੰਮਣਾ ਤੇ ਲੋਕਾਂ ਤੋਂ ਪੈਸੇ ਕਰਾਉਣੇ ਬਹਿਰੂਪੀਏ ਬਣਦੇ ਬਹਿਰੂਪੀਆ ਭੇਖ ਦਿਖਾ ਕੇ ਪੈਸੇ ਕਰਾਉਣੇ ਆਪਣਾ ਤੋਰੀ ਫੁਲਕਾ ਚਲਾਉਣਾ ਰੋਟੀ ਪਾਣੀ ਦਾ ਸਾਧਨ ਬਣਾਉਣਾ ਇਸੇ ਤਰ੍ਹਾਂ ਕੋਈ ਭੇਖ ਲਾ ਕੇ ਕੋਈ ਦਿਖਾਵਾ ਕਰਕੇ ਨਕਲ ਕਰਕੇ ਤੋਰੀ ਫੁਲਕਾ ਤੇ ਚਲਾ ਸਕਦਾ ਪਰ ਮਾਫ ਕਰਿਓ ਕੋਈ ਗੁਰੂ ਗੋਬਿੰਦ ਸਿੰਘ ਥੋੜੀ ਬਣ ਸਕਦਾ ਭੇਖ ਬਣਾ ਕੇ ਇਸੇ ਤਰ੍ਹਾਂ ਗੁਰਮੁਖ ਪਿਆਰੇ ਜੇ ਖੱਲ ਚੜਾਈਏ ਖੋਤੇ ਤੇ ਉਹ ਸ਼ੇਰ ਕਦੇ ਨੀ ਬਣ ਸਕਦਾ ਖੋਤਿਆਂ ਤੇ ਸ਼ੇਰ ਦੀ ਖੱਲ ਪਾ ਦਿਓ ਖੋਤੇ ਨੇ ਸ਼ੇਰ ਨੀ ਬਣ ਜਾਣਾ ਖੋਤੇ ਨੇ ਖੋਤਾ ਰਹਿਣਾ ਗੁਰਮੁਖ ਪਿਆਰੇ ਤੇ ਨਾਲ ਹੀ ਅੱਗੇ ਵਿਦਵਾਨ ਲਿਖਦਾ ਜਿੱਥੇ ਰਾਜ ਹੋਵੇ ਪਖੰਡੀ ਗੁਰੂਆਂ ਦਾ ਉਹ ਦੇਸ਼ ਕਦੇ ਨੀ ਚੱਲ ਸਕਦਾ ਜਿੱਥੇ ਪਖੰਡ ਨੂੰ ਪਹਿਲ ਦਿੱਤੀ ਜਾਵੇ ਤੇ ਧਰਮੀ ਬੰਦਿਆਂ ਦੇ ਡਾਂਗਾਂ ਪੈਣ ਪਾਣੀ ਦੀਆਂ ਵਿਛਾੜਾਂ ਪੈਣ ਝੂਠੇ ਮੁਕਦਮੇ ਤੇ ਜੇਲ੍ਹਾਂ ਚ ਡੱਕ ਦਿਓ ਉਹ ਦੇਸ਼ ਕਦੇ ਨੀ ਚੱਲ ਸਕਦਾ ਜਿੱਥੇ ਪਖੰਡਵਾਦ ਨੂੰ ਪਹਿਲ ਦਿੱਤੀ ਜਾਵੇ ਜਿੱਥੇ ਰਾਜ ਹੋਵੇ ਪਖੰਡੀ ਗੁਰੂਆਂ ਪਖੰਡਵਾਦ ਨੂੰ ਜਿੱਥੇ ਪਹਿਲ ਹੋਵੇ ਗੁਰਮੁਖ ਪਿਆਰੇ ਦੇਸ਼ ਚੱਲ ਨਹੀਂ ਸਕਦਾ ਅੱਜ 26 ਜਨਵਰੀ ਹੈ ਗੁਰਮੁਖ ਪਿਆਰੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਭਾਰਤ ਦੇ ਅੰਦਰ ਪਰ ਕਦੇ ਸੋਚਿਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਸੀ ਇਸ ਗਣਤੰਤਰ ਦਿਵਸ ਤਾਂ ਬਣਿਆ 15 ਅਗਸਤ ਤਾਂ ਆਈ ਜੇ ਭਗਤ ਸਿੰਘ ਵਰਗੀਆਂ ਕੁਰਬਾਨੀਆਂ ਕੀਤੀਆਂ ਊਧਮ ਸਿੰਘ ਵਰਗੀਆਂ ਕੁਰਬਾਨੀਆਂ ਕੀਤੀਆਂ ਸੱਤ ਸਮੁੰਦਰੋਂ ਪਾਰ ਜਾ ਕੇ ਹੜਵੈਰ ਨੂੰ ਸੋਧਾ ਲਾਇਆ ਜਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਉਹਨਾਂ ਦੀਆਂ ਕੁਰਬਾਨੀਆਂ ਪਰ ਅੱਜ ਉਹਨਾਂ ਦੇ ਪੈਰੋਕਾਰਾਂ ਨੂੰ ਕਦੇ ਗਲਾਂ ਚ ਟਾਇਰ ਪਾ ਕੇ ਸਾੜ ਦਿਓ ਕਦੇ ਉਹਨਾਂ ਦਾ ਵੱਖਰਾ ਧਰਮ ਮੰਨਣ ਵਾਸਤੇ ਨੀ ਅੱਜ 26 ਜਨਵਰੀ ਹੈ ਗੁਰਮੁਖ ਪਿਆਰੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਭਾਰਤ ਦੇ ਅੰਦਰ ਮਨਾਵੇ ਦੁਨੀਆਂ ਬਈ ਸਿੱਖਾਂ ਨੂੰ ਤੇ ਗੁਰਮੁਖ ਪਿਆਰੇ ਵੱਖਰਾ ਧਰਮ ਹੀ ਨੀ ਮੰਨਿਆ ਅੱਜ ਭਾਰਤ ਦੀ ਜਿਹੜੀ 25 ਆਰਟੀਕਲ ਧਾਰਾ ਜਿਹੜੀ ਗੁਰਮੁਖ ਪਿਆਰੇ 25 ਧਾਰਾ ਜਿਹੜੀ ਆ ਭਾਰਤ ਸੰਵਿਧਾਨ ਦੀ ਉਹਦੇ ਅੰਦਰ ਸਿੱਖਾਂ ਨੂੰ ਵੱਖਰਾ ਧਰਮ ਹੀ ਨੀ ਮੰਨਿਆ ਗਿਆ ਕਹਿੰਦੇ ਸਿੱਖ ਹਿੰਦੂਆਂ ਦਾ ਹਿੱਸਾ ਹਿੰਦੂਆਂ ਦਾ ਗੁਰਮੁਖ ਪਿਆਰੇ ਹਿੰਦੂਆਂ ਦਾ ਹਿੰਦੂ ਧਰਮ ਮੁਬਾਰਕ ਉਹਨਾਂ ਨੂੰ ਮੁਸਲਮਾਨਾਂ ਦਾ ਮੁਸਲਮਾਨ ਈਸਾਈਆਂ ਨੂੰ ਈਸਾਈ ਧਰਮ ਮੁਬਾਰਕ ਤੇ ਅਸੀਂ ਤੇ ਸਿੱਖ ਹਾਂ ਸਾਡਾ ਗੁਰੂ ਵੱਖਰਾ ਸਾਡੀ ਰਹਿਤ ਵੱਖਰੀ ਸਾਡਾ ਸਰੂਪ ਵੱਖਰਾ ਸਾਡੀ ਮਰਜ਼ਾਦਾ ਵੱਖਰੀ ਉਹਨਾਂ ਦੇ ਦੇਵੀ ਦੇਵਤੇ ਆ ਸਿੱਖ ਦੇਵੀ ਦੇਵਤਿਆਂ ਨੂੰ ਮੰਨਦਾ ਨਹੀਂ ਉਹਨਾਂ ਦੇ ਦੇਵੀ ਦੇਵਤੇ ਉਹਨਾਂ ਨੂੰ ਮੁਬਾਰਕ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਕਹਿੰਦੀ ਆ ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸੇ ਨੂੰ ਬਿਸਣ ਕਬੂ ਨਾ ਧਿਆਉ ਕਾਨ ਸੁਣੇ ਪਹਿਚਾਣ ਨਾ ਤਿੰਨ ਸੌ ਲਿਵ ਲਾਗੀ ਮੋਰੀ ਪਗਨ ਸੁਖ ਸੱਚੇ ਪਾਤਸ਼ਾਹ ਤੇ ਕਹਿੰਦੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਕਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋਣਗੇ ਜਿਨ੍ਹਾਂ ਦੇ ਹੈ ਉਹ ਪੂਜਣ ਪਰ ਅਸੀਂ ਨੀ ਸਾਡੇ ਅੰਦਰ ਨਹੀਂ ਸਾਡਾ ਤੇ ਸੱਚੇ ਪਾਤਸ਼ਾਹ ਕਹਿੰਦੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਡਾ ਤੇ ਕੋਈ ਅਵਤਾਰ ਪਰਮੇਸ਼ਰ ਅਕਾਲ ਪੁਰਖ ਉਹੀ ਗੁਰੂ ਹੈ ਉਹੀ ਸਾਡਾ ਸਾਰਾ ਕੁਛ ਸਿੱਖ ਧਰਮ ਵੱਖਰਾ ਰਹਿਤ ਵੱਖਰੀ ਮਰਜ਼ਾਦਾ ਗੁਰੂ ਵੱਖਰਾ ਸਰੂਪ ਵੱਖਰਾ ਭਾਈ ਜੈਤੇ ਨਾਲ ਇਹੀ ਬਚਨ ਹੋਇਆ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਸੀ ਭਾਈ ਜੈਤਾ ਬਾਬਾ ਜੀਵਨ ਸਿੰਘ ਬਾਅਦ ਵਿਚ ਅੰਮ੍ਰਿਤ ਛਕ ਕੇ ਗੁਰਮੁਖ ਪਿਆਰੇ ਭਾਈ ਜੀਵਨ ਸਿੰਘ ਜਦੋਂ ਸੀਸ ਲੈ ਪਹੁੰਚਿਆ ਤੇ ਸੱਚੇ ਪਾਤਸ਼ਾਹ ਨੇ ਸ਼ਾਦੀ ਨਾਲ ਲਾ ਕਿਹਾ ਸੀ ਰੰਗਰੇਟਾ ਗੁਰੂ ਕਾ ਬੇਟਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਉਹ ਭਾਈ ਜੈਤਿਆ ਮੇਰੇ ਪਿਤਾ ਦੇ ਸੀਸ ਨੂੰ ਲਿਆਉਣ ਲਈ ਆਪਣੇ ਪਿਤਾ ਦਾ ਸੀਸ ਵੱਢ ਕੇ ਰੱਖ ਆਇਆ ਉੱਥੇ ਸੱਚੇ ਪਾਤਸ਼ਾਹ ਕਹਿੰਦੇ ਐ ਨਾ ਸਮਝੀ ਕਿ ਤੂੰ ਪਿਤਾ ਤੋਂ ਬਹੁਣਾ ਹੋ ਗਿਆ ਕਿ ਪਿਤਾ ਦਾ ਹੱਥ ਤੇਰੇ ਸਿਰ ਤੋਂ ਉੱਠ ਗਿਆ ਸੱਚੇ ਪਾਤਸ਼ਾਹ ਕਹਿੰਦੇ ਤੂੰ ਸਾਡਾ ਸਾਹਿਬਜ਼ਾਦਾ ਅਸੀਂ ਬਾਪ ਵਾਂਗੂ ਤੇਰੇ ਸਿਰ ਤੇ ਹੱਥ ਰੱਖਾਂਗੇ ਪਰਮੇਸ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਤਾ ਵਾਂਗ ਸਿਰ ਤੇ ਹੱਥ ਰੱਖਿਆ ਚਾਰ ਸਾਹਿਬਜ਼ਾਦੇ ਸਤਿਗੁਰਾਂ ਦੇ ਪੰਜਵਾਂ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਦਾ ਭਾਈ ਜੀਵਨ ਸਿੰਘ ਭਾਈ ਜੈਤਾ ਪੰਜਵਾਂ ਸਾਹਿਬਜ਼ਾਦਾ ਜਿਹਨੂੰ ਛਾਤੀ ਨਾਲ ਘੁੱਟ ਕੇ ਸੱਚੇ ਪਾਤਸ਼ਾਹ ਨੇ ਆਖਿਆ ਰੰਗਰੇਟਾ ਗੁਰੂ ਕਾ ਬੇਟਾ ਇੰਨਾ ਮਾਣ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਆ ਖਿਆਲ ਕਰੋ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਮਾਣ ਬਖਸ਼ਿਆ ਤੇ ਉਸ ਵੇਲੇ ਆਖਿਆ ਸੀ ਭਾਈ ਜੈਤਿਆ ਕਿੰਨੇ ਕੁ ਸਿੱਖ ਸਨ ਜਦੋਂ ਸੱਚੇ ਪਾਤਸ਼ਾਹ ਦਾ ਸੀਸ ਕੱਟਿਆ ਤੇ ਆਖਿਆ ਮਹਾਰਾਜ ਉੱਥੇ ਕਿਹੜਾ ਪਤਾ ਲੱਗਦਾ ਸੀ ਕਿਉਂਕਿ ਸਾਰਿਆਂ ਦਾ ਸਰੂਪ ਇੱਕੋ ਜਿਹਾ ਆਓ ਪੰਜ ਪਿਆਰੇ ਸਾਹਿਬਾਨ ਪੰਡਾਲ ਵਿੱਚ ਆ ਰਹੇ ਹੈ ਅੰਮ੍ਰਿਤ ਧਾਰੀ ਸੰਗਤਾਂ ਨੂੰ ਜਿਨ੍ਹਾਂ ਅੱਜ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆ ਸਤਿਕਾਰ ਦੇ ਵਿੱਚ ਸਾਰੇ ਧਾਰਨਾ ਪੜਿਓ ਪਿਆਰ ਵਿੱਚ ਸਾਰੇ ਰਚਨਾ ਸਫਲੀ ਕਰਿਓ ਆਪੋ ਆਪਣੀ ਜਗ੍ਹਾ ਬੈਠ ਕੇ ਪੰਜ ਪਿਆਰੇ ਸਾਹਿਬਾਨਾਂ ਦਾ ਔਰ ਸੰਗਤਾਂ ਦਾ ਸਤਿਕਾਰ ਕਰਨਾ ਪੰਜ ਪਿਆਰੇ ਸਾਹਿਬਾਨ ਸਟੇਜ ਤੇ ਸੁਭਾਈਮਾਨ ਹੋਣਗੇ ਸੰਗਤਾਂ ਨੇ ਗੁਰਮੁਖ ਪਿਆਰੇ ਇਸੇ ਤਰ੍ਹਾਂ ਪਿਆਰ ਵਿੱਚ ਜਿੱਥੇ ਜਗ੍ਹਾ ਰਸਤੇ ਅੰਦਰ ਉੱਥੇ ਬੈਠ ਕੇ ਹਾਜ਼ਰੀ ਭਰਨੀ ਹੈ ਰਸਤੇ ਦੇ ਅੰਦਰ ਹੀ ਬਿਠਾ ਦਿਓ ਸੰਗਤਾਂ ਨੂੰ ਆਓ ਸਾਰੇ ਪਿਆਰ ਦੇ ਨਾਲ ਸਾਰੇ ਆਓ ਖਾਲਸਾ ਜੀ ਤੁਹਾਨੂੰ ਜੀ ਆਇਆਂ ਆਓ ਖਾਲਸਾ 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 ਨੂੰ ਸੱਜੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰੂ ਜੀ ਆਇਆ ਉਸ ਖਾਲਸੇ ਨੂੰ ਪੰਜ ਪਿਆਰੇ ਗੁਰੂ ਕਾ ਰੂਪ ਅੰਮ੍ਰਿਤਧਾਰੀ ਸਿੱਖ ਗੁਰੂ ਕਾ ਰੂਪ ਹੈ ਦੁਨੀਆਂ ਦੇ ਕਿਸੇ ਪੈਗੰਬਰ ਨੇ ਆਪਣੇ ਪੈਰੋਕਾਰਾਂ ਨੂੰ ਆਪਣਾ ਰੂਪ ਨਹੀਂ ਦਿੱਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਆ ਤੇ ਬਚਨ ਕੀ ਕੀਤੇ ਹੈ ਉਹ ਖਾਲਸੇ ਨਿਵਾਸ ਹੈਗਾ ਮੇਰਾ ਮੇਰਾ ਹੀ ਹੈ ਰੂਪ ਖਾਲਸੇ ਖਾਲਸੇ ਨਿਵਾਸ ਹੈਗਾ ਮੇਰਾ ਮੇਰਾ ਹੀ ਹੈ ਰੂਪ ਖਾਲਸੇ
ਸੱਚੇ ਖਾਲਸੇ ਨਿਵਾਸ ਹੈਗਾ ਮੇਰਾ ਮੇਰਾ ਹੀ ਹੈ ਰੂਪ ਖਾਲਸਾ
ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ
ਸਤਿਗੁਰੂ
ਪੂਰਾ ਤਿਆਰ ਪਰ ਤਿਆਰ ਸਿੰਘ ਪੰਜ ਪਿਆਰਿਆਂ ਦੇ ਰੂਪ ਗੁਰੂ ਕਾ ਰੂਪ ਅੰਮ੍ਰਿਤਧਾਰੀ ਸਿੰਘ ਨਿਤਨੇਮੀ ਰਹਿਤ ਮਰਜਾਲ ਪੂਰਾ ਸੂਰਾ ਗੁਰੂ ਦਾ ਰੂਪ ਹੈ ਇਹਨਾਂ ਅੰਮ੍ਰਿਤ ਛਕਿਆ ਮੁਬਾਰਕ ਹੈ ਸਤਿਗੁਰ ਕੇ ਜਨਮੇ ਗਮਨ ਮਿਟਾਇਆ ਲੱਖ ਲੱਖ ਮੁਬਾਰਕਾਂ ਸਮੂਹ ਸੰਗਤਾਂ ਬੁਲਾਉਣਾ ਨੂੰ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ ਅਰਦਾਸ ਹੈ ਸਤਿਗੁਰ ਦੇ ਚਰਨਾਂ ਚ ਮਹਾਰਾਜ ਉਹਨਾਂ ਸਾਰੀਆਂ ਰੂਹਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਤਿਆਰ ਮੁਰ ਤਿਆਰ ਰਹਿ ਕੇ ਗੁਰਸਿੱਖੀ ਗੁਰੂ ਪੰਥ ਦੀ ਸੇਵਾ ਜਿੱਥੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਘਰਵਾਰ ਦੀਆਂ ਉੱਥੇ ਕੌਮ ਧਰਮ ਦੀਆਂ ਜ਼ਿੰਮੇਵਾਰੀਆਂ ਵਿੱਚ ਵੀ ਤਿਆਰ ਮੁਰ ਤਿਆਰ ਹੋ ਕੇ ਉਹ ਮਾਈ ਭਾਈ ਸੇਵਾ ਨਿਭਾਉਣ ਜੀ ਆਇਆ ਸਤਿਕਾਰ ਹੈ ਮੁਬਾਰਕ ਹੈ ਪੰਜ ਪਿਆਰੇ ਸਾਹਿਬਾਨ ਪਹੁੰਚੇ ਜੀ ਆਇਆ ਨੂੰ ਲੰਬੇ ਸਮੇਂ ਤੋਂ ਸੇਵਾ ਵਿੱਚ ਲੱਗੇ ਹੈ ਵਸਤਰ ਵੀ ਬਦਲਣੇ ਹੁੰਦੇ ਹੈ ਗੁਰਮੁਖ ਪਿਆਰੇ ਬਾਅਦ ਵਿੱਚ ਜੋ ਪੰਜ ਪਿਆਰੇ ਸਾਹਿਬਾਨਾਂ ਦੀ ਵਰਦੀ ਔਰ ਜਲ ਪਾਣੀ ਛਕਣਾ ਪੰਜ ਪਿਆਰੇ ਸਾਹਿਬਾਨ ਦਰਬਾਰ ਵਿੱਚ ਜਾਣਗੇ ਦੋ ਚਾਰ ਸੇਵਾਦਾਰਾਂ ਨੇ ਉਹਨਾਂ ਨਾਲ ਜਲ ਪਾਣੀ ਛਕਾਉਣ ਵਾਸਤੇ ਉਹਨਾਂ ਦੇ ਨਾਲ ਜਾਣਾ ਬਾਕੀ ਸੰਗਤ ਇਸੇ ਤਰ੍ਹਾਂ ਪਿਆਰ ਦੇ ਨਾਲ ਗੁਰੂ ਦਰਬਾਰ ਵਿੱਚ ਬੈਠੋ ਪੰਜ ਪਿਆਰੇ ਸਾਹਿਬਾਨਾਂ ਦਾ ਸਨਮਾਨ ਗੁਰੂ ਦਰਬਾਰ ਦੇ ਅੰਦਰ ਹੋਵੇਗਾ ਗੁਰਮੁਖ ਪਿਆਰੇ ਪ੍ਰਬੰਧਕ ਸੱਜਣ ਸਰੋਪਾ ਦੇ ਕੇ ਸਨਮਾਨ ਗੁਰੂ ਕੇ ਪਿਆਰਿਆਂ ਦਾ ਔਰ ਬਾਕੀ ਸੰਗਤਾਂ ਇਸੇ ਤਰ੍ਹਾਂ ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਇਤਿਹਾਸ ਦੀ ਲੜੀ ਨੂੰ ਜੋੜੀਏ ਜੋ ਵਿਚਾਰਾਂ ਕਰ ਰਹੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਬਹੁਤ ਹੀ ਜੜਵੀ ਕਲਾ ਵਾਲੇ ਗੁਰਮੁਖ ਪਿਆਰੇ ਤਕਰੀਬਨ ਹਰ ਤੀਜੇ ਦਿਨ ਅੰਮ੍ਰਿਤ ਸੰਚਾਰ ਜਿੱਥੇ ਵੀ ਦੀਵਾਨ ਹਰ ਤੀਜੇ ਦਿਨ ਅੰਮ੍ਰਿਤ ਸੰਚਾਰ ਇਹ ਗੁਰੂ ਕੇ ਸਿੱਖ ਡਿਊਟੀ ਨਿਭਾਉਂਦੇ ਆ ਕਿੰਨੀਆਂ ਭਾਗਾਂ ਵਾਲੀਆਂ ਰੂਹਾਂ ਨੇ ਜਿਨ੍ਹਾਂ ਦੇ ਹੱਥਾਂ ਤੋਂ ਲੱਖਾਂ ਪੁਰਾਣੀਆਂ ਨੇ ਗੁਰਮੁਖ ਪਿਆਰੇ ਅੰਮ੍ਰਿਤ ਛਕ ਗੁਰੂ ਵਾਲੇ ਬਣਨਾ ਕੀਤਾ ਸਤਿਗੁਰੂ ਨੇ ਇਹਨਾਂ ਤੇ ਬਖਸ਼ਿਸ਼ ਕੀਤੀ ਹੈ ਇਹਨਾਂ ਦੇ ਹੱਥ ਨਾਲ ਦਾਤ ਅੰਮ੍ਰਿਤ ਦੀ ਦਾਤ ਲੱਖਾਂ ਪੁਰਾਣੀਆਂ ਨੂੰ ਗੁਰਮੁਖ ਪਿਆਰੇ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਹੈ ਆਪ ਆਪਣੀ ਸੇਵਾ ਸੱਚੇ ਪਾਤਸ਼ਾਹ ਲੈ ਰਹੇ ਆ ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਾਤ ਮਹਾਨ ਦਾਤ ਦੇ ਨਾਲ ਜੁੜਨਾ ਸੋ ਆਓ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਰਪਕਾਰ ਜਿਨ੍ਹਾਂ ਦੀਆਂ ਕੁਰਬਾਨੀਆਂ ਏਡਾ ਵੱਡਾ ਜੀਵਨ ਇਤਿਹਾਸ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਤੇ ਖਿਆਲ ਕਰੋ ਇੱਕ ਸਮਾਂ ਐਸਾ ਵੀ ਆਇਆ ਉਹ ਔਰੰਗਜ਼ੇਬ ਜਿਹੜਾ ਦੁਨੀਆਂ ਦਾ ਤਸਵੀ ਬਾਦਸ਼ਾਹ ਸੀ ਸਤਿਗੁਰ ਦੀ ਕਲਮ ਦੇ ਨਾਲ ਹੀ ਗੁਰਮੁਖ ਪਿਆਰੇ ਉਹ ਪਾਰ ਬੁਲਾਇਆ ਗਿਆ ਕੌਣ ਰੀਸ ਕਰ ਸਕਦਾ ਉਸ ਬਾਦਾਂ ਵਾਲੇ ਸਤਿਗੁਰ ਦੀ ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਆਇਆ ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਜਿਹਨੂੰ ਰਾਜ ਭਾਗ ਦਵਾਉਣ ਚ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਦਦ ਕੀਤੀ ਇਤਿਹਾਸ ਹੈ ਸਤਿਗੁਰ ਦੀ ਸ਼ਰਨ ਲਈ ਕਹਿੰਦਾ ਮਹਾਰਾਜ ਮੇਰੇ ਬਾਪ ਦੇ ਗੁਨਾਹਾਂ ਨੂੰ ਨਾ ਦੇਖਿਓ ਮੇਰੇ ਬਾਪ ਨੇ ਜੋ ਗੁਨਾਹ ਕੀਤੇ ਹੈ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਵਿੱਚ ਹਾਂ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਸਤਿਗੁਰ ਦੀ ਸ਼ਰਨ ਆਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਮੁਖ ਪਿਆਰਿਓ ਉਹਦੇ ਨਾਲ ਜੋ ਬਚਨ ਸੱਚੇ ਪਾਤਸ਼ਾਹ ਕਹਿੰਦੇ ਮਦਦ ਤੇ ਮੰਗਦਾ ਸਾਡੇ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਗੁਰੂ ਘਰ ਨਾਲ ਵੈਰ ਕੀਤਾ ਉਹ ਸਾਨੂੰ ਚਾਹੀਦੇ ਆ ਬਹਾਦਰ ਸ਼ਾਹ ਕਹਿੰਦੇ ਬਚਨ ਕੀਤਾ ਰਾਜ ਭਾਗ ਦਿਵਾਓ ਤੁਹਾਡੇ ਗੁਨਾਹਗਾਰ ਤੁਹਾਨੂੰ ਸੌਂਪ ਦਿਆਂਗਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਬਚਨ ਗੁਰਮੁਖ ਪਿਆਰਿਓ ਬਹਾਦਰ ਸ਼ਾਹ ਸਤਿਗੁਰ ਦੀ ਸ਼ਰਨ ਆਇਆ ਮਦਦ ਕੀਤੀ ਸਤਿਗੁਰ ਨੇ ਰਾਜ ਭਾਗ ਦਿਵਾਉਣ ਵਾਸਤੇ ਇਹ ਨਹੀਂ ਦੇਖਿਆ ਕਿ ਇਹ ਮੇਰੇ ਉਸ ਦੁਸ਼ਮਣ ਦਾ ਪੁੱਤਰ ਹੈ ਜਿਹਨੇ ਸਭ ਜ਼ਿਆਦਾ ਨੀਹਾਂ ਚਿਣ ਦਿੱਤੇ ਜਿਹਨੇ ਏਡੇ ਵੱਡੇ ਤਸ਼ੱਦਦ ਕੀਤੇ ਸਿੱਖ ਸੰਗਤਾਂ ਦੇ ਉੱਪਰ ਸੱਚੇ ਪਾਤਸ਼ਾਹ ਮਹਾਰਾਜ ਜੋ ਗੁਰਮੁਖ ਪਿਆਰੇ ਧਰਮ ਦੇ ਨਾਲ ਨੀਤੀ ਦੇ ਵੀ ਮਹਾਨ ਜਾਣੂ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਨੀਤੀ ਦਾ ਵਚਨ ਵੀ ਕਿਹਾ ਹਕੂਮਤ ਨੂੰ ਚਰਨੀ ਦਿਖਾ ਕੇ ਸੰਗਤਾਂ ਦੇ ਭਲੇ ਖਾਤਰ ਪੰਥ ਦੇ ਭਲੇ ਖਾਤਰ ਔਰ ਗੁਨਾਹਗਾਰਾਂ ਨੂੰ ਸਜਾਵਾਂ ਦੇਣ ਵਾਸਤੇ ਉਸ ਸ਼ਕਤੀ ਨੂੰ ਉਸ ਤਾਕਤ ਨੂੰ ਵਰਤਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬਹਾਦਰ ਸ਼ਾਹ ਯਾਦ ਰੱਖ ਜੇ ਸਾਡੇ ਗੁਨਾਹਗਾਰ ਸਾਨੂੰ ਸੌਂਪੇਗਾ ਤੇਰੀ ਮਦਦ ਕਰਦੇ ਨੇ ਬਚਨ ਕੀਤਾ ਸਤਿਗੁਰੂ ਨਾਲ ਮਹਾਰਾਜ ਕਹਿੰਦੇ ਆਵਾਂਗੇ ਜੰਗ ਦੇ ਮੈਦਾਨ ਵਿੱਚ ਤੇਰੇ ਹੱਕ ਵਿੱਚ ਫੌਜਾਂ ਵੀ ਨਾਲ ਹੋਣਗੀਆਂ ਸੱਚੇ ਪਾਤਸ਼ਾਹ ਮੈਨੂੰ ਕਿਵੇਂ ਪਤਾ ਲੱਗੇਗਾ ਕਿਉਂਕਿ ਜੰਗ ਦੇ ਮੈਦਾਨ ਚ ਲੱਖਾਂ ਫੌਜਾਂ ਜੰਗ ਹੋਣਾ ਤਖ਼ਤ ਐਵੇਂ ਥੋੜੀ ਤਖ਼ਤਾਂ ਖਾਤਰ ਕੁਰਸੀਆਂ ਰਾਜ ਭਾਗ ਖਾਤਰ ਤਾਂ ਹਮੇਸ਼ਾ ਹੀ ਲੜਾਈ ਪਹਿਲਾਂ ਰਾਜੇ ਮਹਾਰਾਜੇ ਲੜਦੇ ਰਹੇ ਹੁਣ ਪਾਰਟੀਆਂ ਬਣ ਗਈਆਂ ਨੇ ਹੁਣ ਵੋਟ ਦੇ ਨਾਲ ਗੁਰਮੁਖ ਪਿਆਰੇ ਪਾਰਟੀਆਂ ਜਿਹੜੀਆਂ ਨੇ ਰਾਜ ਭਾਗ ਹਥਿਆਉਂਦੀਆਂ ਹਰ ਪਾਰਟੀ ਦਾ ਜ਼ੋਰ ਹੁੰਦਾ ਮੇਰੇ ਨਾਲ ਵੱਧ ਵੋਟਾਂ ਜੁੜ ਜਾਣ ਮੈਨੂੰ ਰਾਜ ਭਾਗ ਮਿਲ ਜਾਵੇ ਕੁਰਸੀ ਜਿਹਨਾਂ ਲੋਕਾਂ ਦਾ ਮਨੋਰਥ ਕੇਵਲ ਕੁਰਸੀ ਹੁੰਦਾ ਜਿਨ੍ਹਾਂ ਦਾ ਮਨੋਰਥ ਕੇਵਲ ਵਿਰਲੇ ਗੁਰਮੁਖ ਪਿਆਰੇ ਕੋਈ ਹੋਣਗੇ ਐਸੇ ਰਾਜਨੀਤੀਵਾਨ ਜਿਹੜੇ ਸੇਵਾ ਦਾ ਪੱਖ ਲੈ ਕੇ ਸਮਾਜ ਦੀ ਸੇਵਾ ਲਈ ਇਸ ਖੇਤਰ ਵਿੱਚ ਆਉਂਦੇ ਹੋਣਗੇ ਨਹੀਂ ਤੇ ਬਹੁਤਾਤ ਤੇ ਰਾਜ ਸੱਤਾ ਕੁਰਸੀ ਰਾਜ ਸੱਤਾ ਸੁੱਖ ਗੁਰਮੁਖ ਪਿਆਰੇ ਜੋ ਸੱਤਾ ਦਾ ਸੁੱਖ ਆ ਜੋ ਤਾਕਤ ਦਾ ਸੁੱਖ ਆ ਉਹਨੂੰ ਭੋਗਣ ਵਾਸਤੇ ਤੇ ਉਹਨੂੰ ਹਥਿਆਉਣ ਵਾਸਤੇ ਹਰ ਤਰ੍ਹਾਂ ਦਾ ਹੱਥ ਕੰਡਾ ਵਰਤਦੇ ਸਿਆਸੀ ਲੋਕ ਰਾਜਨੀਤਿਕ ਲੋਕ ਦੇਖੋ ਇਹ ਨਹੀਂ ਦੇਖਿਆ ਬਹਾਦਰ ਸ਼ਾਹ ਨੇ ਕਿ ਔਰੰਗਜ਼ੇਬ ਮੇਰਾ ਬਾਪ ਤੇ ਇਹਨਾਂ ਦੇ ਨਾਲ ਕਿੰਨੇ ਜੰਗਾਂ ਯੁੱਧਾਂ ਸਭ ਜ਼ਿਆਦਾ ਨੀਹਾਂ ਚਿਣੇਗੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਜੰਗਾਂ ਲੜੀਆਂ 14 ਜੰਗਾਂ ਔਰੰਗਜ਼ੇਬ ਜਾਬਰ ਦੇ ਜ਼ੁਲਮ ਦੇ ਖਿਲਾਫ਼ ਬਾਈ ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ਼ اس ویلے بہادر شاہ نے شرن لے لی ستگر سچے پادشاہ مہاراج دی تے مہاراج کہندے پنج خالصے دی چڑھدی کلا دی کوئی راہ روڑا نہیں بننا چاہیے اور جنہاں نے گناہ کیتے جڑے ساڈے گناہگار وجید خان صوبے سرحد بھر گئے اور اسی طرح سمانے دے زلاد جڑے آ جلال الدین جنہیں گرو تیگ بہادر مہاراج دا سیس قلم کیتا سی اور ششال بیگ بشال بیگ شاشل بیگ باشل بیگ بھی کہہ دیتا جاندہ جنہاں نے سب جادے جدو نیہاں تے نیہ دیکھ پئی سی تے گرمت پیارے ہو سب جادے ہاں دے گردن تے تلوار چلائی سی وجید خان صوبے سرحد دے کہن تے ستگر سچے پاتشاہ دے سب جادے ہاں دے گردن تے تلوار چلا گردن تڑا تو وقف کر دیتے سی اور پیر بدو شاہ جیڑا ستگر دا روحانیت متر سی پاویں او اسلام دا فقیر سی اور انہیں گرمکھ پیارے چار پتر ستگر دی خاطر قربان کنے رشتے دار قربان کنے مرید قربان کیتے سی گرمکھ پیارے چار سو تو ود مریدوں نے قربان کر دیتے سی ستگر سچے پادشاہ نے آکھیا سی جنہاں نے پیر بدو شاہ نو شہید کیتا انہاں چودھریاں تو وی او جڑے سنڈھورے دے نواب چودھری سی انہاں تو بدلا او بھی ساڈے گناہگار جدو بابا بندہ سنگھ بہادر نو بھیجیا سی تے پہلا یہ بچن کیتا ہی سچے پاتشاہ نے کہ بندہ سنگھ صاحب جادیاں دا بدلہ پاویں بعد وچ لے لی پر پیر بدھو شاہ دا بدلہ پہلا لینا ہی او میرا روحانیت متر سی دیکھو ستگر سچے پاتشاہ مہاراج نے مترتا نبھائی سیوکتائی نبھائی سچے پاتشاہ نے آخیا صاحب جادیاں دی شہادت دا بدلہ پاویں بعد وچ لے لی پر بندہ سنگھ سنڈھورے جا کے پہلا انہاں نواباں چودھریاں نو سجاواں دینیاں جنہاں نے پیر بدھو شاہ نو شہید کیتا دیکھو ستگر سچے پادشاہ دے بچن بہادر شاہ نال بچن ہوئے کہندا مینوں کیویں پتہ لگے گا جنگ دے میدان اندر دھن گرو گوبند سنگھ سچے پادشاہ کہندے خالصہ ہی نہیں بھیجاں گے خود آواں گے سچے پادشاہ کہندے جے تو بچن کردا بچن ہویا بہادر شاہ دا یہ وکری گل راجنیتک لوگ بچنا تو مکر جاندے ہیں بہادر شاہ بھی مکریا سی بعد وچ انہیں بھی انا کانی کرن دی کوشش کیتی سی تے تلوار دے زور تے ستگر سچے پادشاہ تو ڈردا بھی سی راجنیتک لوگ لوڑ ویلے گرمکھ پیارے گدے نو باپ تے جدو لوڑ نکل دیو تو باپ نو بھی گدا کہہ دیندے کرسی راج ستا راجنیتک لوگاں دا جو گرمکھ پیارے واہ ورتارا تہانوں پتہ ہی ہے تہاڈے نال ہوندا ہی ہے پنج سالاں بعد جدوں تہاڈے کول دے بس پچھلیاں گلاں چھڈ دیو جی پچھلیاں گلاں بھول جو گاہ تے بس تہاڈے ادھے فون تے کم ہون گے تسی کیوں سہی پنج سال پھر لنگ جاندے پنج سال پھر نہیں تہانوں لبدے جے کتے چلے بھی جاؤ نا کوٹھی تے بیل کر دو کسے راجنیتک دے تے جواب پتہ کی ملدا اگو نوکر نکلدا او آ کے دروازے تے کہہ دیندا صاحب آؤٹ آف سٹیشن صاحب ہے نہیں ایتھے ایم ایل اے صاحب ہے نہیں منتری صاحب ہے نہیں او تے گھروں باہر ہووے بھاوے اوتھے ہی کہن گے نہ نہ ہے نہیں ایتھے آؤٹ آف سٹیشن آؤٹ آف سٹیٹ ہی کہہ دیندے تے سٹیٹ توں باہر گیا گھر بھی چھڈو ضلع بھی چھڈو سٹیٹ توں باہر آ جے کدے آ بھی جاوے سامنے تے کہو واہ فلانا سے دیکھیا کتے تن جے کوئی دسے میں فلانا سے ہاں دیکھیا کتے تینوں بھول جاندا بھی اے وہی ہے جنہاں نے جعلی ووٹاں بھی پوائیاں 100 آسے پاسےوں آ کے دسیا بھی سی گا ایماندری صاحب تہانوں جتاون لئی گئیاں جعلی ووٹاں بھی بھگتا ہتیاں پر جدوں لوڑ نکل گئی ہاں دیکھیا سی پانچ سالاں بعد پھر بگلی پا کے آ جانا تہاڈے کول بس ایک بار جتاؤ گاہ دیکھو پچھلیاں گلاں بھول جو راجنیتک لوگ مکر جاندے شان فراموش اکر تکن گرو گوبند سنگھ نال بچن کیتا شاہ جہاں گرمکھ پیارے بہادر شاہ نے کہندا تہاڈے گناہ کر دیاں گے میری مدد کرو سچے پاتشاہ کہندے سنگھ ہی نہیں بھیجا خود آواں گے کہندا پچھان کیویں آوے گی سچے پاتشاہ نے کی بچن کیتا او میرے ہوا کیسری بنا نال میرے ہوا
بادشاہ تو گرو نانک دی گھر دی شرنی آیا تیری مدد کراں گے تینو راج بھاگ دواؤن خاطر فوجاں بھی آن گیا میں بھی آؤں گا کہندا پچھان کیویں آؤں سچے پاتشاہ کہندے کیسری بانا ہو نال خالسا تیار پر تیار وکھرا ہی دسے گا تیرے فوجیاں چ وکھرا ہی دسنا تیری فوجاں دے اندر اے خالسا سچے بادشاہ مہاراج کہندے آواں گے بہادر شاہ جدو جنگ دے میدان وچ سی ہار لگی ہون پیر پچھان نوں کھس کے کیتا یاد تے باجاں والے آ کھڑے ہوئے لے کے سنگھاں خالسے سمیت تے پھر بہادر شاہ دی جیت ہوئی تے اونوں راج بھاگ ملیا گج کے آکھو ستنام راج بھاگ دوایا سچے بادشاہ نے تے باجن آکھیا وکھرا دسے گا سروپ خالسے دا کوئی ہے ہی وکھرا بھائی جیتے نوں جدوں سچے بادشاہ نے آکھیا رنگریٹا گرو کا بیٹا نوازیا سچے پادشاہ نے تے آکھیا کہ نیک سکھ سی اوتھے کی سی انہاں دے ہاں بھاو سکھاں دے اس ویلے کہندا مہاراج کیڑا پتہ لگدا سی لکھاں لوک سی جدوں گرو تیغ بہادر مہاراج دا شیش بلیدان کیتا اس ویلے پر کی پتہ لگدا سی کون ہندو ہے کون سکھ ہے کوئی پتہ نہیں سی لگدا سارے ایکو جے منوک سارے ایکو جے لوک سن سچے پادشاہ مہاراج نے کنڈ تھاپڑ دیا بھائی جیتے دی آخیا لے جیتے توں کہنا اتے پچھان نہیں سی کوئی وکھرا دسیا نہیں لے ہن ایہو جا سجاؤں گا جیڑا لکھاں تے کروڑاں تے کھڑا اکلا ہی وکھرا دسے
بولے
بادشاہ مہاراج کہندے پھر نیارا خالسا نیارے دار ہوندا وکھرا دنیا جو وکھرے دا سروپ وکھرا ہے دی رہت وکھری رنگ ڈھنگ جیون دا ڈھنگ وکھرا تے خیال کرو گرمکھو اج خالصے دا سروپ رلدا کسے نال خالصے دا سروپ وکھرا جیڑا ستگرو نے اپنا سروپ بخشیا خالصے نوں پنج پرکاراں دی مرجادا رہت ستگرو سچے پادشاہ مہاراج نے بخشی تے سروپ بخشیا اج وکھرا سروپ ہے خالصے دا اج وکھرا سروپ ستگرو سچے پادشاہ نے آخیا ایسا سجاؤں گا جیڑا وکھرا دسے گا بھائی جیتے والا جل جنیاں سنگتاں سی گرو تیغ بہادر مہاراج دا سیس پالکی صاحب وچ کیرتپور صاحب تو پالکی صاحب تو سجا کے سنگتاں لگائیاں سن پہلاں تے بکڑ دے وچ ہی بچارا لکا کے لے آیا گرمکھ پیارے بھائی جیتا دلی تو کیرتپور صاحب پہنچنا خالا جی دا وڑا نہیں سی جدوں چار سویرے مغل فوجاں حکومت ہرل ہرل کردے پھردے سی تے اس ویلے بھائی جیتا ایڈی وڈی قربانی ستگر نے نوازیا رنگریٹے گرو کے بیٹے گرو گھر وچ اتنا مان ایڈی وڈی سیوا پر اج ساڈے کئی او مائی بھائی بھٹک رہے آ دمبیاں پکھنڈیاں دے پیچھے مڑیاں قبراں پیچھے پتا نہیں کی ملے گا تو گرو گھر وچ تے اتنا مان گرو کے بیٹے ہون دا مان ایڈیا نواز سن بھائی سنگت سنگ رویداسی دے سر تے تے کلگی لا دی سچے پادشاہ نے چمکور دی گھڑی وچ سچے پادشاہ جو خالسے دا حکم مان کے نکلے تے بھائی سنگت سنگ رویداسی دے سچے پادشاہ نے دستار تے کلگی سجائی کیا کہے سنگا تو تے میرا ہی روپ لگدا پلیکھا پی گیا سی مغلاں نوں وی بھائی سنگت سنگ دی لاش کول کھڑے کہندے گرو گوبند سنگھ شہید ہو گئے اسی مورچہ فتح کر لیا تے بعد وچ پتہ لگیا بھی اے تے گرو کا سنگھ بھائی سنگت سنگھ ہے رہو بچار ستگر نے اتنا مان بخشیا سانو دبے کچلے لتاڑے لوکاں نوں چک کے سردار بنایا سرداریاں تے مان تان اتنا بخشیا یا جو گرو گرنتھ پنتھ گرو دا در چھڈ کے کئی ساڈے مائی بھائی دمبیاں پکھنڈیاں دے بھٹکدے پھردے مڑیاں قبراں دے بھٹکدے پھردے دے دھاریاں دے بھٹکدے پھردے کی ملے گا اوتھوں کچھ بھی نہیں ملنا گرمکھ پیارے دو ڈنگ دی روٹی بھی نہیں ملنی ہور تاں چھڈ سارا کام مفت کرا کے روٹی بھی مل کی کھانی پینی ہے کچھ نہیں ملنا گرمکھ پیارے ایتھے ستگرو دے در تو سب کچھ ملیا تے سب کچھ ملنا سچے پادشاہ کہندے جیتیا یاد رکھ ایہو جا سجاؤں گا کی بچن کیتا سچے پادشاہ نے او کھڑا لکھاں وچ دسے گا نیارا ایسا میں سجاؤں خالصہ لکھاں وچ دسے گا نیارا
I'm
چیتیا پھر یاد رکھ تو کہیں نہ اسے پہچان کوئی نہیں سی ایہو جہا سجاؤں جڑا لکھاں چ وکھرا ہی نہیں سو اج گرو کا خالصہ ہوے پنجاب چھڈو بہار بھی تریا جاندا ہوے نا دیکھن والے بہار دے بھئی بھی کہندے او گرو کا خالصہ تریا جاندا گا جتھے آکھو ستنام پنجاب چھڈو پنجاب باہر بھی کہندے او گرو کا سکھ سردار خالصہ تریا جاندا ایسا سجایا وکھرا دیش سچے پاتشاہ کہندے بہادر صاحب وکھرا ہی دیسو خالصہ پھر دسیا راج بھاگ ملیا رہو بچار وسار نہ جائیے گرمکھ پیارے سنکھیپ کریے بچار اتہاس بڑے لمبیرے آ سدگر سچے پاتشاہ مہاراج دیا قربانیاں لیتیاں دے بچن جو کچھ گرمکھ پیارے پرپکار سچے پاتشاہ نے کیتے ساڈے تے بڑا اتہاس لمبیر سچے پاتشاہ مہاراج کہندے بہادر شاہ جدو بتاتا تکھڑے تے بعد چ بلایا سچے پاتشاہ نو اپنے دربار وچ بہادر شاہ نے مہاراج چرن پاؤ پوتر کرو جڑے ستگر دے نال نیڑتا سی نا بہادر شاہ دی ستگر سچے پادشاہ نے پنچ دے پلے لی تے گناہگاراں نوں سزا دواؤن لئی ورتی او نیڑتا سچے پادشاہ مہاراج نے تے خیال کریو بہادر شاہ دے جڑے نیڑلے جڑے سی گرمکھ پیارے مولوی ملانے جڑے کٹڑ سی سلامک کو نہیں سی چاہندے کہ بہادر شاہ دی نیڑتا گرو نال بنے آپو اپنے مفاد ہوندے سب دے گرمکھ پیارے سرکار اپنا پک دیکھ دی حکومت اپنا پک گرو نے اپنا پک جو پنچ دے بھلے لی سی جو سکھی دے بھلے لی گناہگاراں نوں سزاواں دین دا پک اج وی گرمکھ پیارے سمیتیاں سرکاراں بھئی ساڈے کول وی آ جاندے او اپنا پک گرمکھ پیارے سی پنچ دے بھلے دی گل سی کہ نے پنچ دا بھلا پہلا پنچ نوں لتاڑ کے تے پکھنڈیاں لے جاؤ کہ تے پنچ نال نہیں ہے گرنتھ نو لتاڑ کے گرو گرنتھ صاحب دی وچار دھارا نو پکھنڈ واد نو بڑھاوا دیو گے تے پنتھ نال نہیں ہے تے پنتھ دے نال اسی ہاں ساڈی ہستی تے کچھ نہیں ہے تے سنگتاں دے نال خالصہ پنتھ دے نال گرو گرنتھ صاحب دے آشیرواد جے سنگتاں نے تے ساڈی ہستی ہے سنگت نہیں ساڈی ہستی کچھ نہیں اے تے پنتھ دے نال اسی تے پنتھ دے سیوا دار ہاں بہت سمے سمے ایسا کچھ بھی اسی جی سانو اے پتہ لگیا سی کہ کون چھڈدا سانو اے تے خالصہ پنتھ دی جی تسی تے پھڑ کے مٹ لاونے اندر دین لگ گئے تے پنتھ کی جیت ہے جدوں دنیا بھر دا سکھ جاگروک ہو جاندا بھی چھڈ دیاں کہ جاں کوئی کریے رمب کم تے پھر سرکاراں گوڈے ٹیک دیاں سانو کون چھڈدا اے تے گرمکھ پیارے اے پنتھ کی جی سنگتاں دا آشیرواد پنتھ خالصے دا تے گرمکھ پیارے نو پنتھ دے بھلے واسطے ورتنا سچے پاتشاہ کہندے گناہگاراں نو سجاواں دیکھو سیویں پاتشاہ دا پرسنگ آپاں پہلے دن سروان کر رہے سی گرو ارجن دیو دے تی تبھی تے بٹھائے گرمکھ پیارے شہید ہوئے سچے پاتشاہ تے سیویں پاتشاہ نے جہانگیر نے نیڑتا بنائی سچے پادشاہ مہاراج نے بھی گرمکھ پیارے جھڑکیا سچے پادشاہ مہاراج نے بھی نیڑتا بنا کے کی آخیا سڈے گناہگار دیو سانو گناہگار گناہگاراں نوں سجاواں جدوں تسی زور پڑھ دیو گرمکھ پیارے تے پھر سرکاراں نوں گوڈے ٹیکنے پیندے گرو پنتھ دے اگے چھویں پادشاہ کے جہانگیر نے گوڈے ٹیک کے دسویں پادشاہ مہاراج نے بہادر شاہ نے سمے سمے ایسا ورتارا جس ویلے ستگر سچے پاتشاہ تو پے کھاندا سی جہانگیر سچے پاتشاہ کہندے جہانگیر دے پھر ساڈا دوکھی جڑا گرو گھر دا دیوان چندو پھر لے لیا سی سچے پاتشاہ خود دلی جا کے اودے دربار جو اپنا گناہ گھر لیا سچے پاتشاہ نے تے سکھاں نے پھر گرمکھ پیارے لا کے ہاتھ کڑیاں اونو سنگل پا کے نا گل وچ سنگلی پھر نک چ نکیڑ پا کے جویں پشوواں دے پائی دی ہے جڑا گرو ارجن دے مہاراج نوں کہندا این من لو رشتہ فرمان کر لو ٹیکس بھر دیو حکومت دا محمد صاحب دی استاد پا دیو بادشاہ کہندا گرو گرنتھ صاحب دی بانی چ تے نہیں تے پھر تتی تبی تے بٹھاؤں تشیہے دتے جڑا اس ویلے اپنا یور طاقت دکھاوندا سی دیوان چندو اج گرو سچے پادشاہ نے حکومتاں دا کی تے گوڈے گرمکھ پیارے تے اپنی انہاں نوں تے اپنا راج بھاگ سلامت چاہیے جڑے وچ وچالے گرمکھ پیارے کوئی تشدد کر دے جبر کر دے انہاں نوں اپنا آپ دیکھنا چاہیے کہ سرکاراں دا تے پتہ نہیں کدوں بدل جان پتہ نہیں کدوں کیندا راج ہونا کدوں کنے کی رخ تیار کرنا تے جڑے جان بوجھ کے جبر کردے آ جڑے جان بوجھ کے گرمکھ پیارے تشدد کردے انہاں دا حال کی ہوگا سرکاراں منٹ چ سونپ دیندیاں مڑ کے ਸੌਂਪ ਦਿੱਤਾ ਜਹਾਂਗੀਰ ਨੇ ਦੀਵਾਨ ਚੰਦੂ ਜਿਹੜਾ ਸੀ ਗੁਰਮੁਖ ਪਿਆਰੇ ਬੜਾ ਵੱਡਾ ਆਪਣੇ ਆਪ ਨੂੰ ਅਹਿਲਕਾਰ ਕਹਾਉਂਦਾ ਸੀ ਲੈ ਲਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਹਾਂਗੀਰ ਦੇ ਨਿਕਲੇ ਦਰਬਾਰ ਚੋਂ ਨੱਕ ਵਿੱਚ ਨਕੇਲ ਪਾਈ ਚੰਦੂ ਦੇ ਗਲ ਵਿੱਚ ਪਾਈ ਜੰਜੀਰੀ ਗੁਰਮੁਖ ਪਿਆਰੇ ਜਿਵੇਂ ਕੁੱਤੇ ਨੂੰ ਸੰਗਲੀ ਪਾਈ ਹੁੰਦੀ ਹੈ ਨਾ ਕੁੱਤੇ ਨੂੰ ਰਸੀ ਪਾਈ ਹੁੰਦੀ ਹੈ ਰਸੀ ਐ ਲੈ ਕੇ ਸੱਚੇ ਪਾਤਸ਼ਾਹ ਦੇ ਨਾਲ ਸਿੱਖ ਨਿਕਲੇ ਦਿੱਲੀ ਦੇ ਲੋਕ ਦੇਖ ਰਹੇ ਹੋ ਆਹ ਦੀਵਾਨ ਚੰਦੂ ਜੀ ਨੇ ਗੁਰੂ ਘਰ ਨਾਲ ਵੈਰ ਕਮਾਇਆ ਸੀ ਅੱਜ ਗੁਰੂ ਨੇ ਗਲ ਦੇ ਵਿੱਚ ਸੰਗਲੀ ਪਾਤੀ ਅੱਜ ਗਲ ਦੇ ਰਸੀ ਪਾਤ ਅੱਜ ਲਈ ਜਾਂਦੇ ਆ ਸਿੱਖ ਰੋ ਵਿਚਾਰ ਦਸਵੇਂ ਪਾਤਸ਼ਾਹ ਮਹਾਰਾਜ ਉਤਰੇ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਜਿਵੇਂ ਸਤਿਗੁਰ ਨੇ ਤਾਕਤ ਵੀ ਵਰਤੀ ਨੀਤੀ ਵੀ ਵਰਤੀ ਸੱਜੇ ਪਾਤਸ਼ਾਹ ਮਹਾਰਾਜ ਨੇ ਗੁਰਸਿੱਖੀ ਦੇ ਭਲੇ ਲਈ ਜੰਗਾਂ ਵੀ ਲੜੀਆਂ ਚਾਰ ਯੁੱਧ ਵੀ ਕੀਤੇ ਸਵੇਂ ਪਾਤਸ਼ਾਹ ਮਹਾਰਾਜ ਨੇ ਗੁਰਸਿੱਖੀ ਦੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਲਈ 14 ਜੰਗਾਂ ਦਸਵੇਂ ਪਾਤਸ਼ਾਹ ਨੇ ਲੜੀਆਂ ਪਰ ਨਾਲੋ ਨਾਲ ਵੀ ਜੀ ਦੇ ਵਚਨ ਜੋ ਖਾਲਸੇ ਪੰਥ ਦੇ ਭਲੇ ਵਿੱਚ ਔਰ ਜੋ ਗੁਨਾਹਗਾਰਾਂ ਨੂੰ ਸਜਾਵਾਂ ਦਵਾਉਣ ਵਾਸਤੇ ਅੱਜ ਉਸੇ ਗੁਰੂ ਦੇ ਪੋਤਰੇ ਨੇ ਗੁਰਮੁਖ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਵੇਲੇ ਸੱਦਿਆ ਕਹਿੰਦਾ ਮਹਾਰਾਜ ਚਰਨ ਪਾਓ ਜਿਹੜੇ ਦੂਸਰੇ ਲੋਕ ਜਿਨ੍ਹਾਂ ਦੇ ਨਿੱਜੀ ਮੁਫਾਦ ਹੁੰਦੇ ਆ ਜਾਂ ਜਿਨ੍ਹਾਂ ਦੀ ਗੁਰਮੁਖ ਪਿਆ ਜਿਹੜੇ ਕੱਟੜ ਸੀ ਉਹ ਸਤਿਗੁਰ ਸੱਚੇ ਪਾਤਸ਼ਾਹ ਨਾਲ ਨੇੜਤਾ ਨਹੀਂ ਸੀ ਚਾਹੁੰਦੇ ਬਹਾਦਰ ਸ਼ਾਹ ਦੀ ਉਹ ਚਾਹੁੰਦੇ ਸੀ ਸਤਿਗੁਰ ਦਾ ਤੇ ਇਹਦਾ ਵੈਰ ਪੈ ਜਾਵੇ ਆਪਸ ਵਿੱਚ ਇਕੱਠੇ ਨਾ ਰਹਿਣ ਤੇ ਗੁਰਮੁਖ ਪਿਆਰਿਓ ਕੁਝ ਗੁਨਾਹਗਾਰਾਂ ਦੇ ਵੀ ਪਾਪ ਜਿਹੜੇ ਸੀ ਉਹ ਵੀ ਨਹੀਂ ਸੀ ਚਾਹੁੰਦੇ ਕਿ ਐਸਾ ਕੁਝ ਹੋਵੇ ਸੱਚੇ ਪਾਤਸ਼ਾਹ ਨੂੰ ਬੜੇ ਆਦਰ ਨਾਲ ਬੁਲਾਇਆ ਤੇ ਸੱਚੇ ਪਾਤਸ਼ਾਹ ਖੁਦ ਚੱਲ ਕੇ ਗਏ ਗੁਰਮੁਖ ਪਿਆਰਿਓ ਜਹਾਂਗੀਰ ਦੇ ਸੱਦੇ ਤੇ ਉਹਦੇ ਮਹਿਲਾਂ ਵਿੱਚ ਸੱਚੇ ਪਾਤਸ਼ਾਹ ਬਹਾਦਰ ਸ਼ਾਹ ਦੇ ਸੱਦੇ ਤੇ ਦਸਵੇਂ ਪਾਤਸ਼ਾਹ ਜਦੋਂ ਬੜਾ ਸਤਿਕਾਰ ਕੀਤਾ ਬਹਾਦਰ ਸ਼ਾਹ ਨੇ ਬਿਠਾਇਆ ਸੱਚੇ ਪਾਤਸ਼ਾਹ ਨੂੰ ਤੇ ਜਿਹੜੇ ਮੌਲਵੀ ਖਾਨ ਖਾਨ ਸੀ ਨਾ ਵੱਡੇ ਕੱਟੜ ਸਲਾਮੀ ਉਹ ਕਹਿੰਦੇ ਬਹਾਦਰ ਸ਼ਾਹ ਨੂੰ ਕਹਿੰਦੇ ਆ ਗੁਰੂ ਨਾਲ ਤੋਂ ਵਚਨ ਕਰਨਾ ਚਾਹੁੰਦੇ ਆ ਬਹਾਦਰ ਸ਼ਾਹ ਕਹਿੰਦਾ ਇਜਾਜ਼ਤ ਲਓ ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਵਚਨ ਕੁਝ ਮਹਾਰਾਜ ਕਹਿੰਦੇ ਕਰੋ ਤੇ ਕਹਿੰਦੇ ਜੀ ਕੋਈ ਕਰਾਮਾਤ ਦਿਖਾਓ ਸੱਚੇ ਪਾਤਸ਼ਾਹ ਨੂੰ ਕਹਿੰਦੇ ਇਸਲਾਮ ਦੇ ਅੰਦਰ ਪੈਗੰਬਰੀ ਕਰਾਮਾਤ ਨਾ ਮੰਨੀ ਹੈ ਕੋਈ ਕਰਾਮਾਤ ਦਿਖਾਵੇ ਉਹਨੂੰ ਪੀਰ ਫਕੀਰ ਮੰਨਦੇ ਆ ਪੈਗੰਬਰ ਮੰਨਦੇ ਆ ਇਸਲਾਮ ਦੇ ਅੰਦਰ ਕਹਿੰਦੇ ਕੋਈ ਕਰਾਮਾਤ ਦਿਖਾਓ ਇਤਿਹਾਸ ਕਹਿੰਦਾ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰਤਾ ਬਹਾਦਰ ਸ਼ਾਹ ਵੱਲ ਮਹਾਰਾਜ ਕਹਿੰਦੇ ਰਾਜਾ ਬਾਦਸ਼ਾਹ ਕਰਾਮਾਤ ਉਹ ਕਹਿੰਦੇ ਜੀ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ ਕਰਾਮਾਤ ਇਵੇਂ ਹੈ ਤਾਕਤ ਹੈ ਸ਼ਕਤੀ ਹੈ ਜਿਹਨੂੰ ਮਰਜ਼ੀ ਫਾਹੇ ਲਾ ਦੇ ਜਿਹਨੂੰ ਮਰਜ਼ੀ ਫਾਹੇ ਤੋਂ ਛੱਡ ਦੇ ਜਿਹਨੂੰ ਮਰਜ਼ੀ ਬਖਸ਼ ਦੇ ਰਾਜ ਭਾਗ ਦੇ ਅੰਦਰ ਜਿੱਥੋਂ ਤੱਕ ਇਹਦਾ ਸਿੱਕਾ ਚੱਲਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਾਮਾਤ ਜਿਉਂਦੀ ਜਾਗਦੀ ਤੁਹਾਡੇ ਸਾਹਮਣੇ ਬੈਠੀ ਹੈ ਕਹਿੰਦੇ ਮਹਾਰਾਜ ਤੁਹਾਡੇ ਤੋਂ ਦੇਖਣੀ ਹੈ ਜੇਬ ਚ ਹੱਥ ਮਾਰਿਆ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸੋਨੇ ਦੀ ਮੋਹਰ ਕੱਢੀ ਤੇ ਹੱਥ ਤੇ ਰੱਖ ਲਈ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਕਰਾਮਾਤ ਆ ਕਹਿੰਦੇ ਜੀ ਸਮਝ ਨਹੀਂ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਉਹ ਦੌਲਤ ਹੈ ਜਿਹਦੇ ਨਾਲ ਕਿਸੇ ਦਾ ਇਮਾਨ ਖਰੀਦਿਆ ਜਾ ਸਕਦਾ ਤੇ ਕੋਈ ਆਪਣਾ ਇਮਾਨ ਇਸ ਦੌਲਤ ਖਾਤਰ ਵੇਚ ਦਿੰਦਾ ਮਾਫ ਕਰਿਓ ਗੁਰਮੁਖੋ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਕਿੰਨਿਆਂ ਨੇ ਦੌਲਤ ਖਾਤਰ ਇਮਾਨ ਵੇਚੇ ਧਰਮ ਵੇਚੇ ਪੈਸੇ ਖਾਤਰ ਮਾਇਆ ਖਾਤਰ ਦੌਲਤ ਖਾਤਰ ਇਮਾਨ ਵੇਚ ਦਿੱਤਾ ਤੇ ਦੌਲਤ ਕਮਾਉਣ ਲਈ ਕੁਰਸੀਆਂ ਖਾਤਰ ਇਮਾਨ ਵੇਚ ਦਿੰਦੇ ਆ ਪਿੰਡ ਦੇ ਚੌਕੀਦਾਰੇ ਸਰਪੰਚੀ ਤੋਂ ਲੈ ਕੇ ਕਾਹ ਤੱਕ ਦੇਖ ਲਓ ਗੁਰਮੁਖ ਪਿਆਰਿਓ ਕੋਈ ਵਿਕਾਸ ਦੇ ਨਾਂ ਤੇ ਕੁਰਸੀ ਲਵੇ ਗੱਲ ਵੱਖਰੀ ਆ ਪਰ ਕੋਈ ਧਨ ਦੌਲਤ ਕਮਾਉਣ ਲਈ ਔਰ ਗੁਰਮੁਖ ਪਿਆਰਿਓ ਚਮਚਾਗਿਰੀ ਕਰਕੇ ਔਰ ਗਣਤੰਤਰ ਦਿਵਸ ਦੀ ਗੱਲ 26 ਜਨਵਰੀ ਆ ਸਾਰਾ ਕੁਝ ਹੁਣ ਸਾਰਾ ਇਹੀ ਹੋ ਰਿਹਾ ਤੁਹਾਡੇ ਸਾਹਮਣੇ ਜੋ ਕੁਛ ਦੇਖ ਰਹੇ ਹੋ ਕਿੱਡੀ ਕਿੱਡੀ ਕਰਪਸ਼ਨ ਕਿੱਡੇ ਘਬੜੇ ਭ੍ਰਿਸ਼ਟਾਚਾਰ ਹੇਠਾਂ ਤੋਂ ਉੱਪਰ ਤੱਕ ਪਤਾ ਹੀ ਨਹੀਂ ਲੱਗਦਾ ਹੁਣ ਤੇ ਗੁਰਮੁਖ ਪਿਆਰੇ ਜੇ ਭਾਰਤ ਨੂੰ ਭ੍ਰਿਸ਼ਟਾਚਾਰ ਦਾ ਦੇਸ਼ ਕਹਿ ਲਓ ਉਹਨਾਂ ਤੇ ਕੋਈ ਅੱਤ ਕਥਨੀ ਨਹੀਂ ਹੈ ਜਿੰਨਾ ਭ੍ਰਿਸ਼ਟਾਚਾਰ ਇੱਥੇ ਆ ਜਿਹੜੀਆਂ ਸਰਕਾਰਾਂ ਨੇ ਜੋ ਉਹਨਾਂ ਨੂੰ ਕਹੋ ਵੀ ਜਿਹੜਾ ਭਾਰਤ ਦਾ ਖਜ਼ਾਨਾ ਗਰੀਬਾਂ ਦਾ ਲੁੱਟ ਇੱਥੇ ਗਰੀਬ ਭੁੱਖੇ ਸੌ ਰਹੇ ਆ ਤੇ ਇੱਥੇ ਇਹਨਾਂ ਦਾ ਖਜ਼ਾਨਾ ਲੁੱਟ ਲੁੱਟ ਟੈਕਸ ਲਾ ਕੇ ਜਾਂ ਰਿਸ਼ਵਤਾਂ ਲੈ ਕੇ ਤੇ ਸਵਿਟਜ਼ਰਲੈਂਡ ਬੈਂਕ 'ਚ ਜਮ੍ਹਾਂ ਕਰਾਇਆ ਜਾ ਰਿਹਾ ਖਾਤੇ ਨਸ਼ਰ ਕਰੋ ਸਰਕਾਰ ਕਹਿੰਦੀ ਧਨ ਵਾਪਸ ਤਾਂ ਲਿਆਵਾਂਗੇ ਪਰ ਖਾਤੇ ਨਸ਼ਰ ਨਹੀਂ ਕਰਾਂਗੇ ਕਿਉਂ ਕਿਉਂਕਿ ਉਹ ਕੋਈ ਗਰੀਬ ਬੰਦੇ ਦਾ ਖਾਤਾ ਥੋੜੀ ਉਹ ਸਾਡੇ ਅੜਕੇ ਦਾ ਉੱਥੇ ਸਵਿਟਜ਼ਰਲੈਂਡ 'ਚ ਉਹ ਤੇ ਫਿਰ ਮੰਤਰੀਆਂ ਦੇ ਹੀ ਆ ਇਹਨਾਂ ਦੇ ਅਫਸਰਾਂ ਦੇ ਹੀ ਆ ਬਾਦਸ਼ਾਹਾਂ ਦੇ ਗੁਰਮੁਖ ਪਿਆਰੇ ਜਿਹੜੇ ਅਹੁਦਿਆਂ ਦੇ ਮਾਲਕ ਆ ਉਹਨਾਂ ਨੂੰ ਪਤਾ ਵੀ ਸਾਡੇ ਹੀ ਕਹਿੰਦੇ ਝੱਗਾ ਝੱਗੀ ਆਪਦਾ ਢੱਡੀ ਨੰਗਾ ਹੋਣਾ ਕਹਿੰਦੇ ਧਨ ਲੈ ਆਵਾਂਗੇ ਲਿਆਉਣ ਚਾਹੇ ਨਾ ਕਹਿੰਦੇ ਆ ਪਰ ਕਹਿੰਦੇ ਨਾ ਨਜ਼ਰ ਨਹੀਂ ਕਰਾਂਗੇ پھر کہ کرپشن ہٹے گی کہ بھرشٹاچار ہٹے گا سارے دیش چ ودیشاں وچ دیکھی دا گرمکھ پیارے دودھ دا دودھ تے پانی دا پانی صاف ہوندا ہر بندہ آزادی دی زندگی دیش ساڈا یاد ایتھے تے نسلاں گوتاں دھرماں نوں دیکھ کے انصاف وی ہوندا ایتھے تے ووٹاں نوں دیکھ کے انصاف ہوندا جے پکھنڈیاں دا پلڑا بھاری ہو جائے تے سکھاں نوں چھڈو اندر جے سکھاں دا پلڑا بھاری ہو جائے پھر کوئی انصاف دی گل کر لین 84 دا قتل عام سبھی سال ہو گئے انصاف اج تک نہیں جنہاں آدماں لیڈراں نے کرائے ادھے کتے مر گئے آپ دی عمر بھوک کے ادھے کتے جڑے رہندے آ او کرسیاں تے بیٹھے ہوندے ادھے بیٹھے اوہی کچھ پنجاب چ تسی دیکھ رہے ہو سارا تواڈے سامنے کوئی اک کتنی نہیں ہے سارا کوئی تواڈے سامنے ورتارا ورت رہا ہے وکری گل ہے کہ کئی بار تسی کبوتر وانگوں اکھاں میٹ لیندے ہو جویں بلی نوں دیکھ کے کبوتر اکھاں میٹ لیندا نا تے کبوتر نوں بھلیکھا ہوندا بھی شاید مینوں ہن بلی نہیں دسدی تے میں بھی بلی نوں نہیں دسدا ہونا پتہ ادوں ہی لگدا جدوں بلی چبٹا مار کے گردن مروڑ دیندی کہندا ہوں بھلیکے جی رہ گیا میں تے اکھاں بند کر کے سوچیا بھی مینوں بلی نہیں دسدی میں کیڑا بلی نوں دسدا ہونا وہ آلا دسدا تے تہانوں بھی سارا کچھ ہے تہاڈے بھی سارا کچھ سامنے ہے ہاں ساڈے ورگا بول دیندا تسی بولدے نہیں ساڈے ورگا کھڑ جاندا گرمکھ پیارے ہو تہاڈے تو بہتے کھاندے پر تسی تے کھڑن والے داس نوں پتہ جنے کا دیوانا جہاز نہیں بھر دے نے ساڈے دیوان چاہے مالوے تو سجن چاہے دوابے تو سجن چاہے ماجے تے سننے وہی آدھے جہے کھڑن والے آویں وہ امرت دھاری آ بھاوے وہ امرت دھاری نہیں بھی ہے بھاوے وہ گرمکھ پیارے ہو جی کریم سے بھی ہونا پر درد آ سکھی دا اندر پکھنڈ واد دے ورودھ کھڑن والے پچھلے سمے کنے مورچے لگے سنگھرش جاری ہے اج بھی اسی دیکھے سارے امرت دھاری سنگھ تے کھڑتے جہے کریم سے بھاوے کیسا تو بنا نوجوان وہ مورجیا تو سڈے بھی مورے ہو کے تیار ہوتے کہندے جی دھرم گرنتھ پنتھ کی لڑائی جسے بھی جانا دی بھی پرواہ نہیں قربانیاں کریں ایتھے تے اوہی آؤں مائی بھائی متاواں بیبیاں بھن داس نو یاد ہے جدو چاند پورا ایک دو تین مارچ کی گھٹنا گرمکھ پیارے ایسے گرو کے سکھ ہریانہ سرکار گرفتار کرے سماگم تے نہیں جان دینا متاواں بیبیاں بھن نوجوان بچے بچیاں جیڑی بس 12-13 بساں لائیاں کیوں ساڈے نال 1500 سکھ سی گا تے جیڑی بس دے اوتے سانو چڑھاؤن اوہی اتوں تھلوں ایا بوکو کھولو جے جویں ویاہ جانا براتے جانا ہوندا ایڈے چا نال سکھ گرمکھ پیارے گرفتاریاں لی کر لے سرکار گرفتار جیڑی گا بس سے چڑھاؤن وہ ٹائر چوا نکل جائے کوئی پینچر ہو جائے کسی کمانیاں تھلے لگ جان اتوں تھلوں ایا فل کر دے سنگت ہاتھ کھڑے ہو گئے اخیر نو ہریانہ گورنمنٹ دے تے پھر جا کے گرمکھ پیارے گردوارے تے سی دیوان سجایا تینے دیوان سجائے کہندے 144 لگی 44 چتوڑی سنگھاں نے سب توڑتی پتہ ہی نہیں لگا 44 چتوڑیاں کدھر گئیاں یہ سنگتاں تے داس دیکھدا گرمکھ پیارے آپ کی وجہ سانو پنجاب سرکار نے گرفتار کر لیا سکھ آ گئے روڈ تے جنہیں کو گرمکھ پیارے بھاوے بڑا تشدد کیتا فورساں نے سکھاں دے اوپر پر سکھاں دا بھی جڑے پاسوں کہندے بھاوے ڈانگا مارو بھاوے جویں ماری جنہاں سکھاں دے ہویا انہاں بھی کیتا کہندے اے نہیں گھبراواں گے جے تاں اوتھے کلے امرت دھاری سکھ نہیں کلیل سے نوجوان بھی بتاواں بیبیاں بھیناں بھی بہت سارے جڑے گرمکھ پیارے سٹاں دا شکار ہوئے سانو بعد وچ ملے سی دیکھیا انہاں دے من چ درد آ وہ کہندے کی ہویا جے اجے امرت دھاری نہیں ہو جاواں گے سچے پاتشاہ دی کرپا نال پر من چ درد آ کہندے جو پکھنڈ واد دے خلاف تسی سنگھرش آرمبھیا تہاڈے نالوں دو قدم اگے ہو کے نال چلاں گے کہندے پچھا نہیں بیٹھنے دیندے اینی جڑ دی کلا سکھاں دے اندر بھاوے او کلیم شیر وی گرو گرنتھ پنتھ دا جنہاں دے من وچ درد آ پیار آ رہو بچار گرمکھ پیارے ستگر سچے پاتشاہ مہاراج تے اوہی سکھی آ اوہی جڑا ستگر دے سدھان تے کھڑ جانا صدق تے کھڑ جانا یہ تا گرمکھ پیارے رتے سے ہی موک نہ مڑان جنی سنجاتا سائیں چڑ چڑ پوتے کچے برہی جنہ کار میں کچے چڑھ جاندے آ پکے تے ترے رہندے آ انہاں نوں نہ لالچ ڈلا سکدے نہ ظلم ڈلا سکدا نہیں تے بہتے لوگ مایا پچھے گرمکھ پیارے او دے خاطر مان ویچ دیندے آ خیال کرو کسے نوں کوئی او دا گرمکھ پیارے او دے خاطر شری اکال تخت صاحب تے حملہ ہویا جس ویلے گرمکھ پیارے اس تو بعد 84 تو بعد 88 دی کاروائی ہوئی برنالہ سرکار بنی پنجاب دے اندر تے پھر دربار صاحب جو بلیک تھنڈر کاروائی ہوئی ہرمندر صاحب ادو بعد جدو سرکار بنی لگے ਗੁਰਮੁਖ ਪਿਆਰਿਓ ਮਹਿਕਮੇ ਵੰਡਣ ਦੇ ਇੱਕ ਐਮਐਲਏ ਨੂੰ ਜਦੋਂ ਮਹਿਕਮਾ ਮਾੜਾ ਦੱਸਿਆ ਤੇ ਉੱਠ ਕੇ ਸਭਾ ਚੋਂ ਬਾਹਰ ਆ ਗਿਆ। ਉਹ ਕਹਿੰਦੇ ਕੀ ਗੱਲ ਰਾਜ ਕਿਉਂ ਆ? ਉਹਦੇ ਬੋਲ ਸੀ ਕਹਿੰਦਾ ਇਹ ਗੋਲੀਆਂ ਮਾਰ ਮਾਰ ਹਰਿਮੰਦਰ ਸਾਹਿਬ ਸਲਣੀ ਕਰਦਾ, ਮਹਿਕਮਾ ਮੈਨੂੰ ਮਾੜਾ ਦਿੰਦੇ ਆ। ਉਹ ਹੈਰਾਨ ਹੋ ਗਏ ਵੀ ਹਰਿਮੰਦਰ ਸਾਹਿਬ ਦੀਆਂ ਗੋਲੀਆਂ ਤੇ ਮਹਿਕਮੇ ਦਾ ਕੀ ਤਾਲੁਕ ਆ? ਤਾਂ ਆਪਾਂ ਦੱਸੀ ਵੀ ਹੈਰਾਨ ਹੋ ਗਏ। ਇੱਕ ਬੜੇ ਸੂਝਵਾਨ ਗੁਰਸਿੱਖ ਨੇ ਸਾਨੂੰ ਇਹ ਸਾਰੀ ਕਹਾਣੀ ਦੱਸੀ। ਉਹ ਕਹਿਣ ਲੱਗਾ ਕਹਿੰਦਾ ਮੈਂ ਵੀ ਪਹਿਲੀ ਵਾਰੀ ਤੇ ਹੈਰਾਨ ਹੋ ਗਿਆ ਗੱਲ ਸੁਣ ਕੇ। ਅਸੀਂ ਵੀ ਹੈਰਾਨ ਹੋ ਗਏ ਸੀ ਕਿ ਹਰਿਮੰਦਰ ਸਾਹਿਬ ਦੀਆਂ ਗੋਲੀਆਂ ਤੇ ਮਹਿਕਮੇ ਦਾ ਕੀ ਸੰਬੰਧ ਹੋਇਆ? ਕਹਿੰਦਾ ਇਹ ਮਾਰ ਮਾਰ ਗੋਲੀਆਂ ਹਰਿਮੰਦਰ ਸਾਹਿਬ ਛਲਣੀ ਕਰਦਾ, ਮਹਿਕਮਾ ਮੈਨੂੰ ਅਖੇ ਮਾੜਾ ਦਿੰਦੇ ਆ। ਮੈਂ ਉਹ ਉੱਠ ਕੇ ਬਾਹਰ ਆ ਗਿਆ, ਕਹਿੰਦਾ ਮੈਂ ਨੀ ਤੁਹਾਡੇ ਨਾਲ। ਉਹ ਕਹਿੰਦੇ ਆ ਜਾ ਨਾਰਾਜ਼ ਨਾ ਹੋ, ਕਹਿੰਦੇ ਬਾਹਰ ਚਲੇਗਾ ਸਾਡੇ ਪਰਦੇ ਖੋਲੂਗਾ, ਬਾਹਰ ਜਾ ਕੇ ਸਾਡੀਆਂ ਉਣਤਾਈਆਂ ਦੱਸੂਗਾ, ਨਾਲ ਦਾ ਜੁੜੀ ਦਾ ਜਾ ਰਿਹਾ। ਉਹਨਾਂ ਕੀ ਕਹਿੰਦੇ? ਕਹਿੰਦੇ ਆ ਜਾ ਤੈਨੂੰ ਹੈਲਥ ਮਹਿਕਮਾ ਦੇ ਦਿੰਦੇ, ਵਧੀਆ ਮਹਿਕਮਾ ਦੇ ਦਿੰਦੇ ਜੇ ਤੇ ਕਰਪਸ਼ਨ ਚੰਗੀ ਹੋ ਜਾਵੇ। ਕਹਿੰਦਾ ਹਾਂ ਹੁਣ ਭਾਵੇਂ ਦੋ ਚਾਰ ਗੋਲੀਆਂ ਹੋਰ ਮਾਰ ਲਓ। ਕਹਿੰਦਾ ਹੁਣ ਨਹੀਂ ਕੋਈ, ਦੇਖੋ ਉਹਦਿਆਂ ਖਾਤਰ, ਮਹਿਕਮਿਆਂ ਖਾਤਰ ਹਰਿਮੰਦਰ ਸਾਹਿਬ ਦੀਆਂ ਗੋਲੀਆਂ ਕਾਹਦੇ ਲਈ ਵਰਤਣੀਆਂ? ਆਪਦੇ ਅਹੁਦੇ ਖਾਤਰ, ਕੁਰਸੀ ਲਈ ਵਰਤਣੀ। ਮੈਨੂੰ ਕੁਰਸੀ, ਮੇਰਾ ਰਾਜ ਭਾਗ ਚਾਹੀਦਾ। ਸੱਚੇ ਪਾਤਸ਼ਾਹ ਨੇ ਹੱਥ ਤੇ ਸੋਨੇ ਦੀ ਮੋਹਰ ਰੱਖੀ, ਆਖਿਆ ਉਹ ਮੌਲਵੀਓ ਆਖਰਾ ਮਾਰ ਦਾ ਇਹਦੀ ਖਾਤਰ ਕੋਈ ਇਮਾਨ ਵੇਚ ਦਿੰਦਾ ਤੇ ਕੋਈ ਇਹਦੇ ਨਾਲ ਇਮਾਨ ਖਰੀਦ ਲੈਂਦਾ ਕਿਸੇ ਨਾਲ ਕਿਸੇ ਦਾ? ਤੇ ਜਿਸ ਵੇਲੇ ਉਹ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਤਾਂ ਤੁਹਾਡੀ ਤੋਂ ਕਰਾਮਾਤ ਦੇਖਣੀ ਆ, ਹੋਰ ਕਰਾਮਾਤ ਦਿਖਾਓ। ਜਦੋਂ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹਨਾਂ ਦੇ ਸਿਰੇ ਵਾਲੀ ਦੇਖ ਕੇ ਹਟਣਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢੀ ਗਾਤਰਿਓ ਮਿਆਨ ਚੋ ਕਿਰਪਾਨ। ਜਦੋਂ ਸ਼ਰ ਕਰਦੀ ਆਈ ਨਾ ਸਾਹਮਣੇ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾਨ ਕੱਢੀ ਤੇ ਨਾਲ ਹੀ ਕੁਰਸੀਆਂ ਤੇ ਬੈਠੇ ਪਛਾਣ ਮੁੱਲਰ ਕੇ ਅੱਧੇ ਕਦਮ ਮੌਲਵੀ ਡਿੱਗ ਪਏ ਤੇ ਕੱਢ ਲਈ ਬਾਜਾਂ ਵਾਲੇ ਨੇ ਲਾਉ ਦੋ ਚਾਰ ਦੇ ਗਾਟੇ। ਹੁਣ ਲੱਗਦਾ ਖੈਰ ਨਹੀਂ ਆ, ਸੱਚੇ ਪਾਤਸ਼ਾਹ ਨੇ ਤਲਵਾਰ ਕੱਢ ਕੇ ਸਾਹਮਣੇ ਲਹਿਰਾ ਕੇ ਆਖਿਆ ਉਹ ਮੌਲਵੀਓ ਹੋਇਆ ਵੀ ਕਰਾਮਾਤ ਆ। ਸੱਚੇ ਪਾਤਸ਼ਾਹ ਕਹਿੰਦੇ ਆ ਤੇਗੰਗ ਆ ਤੇਗ ਕਰਾਮਾਤ ਆ, ਇਹਦੇ ਨਾਲ ਮੈਂ 14 ਜੰਗਾਂ ਜਿੱਤੀਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਵੀ ਕਰਾਮਾਤ ਆ, ਇਹਦੇ ਨਾਲ ਮੈਂ ਦੁਸ਼ਮਣਾਂ ਨੂੰ ਮੂਹਰੇ ਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਕਰਾਮਾਤ ਆ, ਇਹਦੇ ਨਾਲ ਵੀ ਬੜੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੂਦ ਕੀਤੇ ਆ। ਖਗ ਖੰਡ ਬਿਹੰਡੰਗ ਖਾਲਤਲ ਖੰਡੰਗ ਆਤਰਨ ਮੰਡੰਗ ਬਰ ਭੰਡੰਗ ਉਜ ਦਾਂਡੇ ਖੰਡੰਗ ਤੇਜ ਪ੍ਰਚੰਡੰਗ ਜੋਤਿ ਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲ ਵਿਖਾਰਨੰਗ ਅਸ ਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟੀ ਉਬਾਰਨ ਮਮ ਪ੍ਰਤ ਪਾਰਨ ਜੈ ਤੇਗ। ਸੱਚੇ ਪਾਤਸ਼ਾਹ ਕਹਿੰਦੇ ਇਹਦੇ ਨਾਲ ਵੀ ਬੜੇ ਸੂਦ ਕੀਤੇ ਆ। ਜਿਤੇ ਸ਼ਸਤਰ ਨਾਮ ਨਮਸਕਾਰ ਤਾਮ ਸ਼ਸਤਰਧਾਰੀ ਬਣਾਇਆ ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖ ਪਿਆਰੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰਿਆ ਤੀਰ ਸਹਿਬ ਸਰੋਹੀ ਸਹਿਤੀ ਜਹੈ ਹਮਾਰੇ ਵੀਰ। ਸੱਚੇ ਪਾਤਸ਼ਾਹ ਬਿਨਾਂ ਸ਼ਸਤਰ ਕੇਸੰਗ ਨਰਮ ਭੇਟ ਜਾਨੋ ਗਹੇ ਕਾਨ ਤਾਕੋ ਕਿਤੇ ਲੈ ਸਧਾਨੋ ਇਹ ਮੋਰੇ ਆ ਗਿਆ ਸੁਣੋ ਹੇ ਪਿਆਰੇ ਬਿਨਾਂ ਸ਼ਸਤਰ ਕੇਸੰਗ ਨਾ ਦੇਹੋ ਦੇਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸ਼ਸਤਰ ਗੁਰੂ ਹੈ, ਸ਼ਸਤਰ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਸਤਰ ਕਰਾਮਾਤ ਹੈ, ਇਹਦੇ ਨਾਲ 14 ਜੰਗਾਂ ਲੜੀਆਂ ਨੇ। ਪਛਾਣ ਹਟ ਕੇ ਕੋਈ ਗੱਲ ਨਹੀਂ ਸੀ, ਗੁਰਮੁਖ ਪਿਆਰੇ ਉਹਨਾਂ ਨੂੰ ਹੋਰ ਔੜਦੀ ਮਸੀ ਸਾਹਮਣੇ ਤਲਵਾਰ ਵੱਲ ਦੇਖਦੇ ਆ। ਸ਼ਸਤਰਧਾਰੀ ਬਣਾਇਆ ਗੁਰਮੁਖ ਪਿਆਰੇ, ਸਤਿਗੁਰ ਨੇ ਅੱਜ ਸ਼ਸਤਰ ਭੁੱਲ ਗਏ ਤਾਂ ਨੁਕਸਾਨ ਹੁੰਦਾ। ਜੇ ਸ਼ਸਤਰ ਹੋਵੇ ਸਿੱਖ ਦੇ ਕੋਲ ਕਿਸੇ ਹੋਰ ਦੀ ਨਹੀਂ, ਆਪ ਜੀ ਤੇ ਰੱਖਿਆ ਕਰ ਹੀ ਸਕਦਾ ਨਾ। ਜੇ ਕਿਤੇ ਗੁਰਮੁਖ ਪਿਆਰਿਆ 84 ਚ ਇੰਨਾ ਕਤਲੇਆਮ ਹੋਇਆ, ਜੇ ਅਸੀਂ ਉਦੋਂ ਸ਼ਸਤਰਧਾਰੀ ਉੱਥੇ ਸਾਡੇ ਸਿੱਖ ਹੁੰਦੇ ਇੰਨਾ ਕਤਲੇਆਮ ਨਹੀਂ ਸੀ ਹੋ ਸਕਦਾ। ਅਸੀਂ ਸ਼ਸਤਰਾਂ ਨੂੰ ਤਲਾਂਜਲੀ ਦਿੱਤੀ ਆ ਤਾਂ ਕਤਲੇਆਮ ਹੋਇਆ। ਅੰਮ੍ਰਿਤਧਾਰੀ ਸ਼ਸਤਰਧਾਰੀ ਦੇ ਹਰ ਇੱਕ ਸਿੱਖ ਹੁੰਦਾ ਤਾਂ 84 ਵਿੱਚ ਨਾ ਇੰਨਾ ਨੁਕਸਾਨ ਹੁੰਦਾ। ਉਹ ਨੁਕਸਾਨ ਤਾਂ ਹੋਇਆ ਗੁਰਮੁਖ ਪਿਆਰਿਓ ਕਿਉਂਕਿ ਅਸੀਂ ਸ਼ਸਤਰਧਾਰੀ ਨਹੀਂ ਰਹੇ। ਸ਼ਸਤਰਧਾਰੀ ਬਣਨਾ ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਬਣ ਕੇ ਜੀਓ, ਕਲਗੀਧਰ ਦੇ ਪੁੱਤਰੋ ਧੀਓ, ਸ਼ਸਤਰਧਾਰੀ ਬਣ ਕੇ ਜੀਓ। ਸ਼ਸਤਰਧਾਰੀ ਸਤਿਗੁਰ ਨੇ ਸਾਨੂੰ ਸ਼ਸਤਰ ਬਖਸ਼ਦੇ ਆ, ਤਿਆਰ ਪਰ ਤਿਆਰ ਦੇ ਸ਼ਸਤਰ, ਕਿਸੇ ਤੇ ਜ਼ੁਲਮ ਕਰਨ ਲਈ ਨਹੀਂ, ਜ਼ੁਲਮ ਦਾ ਜਵਾਬ ਦੇਣ ਵਾਸਤੇ, ਗਊ ਗਰੀਬ ਦੀ ਰੱਖਿਆ ਲਈ, ਕਿਸੇ ਦਾ ਘਰ ਲੁੱਟਣ ਲਈ ਨਹੀਂ, ਘਰ ਲੁੱਟਦਾ ਬਚਾਉਣ ਵਾਸਤੇ, ਕਿਸੇ ਦੇ ਡਾਕਾ ਮਾਰਨ ਲਈ ਨਹੀਂ, ਕਿਸੇ ਦੇ ਡਾਕੇ ਨੂੰ ਬਚਾਉਣ ਵਾਸਤੇ ਸ਼ਸਤਰਧਾਰੀ। ਅਸੀਂ ਤੇ ਖੁਦ ਆਪਣੇ ਗੁਰਮੁਖ ਪਿਆਰੇ ਜਿਹੜੇ ਹੱਕਾਂ ਤੇ ਡਾਕੇ ਵੱਜ ਰਹੇ ਆ, ਉਹਦੀ ਖਾਤਰ ਜੇ ਗੁਰਮੁਖ ਪਿਆਰੇ ਸ਼ਸਤਰਧਾਰੀ ਹੋ ਜਾਈਏ ਤੇ ਆਪਣੇ ਹੱਕ ਤਾਂ ਅਸੀਂ ਲੈ ਲਈਏ, ਹੱਕ ਤੇ ਸਲਾਮਤ ਹੋ ਜਾਣ, ਗੁਲਾਮਾਂ ਵਾਲੀ ਜ਼ਿੰਦਗੀ ਤੇ ਨਾ ਹੋਵੇ, ਅੱਜ ਇਹੋ ਜਿਹਾ ਹਾਲਤ ਨਾ ਹੋਵੇ ਗੁਰਮੁਖ ਪਿਆਰੇ। ਉਹ ਗੁਰੂ ਦਾ ਖਾਲਸਾ ਜਿਹਦੀ ਤੇਗ ਦੀਆਂ ਬਾਤਾਂ ਅੱਜ ਵੀ ਹਰੀ ਸਿੰਘ ਨੜੂਏ ਵਰਗੇ ਅਫਗਾਨਿਸਤਾਨ ਦੇ ਅੰਦਰ ਪੈਂਦੀਆਂ, ਗੁਰਮੁਖ ਪਿਆਰੇ ਅਫਗਾਨਿਸਤਾਨ ਇੱਕ ਇਹੋ ਜਿਹੀ ਕੰਟਰੀ ਆ ਜਿੱਥੇ ਜੰਮਿਆਂ ਨੂੰ ਕਹਿੰਦੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਦਾ ਸਾਹਮਣਾ ਕਰਨਾ ਪਿਆ, ਪਰ ਅੱਜ ਤੱਕ ਉਹਨਾਂ ਨੇ ਕੋਈ ਟਿਕਣ ਨਹੀਂ ਦਿੱਤਾ। ਅਮਰੀਕਾ ਜ਼ੋਰ ਲਾ ਕੇ ਮਰ ਗਿਆ ਕਦੋਂ ਦਾ, ਉੱਥੇ ਬੰਬ ਤੇ ਬੰਬ ਸੁੱਟੀ ਜਾਂਦਾ, ਪਰ ਅਫਗਾਨੀਆਂ ਨੇ ਗੋਡੇ ਨਹੀਂ ਟੇਕੇ। ਗੁਰਮੁਖ ਪਿਆਰੇ ਇੱਕੋ ਵਾਰ ਇਤਿਹਾਸ ਜੋ ਅਫਗਾਨਿਸਤਾਨ ਨੇ ਗੋਡੇ ਟੇਕੇ ਆ ਤੇ ਉਹ ਟੇਕੇ ਆ ਤੁਹਾਡੇ ਮੂਹਰੇ ਗੁਰੂ ਕੇ ਖਾਲਸੇ ਜਥੇਦਾਰ ਹਰੀ ਸਿੰਘ ਨੜੂਏ ਦੇ
ਬੋਲੇ।
ਸਿੱਖਾਂ ਦਾ ਇਤਿਹਾਸ ਹੈ ਗੁਰਮੁਖ ਪਿਆਰੇ, ਖਾਲਸੇ ਮੂਹਰੇ ਗੋਡੇ ਟੇਕੇ ਆ। ਅੱਜ ਤੱਕ ਅਫਗਾਨਿਸਤਾਨ ਆ ਦੁਨੀਆਂ ਦੀ ਵੱਡੀ ਤਾਕਤ, ਅਮਰੀਕਾ ਨੂੰ ਮੰਨਿਆ ਦੁਨੀਆਂ ਦੀ ਵੱਡੀ ਫੌਜੀ ਤਾਕਤ ਹੈ, ਉਹਨਾਂ ਕੋਲ ਗੁਰਮੁਖ ਪਿਆਰੇ ਹਥਿਆਰਾਂ ਦੀ ਤਾਕਤ ਆ। ਆਏ ਦਿਨ ਬੰਬ ਸਿੱਟੀ ਜਾਂਦੇ ਉੱਥੇ ਗੁਰਮੁਖ ਪਿਆਰੇ ਜਹਾਜ਼ਾਂ ਨਾਲ ਹਮਲੇ, ਫੌਜੀ ਹਮਲੇ ਅਫਗਾਨਿਸਤਾਨ ਵਿੱਚ, ਕਿੰਨੇ ਸਾਲ ਹੋ ਗਏ ਆ, ਪਰ ਅਫਗਾਨੀਆਂ ਨੇ ਗੋਡੇ ਨਹੀਂ ਟੇਕੇ। ਕਦੋਂ ਟੇਕੇ ਸੀ ਗੋਡੇ? ਜਦੋਂ ਹਰੀ ਸਿੰਘ ਨਲੂਆ ਗਿਆ ਸੀ, ਮਾਰ ਮਾਰ ਪਠਾਣਾ ਦੀ ਬੰਬ ਬੁਲਾਤੀ। ਅੱਜ ਵੀ ਗੁਰਮੁਖ ਪਿਆਰੇ ਜਿਹੜੇ ਪਠਾਣ ਆ ਨਾ, ਆਪਣੇ ਬੱਚਿਆਂ ਨੂੰ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਚੁੱਪ ਕਰਾਉਂਦੇ ਆ। ਅਸੀਂ ਗਏ ਉੱਥੇ ਪਿਸ਼ਾਵਰ ਚ, ਅਫਗਾਨੀ ਉੱਥੇ ਮਿਲੇ ਸਾਨੂੰ ਗੁਰਮੁਖ ਪਿਆਰੇ, ਪਿਸ਼ਾਵਰ ਦੇ ਵਿੱਚ ਉਹ ਪਠਾਣ ਮਿਲੇ, ਏਡੇ ਪਠਾਣ। ਸਵੇਰੇ ਉੱਠ ਕੇ ਉਹਨਾਂ ਦਾ ਨਾਸ਼ਤਾ ਹੀ ਗੋਸ਼ਤ ਤੋਂ ਸ਼ੁਰੂ ਹੁੰਦਾ, ਸਵੇਰੇ ਹੀ ਖਾਣ ਲੱਗਦੇ, ਆਥਣ ਤਾਂ ਹੀ ਸਬੂਤਾ ਬੱਕਰਾ ਖਾ ਜਾਂਦੇ, ਸਬੂਤੀ ਭੇਡ ਖਾ ਜਾਂਦੇ ਆ। ਲਾਹੌਰ ਚਲੇ ਜਾਓ, ਪਿਸ਼ਾਵਰ ਚਲੇ ਜਾਓ, ਹਰ ਤੀਜੀ ਚੌਥੀ ਦੁਕਾਨ ਤੁਹਾਨੂੰ ਮਾਸ ਦੀ ਮਿਲੂ। ਇਸਲਾਮ ਚ ਮਾਸ ਦੀ ਮਨਾਹੀ ਨਹੀਂ ਆ। ਇਸਲਾਮ ਦੇ ਲੋਕ ਉਹਨਾਂ ਦਾ ਸਵੇਰ ਵੇਲਾ, ਦੁਪਹਿਰ ਵੇਲਾ, ਆਥਣ ਨੂੰ ਉਹਨਾਂ ਦਾ ਬ੍ਰੇਕਫਾਸਟ ਹੋਵੇ, ਲੰਚ ਹੋਵੇ, ਡਿਨਰ ਹੋਵੇ, ਉਹ ਗੁਰਮੁਖ ਪਿਆਰੇ ਮਾਸ ਨਾਲ ਹੀ ਹੁੰਦਾ। ਏਡੇ ਏਡੇ ਪਠਾਣ ਪੈਦਾਵਾਰ, ਪਰ ਅੱਜ ਵੀ ਉਹਨਾਂ ਦੇ ਬੱਚੇ ਜਹੇਦਾਰ ਹਰੀ ਸਿੰਘ ਨਲੂਏ ਦਾ ਨਾਂ ਲੈ ਕੇ ਚੁੱਪ ਕਰਦੇ ਆ। ਅੱਜ ਵੀ ਅਸੀਂ ਕਿਹਾ ਵੀ ਆਹ ਜਿਹੜੀ ਕਹਾਵਤ ਅਸੀਂ ਸੁਣੀ ਆ, ਉੱਥੇ ਪਠਾਣ ਸਿੱਖ, ਪਿਸ਼ਾਵਰ ਦੇ ਸਿੱਖ, ਪਸੌਰੀਏ ਸਿੱਖ, ਉਹਨਾਂ ਪਠਾਣ ਮਿਲਾਏ, ਕਹਿੰਦੇ ਪੁੱਛ ਲੈਂਦੇ ਆ, ਉਹ ਕਹਿੰਦੇ ਜੀ ਇਹ ਸਾਡੇ ਅੱਜ ਵੀ ਸਾਡੇ ਬੱਚੇ ਨੂੰ ਜੇ ਚੁੱਪ ਕਰਾਉਣਾ ਹੋਵੇ ਨਾ, ਸਾਡੀਆਂ ਬੇਗਮਾਂ ਅੱਜ ਵੀ ਕਹਿੰਦੀਆਂ ਬੱਚਾ ਚੁੱਪ ਕਰ ਜਾ, ਨਹੀਂ ਤੇ ਹਰੀਆ ਰਾਗ ਲੈ, ਚੁੱਪ ਕਰ ਜਾ ਨਹੀਂ ਤੇ ਹਰੀ ਸਿੰਘ ਨਲੂਆ ਆ ਜੂਗਾ। ਅੱਜ ਵੀ ਸਾਡੀਆਂ ਬੀਬੀਆਂ, ਅੱਜ ਵੀ ਬੇਗਮਾਂ ਬੱਚਿਆਂ ਨੂੰ ਖਾਲਸੇ ਦਾ ਨਾਂ ਲੈ ਕੇ ਚੁੱਪ ਕਰਾਉਂਦੀਆਂ ਨੇ। ਗੁਰਮੁਖ ਪਿਆਰੇ ਉਹਨਾਂ ਨੇ ਪਠਾਣਾ ਨੇ ਦੱਸਿਆ, ਅਸੀਂ ਕਿਹਾ ਇੱਕ ਗੱਲੋਂ ਤਾਂ ਤੁਸੀਂ ਚਲੋ ਚੰਗੇ ਹੋ ਵੀ ਕਿਸੇ ਮਰਦ ਦਾ ਨਾਂ ਲੈ ਕੇ ਤੇ ਜਵਾਕਾਂ ਨੂੰ ਚੁੱਪ ਕਰਾਉਂਦੇ ਹੋ, ਕਹਿੰਦੇ ਤੁਹਾਡੇ ਕਹਿਣ ਦਾ ਕੀ ਮਤਲਬ? ਅਸੀਂ ਕਿਹਾ ਸਾਡੇ ਇੱਥੇ ਪੰਜਾਬ ਚ ਜਾਂ ਪੰਜਾਬੀਆਂ ਨੇ ਕਿਤੇ ਜਵਾਕ ਚੁੱਪ ਕਰਾਉਣਾ ਹੋਵੇ ਨਾ, ਤੇ ਮਾਂ ਕਹਿ ਜੂ ਬੱਚਾ ਚੁੱਪ ਕਰ ਜਾ, ਨਹੀਂ ਤੇ ਮਾਣੋ ਬੱਲੀ ਆ ਜੂ, ਚੁੱਪ ਕਰਦਾ ਨੀ ਮਾਣੋ ਬਿੱਲੀ ਆ ਜੂ, ਤੇ ਬੱਚਾ ਥਾਂ ਵਿਚਾਰਾ ਨਾ ਪੁਸਕਦਾ ਨੀ, ਉੱਥੇ ਚੁੱਪ ਹੋ ਜੂ, ਮਾਣੋ ਬਿੱਲੀ ਪਤਾ ਨੀ ਕੀ ਬੁਲਾ ਹੋਣੀ ਆ। ਜਿੰਨਾ ਚਿਰ ਸਾਡੇ ਬੱਚੇ ਸੁਰਤ ਨਹੀਂ ਨਾ ਸੰਭਲਦੇ, ਉਨਾ ਚਿਰ ਵਿਚਾਰੇ ਮਾਣੋ ਬਿੱਲੀ ਤੋਂ ਡਰੀ ਜਾਂਦੇ ਆ। ਜਦੋਂ ਸੁਰਤ ਸੰਭਲਦੇ ਉਦੋਂ ਪਤਾ ਲੱਗਦਾ ਲੈ ਇਹਦੇ ਤੋਂ ਡਰੀ ਗਏ ਆ ਬਿੱਲੀ ਤੋਂ, ਫਿਰ ਵਿਚਾਰਿਆਂ ਨੂੰ ਪਤਾ ਲੱਗਦਾ ਵੀ ਇਹਦੇ ਤੋਂ ਡਰਾਈ ਗਏ। ਚੁੱਪ ਕਰਦਾ ਬੱਚਾ ਨੀ ਤਾਂ ਮਾਣੋ ਬਿੱਲੀ ਆ ਜੂ, ਮਾਂ ਕਹਿੰਦੀ ਮਾਣੋ ਬਿੱਲੀ ਕਿਹੜੀ ਬਾਹਰੋਂ ਆਉਣੀ ਹੁੰਦੀ ਆ, ਮਾਂ ਕਹਿ ਦਿੰਦੀ ਮਾਣੋ ਬਿੱਲੀ ਆ ਜੂਗੀ, ਤੇ ਪਿਓ ਦੂਜੇ ਕਮਰੇ ਚ ਹੌੜੀ ਨਾ ਮਿਆਉਂ ਕਹਿ ਦਿੰਦਾ, ਜਵਾਕ ਡਰ ਜਾਂਦਾ, ਮਾਣੋ ਬਿੱਲੀ ਵੀ ਘਰੇ ਹੀ ਬਣ ਜਾਂਦੀ ਆ। ਮਾਂ ਕਹਿ ਦਿੰਦੀ ਆ ਪਿਓ ਮਾਣੋ ਬਿੱਲੀ ਬਣ ਜਾਂਦਾ, ਮਿਆਉਂ ਕਰ ਦਿੰਦਾ ਦੂਜੇ ਕਮਰੇ ਚ, ਜਵਾਕ ਚੁੱਪ ਹੋ ਜਾਂਦਾ, ਅਸੀਂ ਜਵਾਕ ਚੁੱਪ ਕਰਾਉਂਦੇ ਮਾਣੋ ਬਿੱਲੀ ਤੋਂ, ਉਹ ਕਿਸੇ ਮਰਦ ਦਾ ਨਾਂ ਲੈ ਕੇ ਚੁੱਪ ਕਰਾਉਂਦੇ ਆ। ਚੁੱਪ ਕਰ ਜਾ ਬੱਚਾ ਨਿਧਾਰੀਆ ਰਾਗ ਦੇ, ਚੁੱਪ ਕਰ ਜਾ ਨਿਧਾਰੀ ਸਿੰਘ ਨਲੂਆ ਆ ਜੂ। ਗੁਰਮੁਖ ਪਿਆਰੇ ਉਹ ਗੁਰੂ ਕੇ ਖਾਲਸੇ, ਉਹ ਬੱਚੇ ਨੂੰ ਅੱਜ ਵੀ ਜੇ ਚੁੱਪ ਕਰਾਉਣਗੇ ਗੁਰਮੁਖ ਪਿਆਰੇ ਖਾਲਸੇ ਦੇ ਨਾਂ ਲੈ ਕੇ, ਹਰੀ ਸਿੰਘ ਨਲੂਏ ਦਾ ਨਾਂ ਲੈ ਕੇ, ਅੱਜ ਤੱਕ ਉਹ ਅਫਗਾਨਿਸਤਾਨ ਕਿਸੇ ਅੱਗੇ ਗੋਡੇ ਨਹੀਂ ਟੇਕੇ ਅਫਗਾਨੀਆਂ ਨੇ, ਜੇ ਟੇਕੇ ਆ ਤੇ ਗੁਰੂ ਕੇ ਖਾਲਸੇ ਮੂਹਰੇ। ਅੱਜ ਵੀ ਉਹ ਆਪਣੇ ਜਵਾਕਾਂ ਨੂੰ ਪਤਾ ਕੀ ਕਹਿੰਦੀਆਂ ਗੁਰਮੁਖ ਪਿਆਰੇ, ਅੱਜ ਵੀ ਕਹਿੰਦੀਆਂ ਕਿਤੇ ਆ ਜੇ ਨਾ ਗੁਰੂ ਦਾ ਖਾਲਸਾ, ਸੌਂ ਜਾ ਬੱਚਾ ਚੁੱਪ ਕਰਕੇ ਸਾਰੇ ਰਸਨਾ ਸਫਲੀ ਕਰਿਓ। ਅੱਜ ਵੀ ਪਠਾਣੀਆਂ ਆਪਣੇ ਬੱਚਿਆਂ ਨੂੰ ਕਹਿੰਦੀਆਂ ਕਿਤੇ ਆ ਜੇ ਨਾ ਗੁਰੂ ਕਾ ਖਾਲਸਾ,
ਆਜੇ ਨਾ ਗੁਰੂ
ਪਠਾਣੀਆਂ ਕਹਿੰਦੀਆਂ ਚੁੱਪ ਕਰ ਜਾ ਵੱਜਾ ਨੀ ਤੇ ਗੁਰੂ ਦਾ ਖਾਲਸਾ ਆਜੂਗਾ। ਅੱਜ ਵੀ ਪਠਾਣਾ ਦੇ ਵਿੱਚ ਖਾਲਸੇ ਦਾ ਹਰੀ ਸਿੰਘ ਨਲੂਏ ਦਾ ਨਾਂ ਸੁਣ ਕੇ ਨਾ ਹਾਂ ਚੁੱਪ ਕਰ ਜਾਂਦੇ ਆ। ਬਹਾਦਰੀ ਗੁਰੂ ਕੇ ਖਾਲਸੇ ਦੀ, ਪਠਾਣ ਵੀ ਡਰੇ ਖਾਲਸੇ ਤੋਂ, ਪਠਾਣਾ ਨੂੰ ਜਿੱਤਿਆ ਗੁਰਮੁਖ। ਅੱਜ ਅਸੀਂ ਉਹ ਬਹਾਦਰੀ ਭੁੱਲਦੇ ਜਾਂਦੇ, ਉਹ ਸਰੂਪ ਭੁੱਲਦੇ ਜਾਂਦੇ ਆ, ਉਹ ਸਪਿਰਟ ਉਹ ਵਿਚਾਰਧਾਰਾ ਨੂੰ ਭੁੱਲਦੇ ਜਾਂਦੇ ਆ। ਆਓ ਉਸ ਨੂੰ ਯਾਦ ਕਰੀਏ ਗੁਰਮੁਖ ਪਿਆਰੇ, ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ ਕੇ ਦੇਖੋ ਖਾਲਸਾ ਜਿਹਦੀ ਬਹਾਦਰੀ। ਜਦੋਂ ਵਰਲਡ ਵਾਰ ਹੋਈ ਨਾ ਗੁਰਮੁਖ ਪਿਆਰੇ, ਵਰਲਡ ਵਾਰ ਦੇ ਵਿੱਚ ਸਿੱਖ ਫੌਜੀ ਭੇਜੇ ਯੂਰਪ ਦੇ ਅੰਦਰ, ਅਸੀਂ ਇਟਲੀ ਗਏ, ਇਟਾਲੀਅਨ ਇਟਲੀ, ਗੁਰਮੁਖ ਪਿਆਰਿਓ ਜਿਸ ਵੇਲੇ ਉੱਥੇ ਗਏ, ਲੱਖਾਂ ਸਿੱਖ ਵੱਸਦੇ ਅੱਜ ਇਟਲੀ ਦੇ ਅੰਦਰ, ਤੇ ਅਸੀਂ ਉਹ ਸ਼ਹੀਦਾਂ ਦੀ ਥਾਂ ਵੇਖਣ ਗਏ ਜਿੱਥੇ ਗੁਰਮੁਖ ਪਿਆਰਿਓ ਬਹੁਤ ਸਾਰੇ ਸਿੱਖ ਫੌਜੀ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਵਰਲਡ ਵਾਰ ਦੇ ਵਿੱਚ ਉਹਨਾਂ ਦੀ ਥਾਂ ਬਣੀ ਹੈ, ਜਿੱਥੇ ਹੋਰ ਫੌਜੀਆਂ ਦੀਆਂ ਗੁਰਮੁਖ ਪਿਆਰਿਓ ਥਾਵਾਂ, ਉੱਥੇ ਸਿੱਖ ਫੌਜੀਆਂ ਦੀਆਂ ਵੀ ਉਹ ਇਟਾਲੀਅਨ ਸਰਕਾਰ ਨੇ ਬਣਾਈਆਂ ਨੇ। ਅਹਿਸਾਨ ਫਰਾਮੋਸ਼ ਨਹੀਂ ਹੋਏ, ਉਹ ਲੋਕ ਮੰਨਦੇ ਆ ਕਿ ਸਾਨੂੰ ਯਾਦ ਕਰਾਉਣ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ, ਸਿੱਖ ਫੌਜੀਆਂ ਦਾ। ਉਹਨਾਂ ਨੇ ਬਕਾਇਦਾ ਨਾਂ ਲਿਖ ਕੇ ਗੁਰਮੁਖ ਪਿਆਰਿਓ, ਵੱਡੇ ਪੱਥਰ ਲੱਗੇ ਉਹਨਾਂ ਦੇ ਨਾਂ ਲਿਖੇ ਤੇ ਕੱਲੇ ਕੱਲੇ ਦੇ ਗੁਰਮੁਖ ਪਿਆਰਿਓ ਉਹਨਾਂ ਨੇ ਪੱਥਰ ਲਾਏ ਆ, ਬਹੁਤ ਵੱਡਾ ਇੱਕ ਕਬਰਸਤਾਨ ਬਣਾ ਕੇ ਨਾ, ਇਟਾਲੀਅਨ ਭਾਸ਼ਾ ਚ ਚਿਮੀ ਤੋਰੇ ਕਹਿੰਦੇ, ਚਿਮੀ ਤੇਰੋ, ਚਿਮੀ ਤੇਰੋ, ਅਸੀਂ ਕਹਿੰਦੇ ਕਬਰਸਤਾਨ, ਸ਼ਮਸ਼ਾਨ ਘਾਟ, ਮੁਰਦਾ ਘਾਟ, ਉਹ ਕਹਿੰਦੇ ਚਿਮੀ ਤੇਰੋ, ਇਟਾਲੀਅਨ ਭਾਸ਼ਾ। ਤੇ ਗੁਰਮੁਖ ਪਿਆਰੇ ਉੱਥੇ ਉਹਨਾਂ ਨੇ ਜਗ੍ਹਾ ਬਣਾਈ, ਅਸੀਂ ਵੇਖਣ ਵਾਸਤੇ ਗਏ ਸਪੈਸ਼ਲ, ਸਿੱਖ ਫੌਜੀ ਉਹਨਾਂ ਰਜਿਸਟਰ ਲਾਏ ਹੋਏ ਆ, ਜਿਹੜੇ ਦੇਸ਼ ਦੇ ਲੋਕ ਆਉਂਦੇ ਆ ਉੱਥੇ ਆਪਣੇ ਦਸਤਖਤ ਤੇ ਸਿੱਖ ਫੌਜੀਆਂ ਦੇ ਨਾਂ ਤੇ, ਵੀ ਅਸੀਂ ਸਿੱਖ ਤੇ ਸਿੱਖ ਫੌਜੀਆਂ ਦੀ ਜਗ੍ਹਾ ਦੇਖਣ, ਤੇ ਉਹਨਾਂ ਫੌਜੀਆਂ ਦਾ ਮਾਣ ਵੱਧਦਾ। ਉਹ ਇਟਾਲੀਅਨ ਲੋਕ ਦੇਖਦੇ ਆ, ਉਹ ਇਹਨਾਂ ਦੇ ਮਗਰ ਵੀ ਕੋਈ ਆਉਂਦਾ, ਇਹਨਾਂ ਦੇ ਹੈ ਕੋਈ ਜਿਨ੍ਹਾਂ ਦੇ ਇਹਨਾਂ ਨੇ ਆ ਕੇ ਇੱਥੇ ਸ਼ਹਾਦਤਾਂ ਦੇ ਜਾਮ ਪੀਤੇ, ਵਰਲਡ ਵਾਰ ਵਿੱਚ ਇਹਨਾਂ ਦੇ ਪਿੱਛੇ ਵੀ ਕੋਈ ਆਉਂਦੇ ਇਹਨਾਂ ਦੀਆਂ ਥਾਵਾਂ ਦੇਖਣ। ਤੇ ਗੁਰਮੁਖ ਪਿਆਰੇ ਉਹ ਫੌਜੀ ਜਦੋਂ ਗਏ ਨਾ, ਉੱਧਰ ਹਿਟਲਰ ਦੇ ਨਾਲ ਜੰਗ ਸੀ, ਹਿਟਲਰ ਜਿਹੜਾ ਸੀ ਉਹਦੀਆਂ ਫੌਜਾਂ ਸਾਰੇ ਪਾਸੇ ਕਬਜ਼ਾ ਕਰਨੀਆਂ ਚਾਹੁੰਦੀਆਂ ਸੀ ਵਰਲਡ ਵਾਰ ਵਿੱਚ, ਤੇ ਜਦੋਂ ਇੱਧਰੋਂ ਸਿੱਖ ਫੌਜੀ ਗਏ ਤੇ ਗੁਰਮੁਖ ਪਿਆਰਿਓ ਸਵੇਰ ਵੇਲਾ ਜਦੋਂ ਹੋਇਆ ਨਾ, ਹੁਣ ਫੌਜੀ ਸਾਬਤ ਸੂਰਤ ਹੁੰਦੇ ਸੀ, ਪਹਿਲਾਂ ਫੌਜ ਦੇ ਅੰਦਰ ਸਿੱਖ ਨੂੰ ਕੇਸ ਕੱਟਣ ਦੀ ਮਨਾਹੀ ਸੀ, ਇਹ ਤਾਂ ਹੁਣ ਗੁਰਮੁਖ ਪਿਆਰਿਓ ਕੇਸ ਕੱਟਣ ਦੀ ਇਜਾਜ਼ਤ ਦੇ ਦਿੱਤੀ ਫੌਜਾਂ ਦੇ ਅੰਦਰ। ਪਹਿਲਾਂ ਪੰਜ ਕਕਾਰਾਂ ਦੀ ਮਰਿਆਦਾ ਚ ਪੂਰੇ ਰੱਖਦੇ ਸੀ ਅੰਗਰੇਜ਼, ਜਿਸ ਵੇਲੇ ਇੰਗਲੈਂਡ ਨੇ ਇੱਥੇ ਭਾਰਤ ਦੇ ਰਾਜ ਕੀਤਾ, ਸਿੱਖ ਫੌਜੀ ਭਰਤੀ ਹੋਏ ਗੁਰਮੁਖ ਪਿਆਰਿਓ, ਉਹਨਾਂ ਨੂੰ ਸਾਬਤ ਸੂਰਤ ਰੱਖਿਆ ਜਾਂਦਾ ਸੀ। ਉਹਦਾ ਮਤਲਬ ਸੀ, ਉਹ ਕਹਿੰਦੇ ਜਿਹੜਾ ਸਿੱਖ ਆਪਣੇ ਗੁਰੂ ਦੇ ਪ੍ਰਤੀ, ਆਪਣੇ ਧਰਮ ਦੇ ਪ੍ਰਤੀ ਇਮਾਨਦਾਰ ਹੋਵੇਗਾ ਉਹੀ ਸਾਡੇ ਪ੍ਰਤੀ ਇਮਾਨਦਾਰ ਹੋਵੇ, ਜਿਹੜਾ ਆਪਣੇ ਧਰਮ ਦੇ ਗੁਰੂ ਨਾਲ ਇਮਾਨਦਾਰ ਨਹੀਂ, ਮਰਿਆਦਾ ਚ ਪੱਕਾ ਨਹੀਂ ਹੈ, ਉਹਨੇ ਸਾਡੇ ਲਈ ਇਮਾਨਦਾਰੀ ਕੀ ਕਰਨੀ ਹੈ। ਇਸ ਕਰਕੇ ਉਹ ਸਿੱਖ ਫੌਜੀਆਂ ਨੂੰ ਤਿਆਰ ਪਰ ਤਿਆਰ ਰੱਖਦੇ ਸੀ, ਸਿੱਖ ਫੌਜੀ ਵੀ ਤਿਆਰ ਪਰ ਤਿਆਰ। ਹੁਣ ਜਦੋਂ ਗੁਰਮੁਖ ਪਿਆਰੇ ਸਵੇਰ ਵੇਲੇ ਉੱਥੇ ਸਿੱਖ ਫੌਜੀ, ਹੁਣ ਸਵੇਰੇ ਕਰਿਆ ਸੋਧ ਵੀ ਗੁਰਮੁਖ ਪਿਆਰੇ ਦਾਤਨ ਕੁਰਲਾ ਕਰਨਾ, ਹੁਣ ਜੰਗ ਦੇ ਮੈਦਾਨ, ਹੁਣ ਜਦੋਂ ਗਏ ਗੁਰਮੁਖ ਪਿਆਰੇ ਜੰਗਲਾਂ ਵਿੱਚ ਇਹੋ ਜਿਹਾ, ਉੱਥੇ ਅਲੀਵੇ ਦੇ ਬੂਟੇ ਹੁੰਦੇ ਸੀ, ਜੈਤੂਨ ਕਹਿ ਦਿੰਦੇ, ਜੈਤੂਨ ਦਾ ਤੇਲ ਵਰਤਦੇ ਆ, ਉਹਨੂੰ ਅਲੀਵਾ ਕਹਿ ਦਿੰਦੇ ਆ ਉਧਰ ਦੇ ਭਾਸ਼ਾ, ਅਲੀਵੇ ਦੇ ਬੂਟੇ, ਛੋਟੇ ਛੋਟੇ ਜਿਹੇ ਬੂਟੇ ਹੁੰਦੇ ਆ ਝਾੜਾਂ ਦੇ ਵਾਂਗੂ, ਗੁਰਮੁਖ ਪਿਆਰੇ ਉਹਨਾਂ ਚ ਤੇਲ ਨਿਕਲਦਾ, ਇੰਨੇ ਉਹ ਤਰ ਹੁੰਦੇ ਆ ਤੇਲ ਦੇ ਨਾਲ, ਬੂਟੇ ਨਿੱਕੇ ਨਿੱਕੇ ਜੇ ਹੁੰਦੇ ਗੁਰਮੁਖ ਪਿਆਰੇ, ਕੋਈ ਬਹੁਤੇ ਵੱਡੇ ਨੀ, ਛੇ ਛੇ ਸੱਤ ਸੱਤ ਫੁੱਟ ਦੇ, ਕੋਈ ਕੋਈ ਬਹੁਤਾ ਵੱਡਾ ਗੁਰਮੁਖ ਪਿਆਰੇ ਬੂਟਾ ਪੁਰਾਣਾ ਫੈਲਣ ਦਾ, ਤਿੰਨ ਤਿੰਨ ਸੌ ਸਾਲ, ਚਾਰ ਚਾਰ ਸੌ ਸਾਲ ਪੁਰਾਣੇ ਬੂਟੇ ਅਸੀਂ ਦੇਖੇ ਉੱਥੇ ਗੁਰਮੁਖ ਪਿਆਰੇ, ਇੰਨੇ ਤਰ ਹੁੰਦੇ ਆ ਜੇ ਹਰੇ ਬੂਟੇ ਨੂੰ ਵੀ ਤੁਸੀਂ ਅੱਗ ਲਾ ਦਿਓ ਨਾ ਕਿਸੇ ਪਾਸੇ ਨੂੰ, ਤੇ ਹਰਿਆ ਹੀ ਦਰਖਤ ਸਾਰਾ ਮੱਤ ਜਾਂਦਾ, ਕਿਉਂਕਿ ਉਹਦੇ ਚ ਇੰਨਾ ਤੇਲ ਹੁੰਦਾ ਜੈਤੂਨ ਦਾ ਤੇਲ, ਤੇ ਉਹ ਇੰਨਾ ਕੱਚਾ ਇੰਨਾ ਹੁੰਦਾ ਜੀ, ਉਹਦੀ ਛੋਟੀ ਜੀ ਟਾਹਣੀ ਫੜ ਕੇ ਖਿੱਚੋ ਨਾ ਤੇ ਵੱਡਾ ਟਾਹਣ ਟੁੱਟ ਜਾਂਦਾ, ਬਾਂਹ ਜਿਹੜਾ ਮੋਟਾ ਟਾਹਣ ਉਹ ਵੀ ਟੁੱਟ ਜਾਂਦਾ, ਤੇ ਛੋਟੀ ਜੀ ਟਾਹਣੀ ਫੜ ਕੇ ਖਿੱਚੋ ਤਾਂ। ਹੁਣ ਜਦੋਂ ਸਵੇਰੇ ਸਵੇਰੇ ਸਿੱਖ ਫੌਜੀ ਉੱਠੇ, ਹੁਣ ਆਪਣਾ ਸੁਭਾਅ ਦਾਤਨ ਕੁਰਲੇ ਕਰਨੇ, ਆ ਪੁਰਸ਼ ਪੇਸ਼ਟਾਂ ਪੇਸ਼ਟਾਂ ਦੇ ਬਾਅਦ ਜਾਏ ਜਿਹੜੀਆਂ ਪੁਰਸ਼ ਪੇਸ਼ਟਾਂ, ਇਹਦੇ ਬਾਅਦ ਵਿੱਚ ਪੇਸ਼ ਤੇ ਹੁਣ ਲੱਗੇ ਅਸੀਂ ਵਰਤਨ, ਥੋੜੇ ਸਮੇਂ ਤੋਂ ਪਹਿਲਾਂ ਦਾਤਣਾ, ਕਿੱਕਰ ਦੀ ਦਾਤਣ, ਫਲਾਹ ਦੀ ਦਾਤਣ, ਟਾਹਲੀ ਦੀ ਦਾਤਣ, ਦਾਤਣਾ ਵਰਤਦੇ ਸੀ, ਬਜ਼ੁਰਗਾਂ ਦੇ ਦੰਦ ਵੀ ਪੱਕੇ ਹੁੰਦੇ ਸੀ, ਹੁਣ ਪੇਸ਼ ਦਾ ਪਤਾ ਨੀ ਕੀ ਪੈਂਦਾ ਕੀ ਨਹੀਂ ਪੈਂਦਾ ਇਹਨਾਂ ਚ, ਤਾਂ ਹੀ ਦੰਦ ਵੀ ਕਮਜ਼ੋਰ ਜੇ ਬਹੁਤੇ ਪੱਕੇ ਨਹੀਂ ਹੁੰਦੇ, ਪੁਰਾਣੇ ਦੰਦ ਇੰਨੇ ਪੱਕੇ ਹੁੰਦੇ ਸੀ। ਗੁਰਮੁਖ ਪਿਆਰੇ ਦਾਤਣਾ ਕਰਨੀਆਂ, ਦੰਦ ਵੀ ਤੰਦਰੁਸਤ, ਤੇ ਜਦੋਂ ਸਵੇਰੇ ਉੱਠ ਕੇ ਸਿੱਖ ਫੌਜੀ ਲੱਗੇ ਦਾਤਣ ਕਰਨ, ਹੁਣ ਉਹਨਾਂ ਨੇ ਦਰਖਤ ਦੀ ਦਾਤਣ ਤੋੜਨੀ, ਛੋਟੀ ਛੋਟੀਆਂ ਟਾਹਣੀਆਂ ਨੂੰ ਹੱਥ ਪਾਇਆ ਤੇ ਟਾਹਣੇ ਟੁੱਟ ਗਏ ਵੱਡੇ, ਹੁਣ ਵੱਡੇ ਟਾਣੇ ਗੁਰਮੁਖ ਪਿਆਰੇ ਬਾਹਾਂ ਜਿਹੜੇ ਮੋਟੇ ਪਾਲੇ ਉਹਨਾਂ ਨੇ ਤੇ ਲਾਗੇ ਦਾਤਨਾ ਕਰਨਾ ਹੁਣ ਲੰਬੇ ਦਾੜੇ ਖੁੱਲੇ ਮੁਸ਼ਾਰੇ ਸਿਰਾਂ ਤੇ ਦਮਾਲੇ ਵੱਡੇ 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 ਸਿੱਖ ਫੌਜੀਆਂ ਨੇ ਤੇ ਉਧਰ ਇੱਕ ਦੂਜੀ ਫੌਜ ਸੂਹੇ ਵਾੜੇ ਲਿਆਂਦੇ ਆ ਵੀ ਖਬਰ ਲਓ ਇਹਨਾਂ ਦੀ ਕੀ ਤਾਕਤ ਕਿੰਨਾ ਕੁ ਗੋਲੀ ਸਿੱਕਾ ਕਿੰਨਾ ਕੁ ਹਥਿਆਰ ਇਹਨਾਂ ਕੋਲੇ ਕਿੰਨੀ ਕੁ ਗਿਣਤੀ ਆ ਜਿਹੜੇ ਹਿਟਲਰ ਦੇ ਸੂਹੇ ਸੀ ਨਾ ਸਿੱਖ ਫੌਜੀਆਂ ਵਾਲੇ ਪਾਸੇ ਆਏ ਜਦੋਂ ਉਹਨਾਂ ਨੇ ਸਿੱਖਾਂ ਨੂੰ ਦੇਖਿਆ ਏਡੇ ਦਾੜੇ ਏਡੇ ਮੁਸ਼ਾਹਰੇ ਉਹ ਹੁਣ ਕੇਸ ਸਲਾਮਤ ਨੀ ਰੱਖਦੇ ਗੁਰੂ ਕੇ ਖਾਲਸੇ ਨੂੰ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕੇਸ ਬਖਸ਼ੇ ਆ ਕੇਸਾਂ ਦੀ ਦਾਤ ਕੇਸ ਗੁਰੂ ਕੀ ਮੋਹਰ ਆ ਜਦੋਂ ਉਹਨਾਂ ਨੇ ਏਡੇ ਏਡੇ ਲੰਬੇ ਦਾੜੇ ਮੁਸ਼ਾਹਰੇ ਦੇਖੇ ਸਿਰਾਂ ਤੇ ਦਮਾਲੇ ਤੇ ਮੂੰਹ ਵਿਚ ਪਾਈਆਂ ਬਾਹਾਂ ਜਿਹੜੀਆਂ ਮੋਟੀਆਂ ਲੀਵੇ ਦੀਆਂ ਦਾਤਨਾਂ ਦੇਖੀਆਂ ਨਾ ਉਹਦੇ ਗੁਰਮੁਖ ਪਿਆਰੇ ਸੂਹੇ ਜਾ ਕੇ ਹਿਟਲਰ ਨੂੰ ਕਹਿੰਦੇ ਭੱਜੀ ਦਾ ਭੱਜ ਲਾ ਉਹ ਕਹਿੰਦਾ ਕੀ ਗੱਲ ਕਹਿੰਦਾ ਇੱਥੇ ਤੇ ਇਹੋ ਜਿਹੇ ਇਹਨਾਂ ਦੀ ਮਦਦ ਤੇ ਆਏ ਹੋਏ ਆ ਜਿਹੜੇ ਦਰਖਤ ਹੀ ਖਾ ਜਾਂਦੇ ਆ ਟਾਣੇ ਪਾਏ ਹੋਏ ਮੂੰਹ ਚ ਉਹਨਾਂ ਨੂੰ ਦਾਤਨ ਦਾ ਤੇ ਪਤਾ ਨੀ ਉਹ ਤੇ ਬੁਰਸ਼ ਕਰਦੇ ਕਹਿੰਦੇ ਇਹ ਤਾਂ ਦਰਖਤ ਹੀ ਖਾ ਚੱਲੇ ਆ ਗੁਰੂ ਕੇ ਖਾਲਸੇ ਦੀ ਬਹਾਦਰੀ ਦੀਆਂ ਬਾਤਾਂ ਅੱਜ ਵੀ ਅਸੀਂ ਵਿਦੇਸ਼ਾਂ ਵਿੱਚ ਜਾਣੇ ਤੇ ਸੁਣਿਆ ਉੱਥੇ ਕਹਿੰਦੇ ਜੀ ਇੱਥੇ ਏਦਾਂ ਫਿਰ ਹਿਟਲਰ ਦੀਆਂ ਫੌਜਾਂ ਭੱਜ ਗਈਆਂ ਹਿਟਲਰ ਨੂੰ ਗੁਰਮੁਖ ਪਿਆਰਿਓ ਹਾਰ ਹੋਈ ਉੱਥੇ ਵਰਲਡ ਵਾਰ ਦੇ ਅੰਦਰ ਜਦੋਂ ਗੁਰਮੁਖ ਪਿਆਰੇ ਦੂਜੀ ਸੰਸਾਰ ਜੰਗ ਲੱਗੀ ਉਸ ਵੇਲੇ ਸਿੱਖ ਦੀ ਬਹਾਦਰੀ ਦੀਆਂ ਸਿੱਖਾਂ ਦੀ ਬਹਾਦਰੀ ਦੀਆਂ ਬਾਤਾਂ ਖਾਲਸੇ ਦੀ ਬਹਾਦਰੀ ਖਾਲਸੇ ਦੇ ਤਾਂ ਚਿਹਰੇ ਤੋਂ ਡਰ ਲੱਗਦਾ ਤਿਆਰ ਬਰ ਤਿਆਰ ਖਾਲਸਾ ਹੋਵੇ ਤੇ ਜਿਹੜਾ ਬੰਦਾ ਗੁਰਮੁਖ ਪਿਆਰੇ ਦੋਖੀ ਹੋਵੇ ਉਹ ਖਾਲਸੇ ਦਾ ਚਿਹਰਾ ਦੇਖ ਕੇ ਡਰ ਜਾਂਦਾ ਜਿਹਦੇ ਦਾ ਇੰਨਾ ਪ੍ਰਭਾਵ ਸਤਿਗੁਰ ਨੇ ਬਖਸ਼ਿਆ ਰਹਿਤੀ ਐਸੀ ਬਖਸ਼ੀ ਹੈ ਅਰਹੋ ਵਿਚਾਰ ਗੁਰਮੁਖ ਪਿਆਰੇ ਗੁਰੂ ਖਾਲਸੇ ਦੀ ਬਹਾਦਰੀ ਦੀਆਂ ਬਾਤਾਂ ਪਰ ਅੱਜ ਅਸੀਂ ਭੁੱਲ ਗਏ ਗੁਰਮੁਖ ਪਿਆਰੇ ਉਸ ਬਹਾਦਰੀ ਨੂੰ ਸ਼ਸਤਰ ਛੱਡ ਦਿੱਤੇ ਪਰ ਖਿਆਲ ਕਰਿਓ ਗੁਰਮੁਖ ਪਿਆਰੇ ਵਿਦਵਾਨਾਂ ਕਵੀਆਂ ਨੇ ਲਿਖਿਆ ਉਹ ਕਹਿੰਦੇ ਜਿਹੜੀ ਕੌਮ ਗੁਰੂ ਦਾ ਬਚਨ ਮੰਨੇ ਭਵਿੱਖ ਉਹਦਾ ਨੀ ਕਦੇ ਵਿਰਾਨ ਹੁੰਦਾ ਜਿਹੜੇ ਆਪਣੇ ਗੁਰੂ ਦਾ ਬਚਨ ਮੰਨਣਾ ਨਾ ਉਹਦਾ ਭਵਿੱਖ ਵਿਰਾਨ ਨਹੀਂ ਹੋ ਸਕਦਾ ਜਿਹੜੇ ਆਪਣੇ ਗੁਰੂ ਦਾ ਬਚਨ ਮੰਨਣ ਜਿਹੜੀ ਕੌਮ ਗੁਰੂ ਦਾ ਬਚਨ ਮੰਨੇ ਭਵਿੱਖ ਉਹਦਾ ਨੀ ਕਦੇ ਵਿਰਾਨ ਹੁੰਦਾ ਬਚਨ ਮਹਾਨ ਗੁਰੂ ਦਾ ਜੋ ਸਦਾ ਮੰਨੇ ਇੱਕ ਦਿਨ ਬੰਦਾ ਆਪ ਵੀ ਉਹ ਮਹਾਨ ਹੁੰਦਾ ਜਿਹੜਾ ਮਹਾਨ ਗੁਰੂ ਦਾ ਬਚਨ ਮੰਨੇਗਾ ਉਹਦਾ ਜੀਵਨ ਵੀ ਮਹਾਨ ਬਣ ਜਾਂਦਾ ਚੜ੍ਹਦੀ ਕਲਾ ਵਿੱਚ ਆ ਜਾਂਦਾ ਬਾਜਾਂ ਵਾਲੇ ਨੇ ਕਿਹਾ ਸ਼ਸਤਰ ਕੋਲ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਕਿ ਸਿੱਖੋ ਸ਼ਸਤਰਧਾਰੀ ਬਣੋ ਬਾਜਾਂ ਵਾਲੇ ਨੇ ਕਿਹਾ ਸ਼ਸਤਰ ਕੋਲ ਰੱਖੋ ਸ਼ਸਤਰਾਂ ਬਾਝੋਂ ਹੈ ਭੇਟ ਕੇ ਨਿਸ਼ਾਨ ਹੁੰਦਾ ਬਿਨਾ ਸ਼ਸਤਰ ਕੇਸ ਨਰਕ ਭੇਟ ਜਾਣ ਬਾਜਾਂ ਵਾਲੇ ਨੇ ਕਿਹਾ ਸ਼ਸਤਰ ਕੋਲ ਰੱਖੋ ਸ਼ਸਤਰ ਬਾਦ ਹੈ ਭੇਟ ਇਨਸਾਨ ਹੁੰਦਾ ਉਹ ਸ਼ਸਤਰਧਾਰੀ ਜੇ ਹਰ ਇੱਕ ਸਿੱਖ ਹੁੰਦਾ ਤਾਂ 84 ਵਿੱਚ ਨਾ ਇੰਨਾ ਨੁਕਸਾਨ ਹੁੰਦਾ ਇਹ ਨੁਕਸਾਨ ਸ਼ਸਤਰਧਾਰੀ ਨਾ ਹੋਣ ਕਾਰਨ ਸ਼ਸਤਰਧਾਰੀ ਬਣਨਾ ਕਲਗੀਧਰ ਦੇ ਪੁੱਤਰੋ ਧੀਓ ਸ਼ਸਤਰਧਾਰੀ ਬਣ ਕੇ ਜੀ ਰਹੋ ਵਿਚਾਰ ਬਾਜਾਂ ਵਾਲੇ ਨੇ ਜਦੋਂ ਕੱਢੀ ਤਲਵਾਰ ਦੇਖੋ ਮੌਲਵੀ ਮਲਾਣੀ ਪਛਾਣ ਨੂੰ ਸੱਜੇ ਪਾਤਸ਼ਾਹ ਕਹਿੰਦੇ ਆ ਕਰਾਮਾਤ ਆ ਇਹਦੇ ਨਾਲ ਮੈਂ 14 ਜੰਗਾਂ ਲੜੀਆਂ ਇਹਦੀ ਕਰਾਮਾਤ ਆ ਕਿ ਅੱਜ ਬਹਾਦਰ ਸ਼ਾਹ ਵੀ ਸਰਕਾਰ ਹਕੂਮਤ ਵੀ ਪੰਥ ਖਾਲਸੇ ਅੱਗੇ ਝੁਕੇ ਅੱਜ ਬੈਠੇ ਆ ਇੱਥੇ ਦਰਬਾਰ ਵਿੱਚ ਸ਼ਾਹੀ ਸਨਮਾਨ ਹੋਇਆ ਕਹਿੰਦੇ ਮਹਾਰਾਜ ਕਰਾਮਾਤ ਦੇ ਦੇਖ ਲਈ ਉਹ ਚਾਹੁੰਦੇ ਸੀ ਵੀ ਗੁਰੂ ਦਾ ਤੇ ਬਹਾਦਰ ਸ਼ਾਹ ਦਾ ਫਰਕ ਪਏ ਬਹਾਦਰ ਸ਼ਾਹ ਨੂੰ ਕੀ ਆਖਿਆ ਕਹਿਣ ਲੱਗੇ ਮੌਲਵੀ ਕਹਿੰਦੇ ਜੀ ਗੁਰੂ ਨੂੰ ਇਹ ਪੁੱਛੋ ਵੀ ਧਰਮ ਇਹਨਾਂ ਦਾ ਚੰਗਾ ਕਿ ਸਾਡਾ ਚੰਗਾ ਇਸਲਾਮ ਚੰਗਾ ਕਿ ਸਿੱਖੀ ਚੰਗੀ ਆਪੇ ਕਹਿੰਦਾ ਹੁਣ ਉਹਨਾਂ ਮੌਲਵੀਆਂ ਸੋਚਿਆ ਜੇ ਗੁਰੂ ਕਹੂਗਾ ਇਸਲਾਮ ਨੀ ਚੰਗਾ ਸਾਡਾ ਧਰਮ ਚੰਗਾ ਆਪੇ ਫਰਕ ਪੈ ਜਾਊਗਾ ਜੇ ਗੁਰੂ ਕਹੂਗਾ ਵੀ ਇਸਲਾਮ ਚੰਗਾ ਤੇ ਆਪੇ ਆਪਣੇ ਧਰਮ ਨੂੰ ਨੀਵਾ ਕਹਿ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਦੋਂ ਇਹ ਗੱਲ ਰੱਖੀ ਤੇ ਸਤਿਗੁਰ ਮੁਸਕਰਾ ਪਏ ਜਾਣੀ ਜਾਣ ਸਤਿਗੁਰ ਸੱਚੇ ਪਾਤਸ਼ਾਹ ਮਹਾਨ ਫਿਲਾਸਫਰ ਮਹਾਨ ਵਿਦਵਾਨ ਰੂਹਾਨੀਅਤ ਅਧਿਆਤਮ ਜਿਨ੍ਹਾਂ ਦੇ ਕੋਲ ਜਾਣੀ ਜਾਣ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਦਸਵਾਂ ਜਾਮਾ ਸੱਚੇ ਪਾਤਸ਼ਾਹ ਨੇ ਜਵਾਬ ਪਤਾ ਕੀ ਦਿੱਤਾ ਬਹਾਦਰ ਸ਼ਾਹ ਕਹਿੰਦਾ ਜੀ ਦੱਸੋ ਇਹਨਾਂ ਦੀ ਸ਼ੰਕਾ ਦੂਰ ਕਰੋ ਇਹ ਪੁੱਛਣਾ ਚਾਹੁੰਦੇ ਆ ਤੁਹਾਡਾ ਧਰਮ ਚੰਗਾ ਕਿ ਸਾਡਾ ਚੰਗਾ ਸਤਿਗੁਰ ਸੱਚੇ ਪਾਤਸ਼ਾਹ ਮੁਸਕਰਾ ਪਏ ਤੇ ਜਵਾਬ ਕੀ ਦਿੱਤਾ ਮਹਾਰਾਜ ਕਹਿੰਦੇ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਇਤਿਹਾਸ ਬਜਨ ਲਿਖੇ ਆ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਤੁਹਾਡਾ ਖੂਬ ਤੇ ਸਾਨੂੰ ਸਾਡਾ ਖੂਬ ਤੁਹਾਡੇ ਲਈ ਤੁਹਾਨੂੰ ਤੁਹਾਡਾ ਚੰਗਾ ਤੇ ਸਾਡੇ ਲਈ ਸਾਨੂੰ ਸਾਡਾ ਚੰਗਾ ਗਾਦਿਖੇ ਆਖੋ ਸਤਨਾਮ ਸੱਚੇ ਪਾਤਸ਼ਾਹ ਨੇ ਧਰਮ ਨੂੰ ਮਾੜਾ ਨਹੀਂ ਆਖਿਆ ਨਾ ਗੁਰਮੁਖ ਪਿਆਰੇ ਇਸਲਾਮ ਨੂੰ ਮਾੜਾ ਨਾ ਆਪਣੇ ਧਰਮ ਨੂੰ ਨੀਵਾ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਤੁਹਾਡਾ ਖੂਬ ਤੇ ਸਾਨੂੰ ਸਾਡਾ ਖੂਬ ਤੇ ਅੱਜ ਵੀ ਗੁਰਮੁਖੋ ਦੁਨੀਆਂ 'ਚ ਪ੍ਰਚਾਰ ਕਰਦੇ ਸੀ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਕਈ ਵਾਰ ਕਈ ਸਾਨੂੰ ਕਹਿਣਗੇ ਜੇ ਤੁਸੀਂ ਖਿਲਾਫ਼ ਨਾ ਕਿਸੇ ਦੇ ਪ੍ਰਚਾਰ ਕਰੋ ਕਿਸੇ ਧਰਮ ਦੇ ਖਿਲਾਫ਼ ਨਹੀਂ ਕਿਹਾ ਮੂਰਖ ਨੂੰ ਜਾਂਦਾ ਤੁਸੀਂ ਜਾਂ ਸਾਨੂੰ ਸੁਣਿਆ ਨਹੀਂ ਆ ਜਾਂ ਤੁਸੀਂ ਪੜ੍ਹਿਆ ਨਹੀਂ ਤੇ ਕਿਸੇ ਧਰਮ ਦੇ ਖਿਲਾਫ਼ ਕਰਦੇ ਹੀ ਨਹੀਂ ਆ ਅਸੀਂ ਤੇ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਾਂ ਹਾਂ ਅਸੀਂ ਪਖੰਡਵਾਦ ਜਿਹੜਾ ਸਮੂਹ ਧਰਮਾਂ ਨੂੰ ਨੁਕਸਾਨ ਦੇ ਆ ਉਹਦੇ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹਾਂ ਪਖੰਡ ਨੂੰ ਛੱਡੋ ਦੇਹਧਾਰੀ ਪਖੰਡੀ ਗੁਰੂਆਂ ਨੂੰ ਛੱਡੋ ਐਵੇਂ ਡੇਰਿਆਂ ਦੇ ਪਖੰਡੀਆਂ ਦੇ ਨਾ ਗੇੜੇ ਮਾਰੋ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਦੇ ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ ਨਾ ਜਹਾਨ ਅਸੀਂ ਤਾਂ ਕਿਸੇ ਧਰਮ ਦੇ ਖਿਲਾਫ਼ ਨਹੀਂ ਸਮੂਹ ਧਰਮਾਂ ਦਾ ਸਤਿਕਾਰ ਕਰਦੇ ਆਪਣੇ ਧਰਮ ਚ ਪੱਕੇ ਜਿਹੜੇ ਪਖੰਡਵਾਦ ਤੋਂ ਸੰਗਤ ਨੂੰ ਸੁਚੇਤ ਕਰਦੇ ਆ ਅਸੀਂ ਕਿਹਾ ਤੁਸੀਂ ਚਾਰ ਜਮਾਤਾਂ ਵੱਧ ਪੜੀਆਂ ਹੋਣੀਆਂ ਤੁਸੀਂ ਸਾਨੂੰ ਦੱਸ ਦਿਓ ਵੀ ਉਹਨਾਂ ਪਖੰਡੀਆਂ ਦਾ ਧਰਮ ਕੀ ਆ ਉਹਨਾਂ ਪਖੰਡੀ ਲੋਕਾਂ ਦਾ ਜਿਹੜੇ ਲੋਕਾਂ ਨੂੰ ਗੁਮਰਾਹ ਕਰਦੇ ਕੰਨਾਂ ਬਾਟੀ ਗੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਐਵੇਂ ਗੁਮਰਾਹ ਕਰਦੇ ਲੋਕਾਂ ਨੂੰ ਕਹਿੰਦੇ ਸਾਡੇ ਤੋਂ ਕੰਨ 'ਚ ਫੂਕ ਮਰਵਾਓ ਤੇ ਸਿੱਧੇ ਸੱਚਖੰਡ ਜਾਓ ਵੀ ਸੱਚਖੰਡ ਐ ਬਣਾਇਆ ਜਿਵੇਂ ਦੀਨਾ ਸਾਹਿਬ ਤੋਂ ਇੱਥੇ ਕਾਂਗੜੀ ਜਾਣਾ ਹੁੰਦਾ ਵੀ ਪੈਦਲ ਹੀ ਚਲੇ ਜਾਣਾ ਰਕਸ਼ੇ ਦੀ ਵੀ ਲੋੜ ਨਹੀਂ ਹੈ ਸਾਈਕਲ ਦੀ ਵੀ ਲੋੜ ਨਹੀਂ ਹੈ ਅਸੀਂ ਕਹਿੰਦੇ ਪਖੰਡਵਾਦ ਦੇ ਖਿਲਾਫ਼ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕੋਈ ਬੋਲਿਆ ਰਾਮ ਰਾਮ ਕੋਈ ਖੁਦਾਏ ਇਹ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਦਾ ਹੱਕ ਹੈ ਚਾਹੇ ਉਹ ਪੰਜਾਬ ਦੀ ਧਰਤੀ ਚਾਹੇ ਦੁਨੀਆਂ ਦਾ ਕੋਈ ਕੋਨਾ ਆਪਣੇ ਧਰਮ ਦੀ ਗੱਲ ਕਰਨ ਆ ਪਖੰਡਵਾਦ ਤੇ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਨੱਤ ਕਸਣੀ ਚਾਹੀਦੀ ਹੈ ਤੇ ਆਪਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਪਖੰਡਵਾਦ ਜਿਹੜਾ ਉਹ ਸਾਰੇ ਧਰਮਾਂ ਲਈ ਨੁਕਸਾਨ ਦੇ ਆ ਅਸੀਂ ਤੇ ਲੋਕਾਂ ਨੂੰ ਇਹੀ ਕਹਿੰਦੇ ਭਾਈ ਪਖੰਡੀ ਗੁਰੂਆਂ ਤੋਂ ਬਚੋ ਤੇ ਸੱਚੇ ਸਤਿਗੁਰ ਨਾਲ ਜੁੜੋ ਜਿਹੜੇ ਰੌਲਾ ਪਾਉਂਦੇ ਆ ਉਹ ਫਿਰ ਆਪਣੇ ਨੂੰ ਆਪੀ ਪਖੰਡੀ ਮੰਨੀ ਜਾਂਦੇ ਅਸੀਂ ਤੇ ਕਹਿੰਦੇ ਨਹੀਂ ਆ ਉਹ ਆਪ ਹੀ ਮੰਨੀ ਜਾਂਦੇ ਵੀ ਸਾਡੇ ਪਖੰਡੀ ਆ ਅਸੀਂ ਕਹਿੰਦੇ ਪਖੰਡੀ ਗੁਰੂਆਂ ਨੂੰ ਛੱਡੋ ਤੇ ਸੱਚੇ ਗੁਰੂ ਨਾਲ ਜੁੜੋ ਆਪਣੇ ਧਰਮ ਨਾਲ ਸੱਚੇ ਧਰਮ ਨਾਲ ਜੁੜੋ ਪਖੰਡਵਾਦ ਨੂੰ ਛੱਡੋ ਚਾਹੇ ਪਖੰਡਵਾਦ ਕੋਈ ਵੀ ਆ ਤੇ ਪਖੰਡਵਾਦ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਫੈਲਿਆ ਪਿਆ ਕਿੰਨਾ ਸੰਤਾਪ ਪਖੰਡਵਾਦ ਦੇ ਖਿਲਾਫ਼ ਸਾਨੂੰ ਹੰਡਾਉਣਾ ਪਿਆ ਜੇ ਸੰਘਰਸ਼ ਵਿੱਢਿਆ ਤਾਂ ਨਕਲੀ ਨਿਰੰਕਾਰੀ ਨਰਕਧਾਰੀਆਂ ਤੋਂ ਲੈ ਕੇ ਹੁਣ ਤੱਕ ਇੱਥੇ ਬਿਹਾਰ ਦੇ ਭਈਏ ਆਉਂਦੇ ਇੱਥੇ ਆ ਕੇ ਤੱਪੜ ਵਿਛਾ ਕੇ ਬਹਿ ਜਾਂਦੇ ਆ ਤੇ ਕਹਿੰਦੇ ਅਸੀਂ ਇਹ ਮਹਾਰਾਜ ਜੀ ਲਾਈਟਾਂ ਵਾਲਾ ਕਿਲਾ ਦੱਸੋ ਇਹ ਲਾਈਟਾਂ ਜਗਾ ਦਿੰਦਾ ਜੀ ਅਖੇ ਕਹਿੰਦਾ ਨੰਬਰ ਲੱਗਿਆ ਜੀ ਤੇਰਾ ਨਹੀਂ ਤੇ ਤੇਰੀਆਂ ਵੀ ਖਾਲਸ ਨੇ ਬੁਝਾ ਦੇਣੀਆਂ ਲਾਈਟਾਂ ਤੂੰ ਕੀ ਜਗਾਏਗਾ ਲੋਕਾਂ ਦੀਆਂ
ਬੋਲੇ ਸੋਨਹਾਲ
ਧਰਮਾਂ ਨਾਲ ਖੈਬੜਦੇ ਆ ਚਾਹੇ ਹਿੰਦੂ ਧਰਮ ਮੁਸਲਮਾਨ ਧਰਮ ਈਸਾਈ ਧਰਮ ਸਿੱਖ ਧਰਮ ਜਿਹੜੇ ਗੁਰੂ ਗ੍ਰੰਥ ਪੰਥ ਨਾਲ ਕਹਿੰਦੇ ਗੁਰਮੁਖ ਪਿਆਰੇ ਆ ਦੇਖੋ ਦੀਵਾਨ ਚੰਦੂ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਤੁਹਾਨੂੰ ਤੁਹਾਡਾ ਖੂਬ ਸਾਨੂੰ ਸਾਡਾ ਫਿਰ ਸੱਚੇ ਪਾਤਸ਼ਾਹ ਨੇ ਬਚਨ ਆਖਿਆ ਵੀ ਲੈ ਵੀ ਬਹਾਦਰ ਸਾਹਿਬ ਦੇ ਸਾਡੇ ਗੁਨਾਹਗਾਰ ਲੱਗਾ ਨਾ ਕਰਨੀ ਕਰਨਾ ਜੇ ਜੀ ਤਖ਼ਤ ਸੰਭਾਲਿਆ ਜਾਂ ਥੋੜਾ ਸਮਾਂ ਪੈ ਲੈਣ ਦਿਓ ਸੱਚੇ ਪਾਤਸ਼ਾਹ ਕਹਿੰਦੇ ਸਮਾਂ ਵੀ ਲੰਘ ਜਾਣਾ ਕੋਈ ਨੀ ਫਿਰ ਸੱਚੇ ਪਾਤਸ਼ਾਹ ਨੇ ਆਖਿਆ ਅਸੀਂ ਬੰਦਾ ਸਿੰਘ ਭੇਜ ਰਹੇ ਹਾਂ ਪੰਜਾਬ ਨੂੰ ਇਹਦੇ ਵੱਲ ਤੇਰੀਆਂ ਫੌਜਾਂ ਨਾ ਦੇਖਣ ਸੱਚੇ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ ਬੰਦਾ ਸਿੰਘ ਬਹਾਦਰ ਭੇਜਿਆ ਫਿਰ ਉਹਨੇ ਸਮਾਣਾ ਸੋਧਿਆ ਸੰਢੌਰਾ ਸੋਧਿਆ ਸਰਹੰਦ ਨੂੰ ਫਤਿਹ ਕੀਤਾ ਸਿੱਖ ਰਾਜ ਸਥਾਪਿਤ ਕੀਤਾ ਗੁਰਮੁਖ ਪਿਆਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਕੁਰਬਾਨੀ ਇੱਥੇ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਤਿਹਾਸ ਸਿਰਜਿਆ ਰਹੋ ਵਿਚਾਰ ਗੁਨਾਹਗਾਰਾਂ ਨੂੰ ਸਜਾਵਾਂ ਜਲਾਲੂਦੀਨ ਸ਼ਾਸ਼ਲ ਬੇਗ ਬਾਸ਼ਲ ਬੇਗ ਢੰਡੋਰੇ ਦੇ ਚੌਧਰੀ ਨਵਾਬਾਂ ਨੂੰ ਔਰ ਵਜ਼ੀਰ ਖਾਂ ਸੂਬਾ ਸਰਹੰਦ ਕੋਪਰ ਹੀੜੇ ਦੇ ਮੈਦਾਨ ਦੇ ਵਿੱਚ ਖਾਲਸੇ ਨੇ ਗੱਡੀ